ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ, ਦਿਲ ਵਾਲੀ ਗੱਲ, ਦਿਲ ਵਾਲੀ ਗੱਲ, ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ। ਦਿਲ ਵਾਲੀ ਗੱਲ,
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ, ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਅੱਜ ਦੇ ਵੀਕਐਂਡ ਦੇ ਚੱਲ ਰਹੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ ਤੁਹਾਡਾ ਸਵਾਗਤ ਹੈ ਜੀ। ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕੀ ਹਾਲ ਚਾਲ ਹੈ, ਠੀਕ ਠਾਕ ਹੋ ਚੜ੍ਹਦੀ ਕਲਾ ਚੋ? ਤੇ ਆਓ ਫਿਰ ਚੜ੍ਹਦੀ ਕਲਾ ਦਾ ਯੂਨੀਵਰਸਲ ਨਾਰਾ ਬੁਲੰਦ ਕਰੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਜਿੱਥੋਂ ਵੀ ਸਰੋਤੇ ਸਾਡੇ ਨਾਲ ਜੁੜਦੇ ਨੇ ਸਵਾਗਤ ਹੈ ਜੀ ਆਇਆਂ ਨੂੰ, ਔਰ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢਦੇ ਹੋ ਔਰ ਸਾਡੇ ਨਾਲ ਜੁੜਦੇ ਹੋ। ਵਿਚਾਰਾਂ ਦਾ ਆਦਾਨ ਪ੍ਰਦਾਨ ਚੱਲਦਾ, ਦਿਨ ਵਾਲੀਆਂ ਗੱਲਾਂ ਚੱਲਦੀਆਂ ਨੇ। request@harmanradio.com ਸਾਡਾ ਈਮੇਲ ਪਤਾ ਹੈ, ਤੇ ਟੈਲੀਗ੍ਰਾਮ ਦੇ ਰਾਹੀਂ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਬਹੁਤ ਸਾਰੇ ਸੱਜਣ ਕਈ ਵਾਰੀ ਫੇਸਬੁੱਕ ਜਾਂ ਪਰਸਨਲ ਵਟਸਐਪ ਤੇ ਮੈਸੇਜ ਕਰ ਦਿੰਦੇ ਨੇ, ਫੋਨ ਸਾਈਡ ਤੇ ਪਿਆ ਹੁੰਦਾ, ਇਸ ਕਰਕੇ ਕਈ ਵਾਰੀ ਗੈਰ ਹਾਜ਼ਰੀ ਲੱਗ ਜਾਂਦੀ ਹੈ। ਸੋ ਬੇਨਤੀ ਹੈ ਕਿ ਅਫੀਸ਼ੀਅਲ ਚੈਨਲ ਜਿਹੜੇ ਕਿ ਸਟੂਡੀਓ ਦੇ ਵਿਚ ਆ ਰਹੇ ਨੇ ਉਨ੍ਹਾਂ ਤੇ ਸੰਪਰਕ ਕਰਨ ਨੂੰ ਪਹਿਲ ਦੇਵੋ। ਔਰ ਇਸ ਵੇਲੇ ਆਸਟ੍ਰੇਲੀਆ ਦੇ ਵਿਚ ਸਿਡਨੀ ਸਮੇਂ ਦੇ ਮੁਤਾਬਕ 8:02 ਹੋ ਚੁੱਕੇ ਨੇ। ਐਡਲੇਡ ਦੇ ਵਿਚ 7:02, ਪਰਥ ਦੇ ਵਿਚ 6:02, ਔਰ ਦਿੱਲੀ ਦੇ ਵਿਚ ਇਸ ਵੇਲੇ 3:32 ਤੜਕੇ ਦੇ ਹੋਏ ਨੇ, ਔਰ ਅੱਧੀ ਰਾਤ ਹੋਣ ਵਾਲੀ ਹੈ। 11:03 ਹੋ ਗਏ ਨੇ ਲੰਡਨ ਦੇ ਵਿਚ, ਸ਼ਨਿਚਰਵਾਰ ਹੀ ਚੱਲ ਰਿਹਾ। ਨਿਊਯਾਰਕ ਦੇ ਵਿਚ 6:03 ਸ਼ਾਮ ਦੇ ਨੇ ਸ਼ਨਿਚਰਵਾਰ ਦੇ, ਅਤੇ ਵੈਨਕੂਵਰ ਦੇ ਵਿਚ 3:03 ਨੇ ਦੁਪਹਿਰ ਦੇ। ਸੋ ਇਹ ਸੀ ਸਮਾਂ ਸਾਰਨੀ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਦੀ। ਮੌਸਮ ਦੀ ਜਾਣਕਾਰੀ ਵੀ ਲਵਾਂਗੇ, ਗੀਤ ਸੰਗੀਤ ਵੀ ਸੁਣਾਵਾਂਗੇ, ਤੇ ਮਿੰਟੂ ਬਰਾੜ ਵੀ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਹੋ ਰਹੇ ਨੇ, ਗੱਜਣ ਵਾਲਾ ਬਾਈ ਸੁਖਮਿੰਦਰ ਉਹ ਵੀ ਆ ਰਹੇ ਨੇ, ਤੇ ਬੜਾ ਜ਼ਬਰਦਸਤ ਐਪੀਸੋਡ ਅੱਜ ਪੇਸ਼ ਕਰਨਗੇ ਉਮੀਦ ਹੈ। ਤੇ ਪਿਛਲੀ ਵਾਰੀ ਕਾਫੀ ਪਸੰਦ ਕੀਤਾ ਗਿਆ, ਸੋ ਜ਼ਰੂਰ ਪ੍ਰੋਗਰਾਮ ਦੇ ਅਖੀਰ ਤੱਕ ਆਪਾਂ ਇੱਕ ਦੂਜੇ ਦੇ ਨਾਲ ਸਾਥ ਬਣਾਇਆ ਰਹਿਣਾ। ਬਾਕੀ ਜੋ ਤੁਸੀਂ ਕੰਮਕਾਰ ਕਰ ਰਹੇ ਹੋ ਉਹ ਕਰੀ ਜਾਓ, ਤੇ ਅਗਰ ਤੁਸੀਂ ਆਰਾਮ ਵੀ ਕਰ ਰਹੇ ਹੋ ਤਾਂ ਆਰਾਮ ਵੀ ਕਰੋ, ਕਿਉਂਕਿ ਹੁਣ ਤਾਂ ਸਰਕਾਰੀ ਐਲਾਨ ਹੋਇਆ ਵੀ ਆਰਾਮ ਕਰਨਾ, ਬਾਹਰ ਜਾ ਹੀ ਨਹੀਂ ਸਕਦੇ, ਕੰਮ ਬੰਦ ਨੇ। ਤੇ ਨਾਲ ਦੀ ਨਾਲ ਅਗਰ ਹੋ ਸਕੇ ਤਾਂ ਸੁਨੇਹਾ ਜ਼ਰੂਰ ਭੇਜ ਦੇਣਾ ਇੱਕ ਵਾਰੀ, ਤੇ ਫੋਟੋ, ਕੋਈ ਦਿਲ ਵਾਲੀ ਗੱਲ, ਐਨੀਥਿੰਗ। ਸੋ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿਚ ਇੱਕ ਵਿਚਾਰ ਤੁਹਾਡੇ ਨਾਲ ਸਾਂਝਾ ਕਰੀਦਾ ਹੁੰਦਾ, ਤੇ ਇਸ ਵਿਚਾਰ ਦੇ ਰਾਹੀਂ ਜੋ ਮਨ ਦੇ ਵਲਵਲੇ ਨੇ ਕਈ ਵਾਰੀ ਉਹ ਉਜਾਗਰ ਹੋ ਜਾਂਦੇ ਨੇ, ਸੁਣਨ ਵਾਲੇ ਨੂੰ ਤੇ ਕਹਿਣ ਵਾਲੇ ਨੂੰ ਨੌਲੇਜ ਮਿਲਦੀ ਆ, ਇਸ ਤੋਂ ਕਈ ਵਾਰੀ ਪ੍ਰੋਗਰਾਮ ਦੀ ਲੈਅ ਵੀ ਸ਼ੁਰੂ ਹੋ ਜਾਂਦੀ ਆ। ਸੋ ਮਦਦ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ, ਕਿਸ ਤਰ੍ਹਾਂ ਦੀ ਕਰਨੀ ਚਾਹੀਦੀ ਆ, ਇਹ ਇੱਕ ਸਵਾਲ ਹੈ। ਇਹ ਤਕਰੀਬਨ ਹਰ 5-7 ਸਾਲ ਬਾਅਦ ਦੁਬਾਰਾ ਸਿਰਿਓਂ ਫੇਰ ਖੜਾ ਹੋ ਜਾਂਦਾ ਹੈ ਕਿ ਅਸੀਂ ਸੇਵਾ ਦਾ ਸੰਕਲਪ ਜਿਹੜਾ ਸਾਨੂੰ ਦੱਸਿਆ ਸਾਡੇ ਗੁਰੂ ਸਾਹਿਬਾਨ ਨੇ, ਉਹ ਸੇਵਾ ਕਰਨੀ ਕਿੱਦੀ ਆ, ਕਰਨੀ ਕਿਵੇਂ ਆ। ਵੈਸੇ ਤਾਂ ਗੁਰੂ ਸਾਹਿਬ ਤਾਂ ਸਿੱਧਾ ਹੀ ਕਹਿ ਰਹੇ ਨੇ ਕਿ ਅਕਲੀ ਸਾਹਿਬ ਸੇਵੀ ਅਕਲੀ ਕੀਜੇ ਦਾਨ, ਕਿ ਜਿਹੜੀ ਸੇਵਾ ਕਰਨੀ ਹੈ ਉਹ ਅਕਲ ਦੇ ਨਾਲ ਕਰਨੀ ਹੈ। ਤੇ ਜਿਹੜਾ ਅਕਲ ਦੇ ਨਾਲ ਹੀ ਦਾਨ ਕਰਨਾ ਆ। ਅਸੀਂ ਦਾਨ ਕਰਦੇ ਆ, ਕਈ ਵਾਰੀ ਕਹਿੰਦੇ ਚਲੋ ਕੋਈ ਗੱਲ ਨੀ, ਉਹਦੀ ਮਰਜ਼ੀ, ਜਿੱਥੇ ਮਰਜ਼ੀ ਅਸੀਂ ਆਪਣੇ ਵੱਲੋਂ ਦੇ ਦਿੱਤਾ। ਗੁਰੂ ਸਾਹਿਬ ਕਹਿੰਦੇ ਨਹੀਂ, ਏਦਾਂ ਨੀ, ਦਾਨ ਅਕਲ ਨਾਲ ਕਰਨਾ ਆ, ਜਿੱਥੇ ਲੋੜ ਹੈ ਉੱਥੇ ਕਰਨਾ ਆ, ਔਰ ਉਹਦੇ ਰਿਜ਼ਲਟ ਕੀ ਨਿਕਲਣਗੇ ਇਹ ਕਰਨਾ ਆ। ਹੁਣ ਦਾਨ ਤੇ ਅੱਜ ਕੱਲ ਬੜਾ ਚਿੰਤਨ ਚੱਲ ਰਿਹਾ, ਮੈਂ ਸੋਸ਼ਲ ਮੀਡੀਆ ਤੇ ਵੀ ਦੇਖ ਰਿਹਾ ਕਿ ਬਹੁਤ ਸਾਰੀਆਂ ਸੰਸਥਾਵਾਂ, ਇੱਥੋਂ ਤੱਕ ਕਿ ਬਹੁਤ ਸਾਰੇ, ਕਈ ਵਾਰੀ ਮੈਂ ਸਾਰੇ ਗੁਰੂ ਘਰ ਨਹੀਂ, ਕੁਛ ਕਮੇਟੀਆਂ, ਮਤਲਬ ਦਾਨ ਦੇ ਜਿਹੜੇ ਕੋਨਸੈਪਟ ਹੈ ਉਹਨੂੰ ਅਸਲੀ ਤਰ੍ਹਾਂ ਸਮਝ ਨਹੀਂ ਸਕ ਰਹੇ, ਤੇ ਜ਼ਿਆਦਾ ਸ਼ੋਅ ਆਫ ਦਾਨ ਦੇ ਜਿਹੜੇ ਕੋਨਸੈਪਟ ਹੈ ਕਿਤੇ ਡੂੰਘਾ ਲਿਖਾਂਗੇ, ਉਹ ਤੋਂ ਥੋੜਾ ਵਿਰੋਧਾਭਾਸ ਹੋ ਰਿਹਾ। ਤੇ ਗੱਲ ਹੁਣ ਮਿਲੀਅਨਾਂ 'ਚ ਚਲੇ ਗਏ ਵੀ ਅਸੀਂ ਮਿਲੀਅਨ ਇਕੱਠੇ ਕਰਨੇ ਆ, ਮਿਲੀਅਨ ਇਕੱਠੇ ਕਰਨੇ ਆ, ਇਹ ਤਾਂ ਫਿਰ ਉਹ ਜਿਹੜਾ ਮਾਇਆ ਵਾਲਾ ਕੋਨਸੈਪਟ ਹੈ ਉਹ ਤੋਂ ਬਿਲਕੁਲ ਹੀ ਵਿਰੋਧਾਭਾਸ ਹੈ ਜੋ ਸਿੱਖੀ ਦਾ ਸਿਧਾਂਤ ਹੈ। ਸੋ ਜਿਹੜੇ ਦਾਨ ਨਾਲ ਚੱਲ ਰਹੇ ਇੰਸਟੀਟਿਊਸ਼ਨ ਹੈ ਉਹਨਾਂ ਦਾ ਮਕਸਦ ਮਿਲੀਅਨ ਇਕੱਠੇ ਕਰਨੇ ਨਹੀਂ ਹੈ, ਉਹਨਾਂ ਦਾ ਮਕਸਦ ਸੇਵਾ ਕਰਨਾ ਹੈ। ਭਗਤ ਪੂਰਨ ਸਿੰਘ ਹੁਣਾਂ ਨੂੰ ਦੇਖ ਲਓ, ਉਹਨਾਂ ਨੇ ਅਪਾਹਜਾਂ ਦੀ ਸੇਵਾ ਕੀਤੀ ਤੇ ਮਦਦ ਆਪਣੇ ਆਪ ਟਾਈਮ ਤੇ ਟਾਈਮ ਮਿਲਦੀ ਰਹੀ, ਮਕਸਦ ਸ਼ੋਅ ਆਫ ਦਾ ਨਹੀਂ ਸੀ। ਖੈਰ ਜਦੋਂ ਆਪਾਂ ਮਦਦ ਦੀ ਗੱਲ ਕਰੀਏ ਤਾਂ ਸਾਡੇ ਇੰਨੀਆਂ ਕੁ ਉਦਾਹਰਨਾਂ ਨੇ ਸੇਵਾ ਦੀਆਂ, ਹੱਥ ਰੱਖਣਾ ਅਗਲੇ ਤੇ ਪਰਪਕਾਰ ਦਾ ਕਿੱਡੀਆਂ ਕੁ ਉਦਾਹਰਨਾਂ ਨੇ, ਬੇਅੰਤ, ਆਪਾਂ ਕਿਸੇ ਨੂੰ ਵੀ ਚੱਕ ਸਕਦੇ ਹਾਂ। ਪਰ ਕਈ ਵਾਰੀ ਸਾਡੇ ਫਿਤਰਤ ਹੁੰਦੀ ਹੈ ਕਿ ਅਸੀਂ ਆਪਣੇ ਪੁਰਖਿਆਂ ਨੂੰ ਨਹੀਂ ਪਛਾਣਦੇ ਹੁੰਦੇ, ਘਰ ਦਾ ਜੋਗੀ ਜੋਗਣਾ ਬਾਹਰਲਾ ਸਿੱਧ ਸਦਾਏ, ਪਰ ਬਾਹਰਲੇ ਦੀ ਆਪਾਂ ਗੱਲ ਜ਼ਿਆਦਾ ਮੰਨ ਲਈ ਦੀ। ਪਰ ਕਈ ਵਾਰੀ ਉਹ ਨੈਪੋਲੀਅਨ ਕਹਿੰਦਾ ਜੀ, ਕਈ ਵਾਰੀ ਅਬਰਾਹਮ ਲਿੰਕਨ ਕਹਿੰਦਾ ਜੀ, ਉਹਦੀ ਉਹਨਾਂ ਦੀਆਂ ਗੱਲਾਂ ਆਪਾਂ ਸੁਣਦੇ, ਅਮਰੀਕਾ ਵਾਲਿਆਂ ਨੇ ਕਹਿਤਾ ਤਾਂ ਫਿਰ ਠੀਕ ਹੈ, ਚਲੋ ਤੁਹਾਨੂੰ ਅਮਰੀਕਾ ਵਾਲਿਆਂ ਦੀ ਗੱਲ ਸੁਣਾਉਂਦੇ ਹਾਂ ਇੱਕ, ਮਤਲਬ ਹੈਲਪ ਕਰਨ ਦੀ। ਇੱਕ ਆਦਮੀ ਅਮਰੀਕਾ ਦੇ ਪ੍ਰਸਿੱਧ ਅਮੀਰ ਅਤੇ ਪਰਉਪਕਾਰੀ ਰੌਕਫੈਲਰ ਕੋਲ ਮਦਦ ਮੰਗਣ ਗਿਆ। ਰੌਕਫੈਲਰ ਨੇ ਉਸ ਦੇ ਮੋਢੇ ਤੇ ਹੱਥ ਰੱਖਿਆ ਅਤੇ ਉਸ ਨਾਲ ਆਪਣੀ ਕਾਰ ਕੋਲ ਪਹੁੰਚਣ ਤੱਕ ਗੱਲਾਂ ਕਰਦਾ ਗਿਆ। ਜਿਸ ਰਸਤੇ ਤੋਂ ਉਹ ਲੰਘੇ ਸਨ ਉਥੋਂ ਦੇ ਵਪਾਰੀਆਂ ਦੀ ਸਫਲਤਾ ਵਿਚ ਰੌਕਫੈਲਰ ਦਾ ਵੱਡਾ ਯੋਗਦਾਨ ਸੀ। ਜਦੋਂ ਰੌਕਫੈਲਰ ਚਲਾ ਗਿਆ ਤਾਂ ਉਸ ਵਿਅਕਤੀ ਨੂੰ ਮਦਦ ਨਾ ਮਿਲਣ ਕਾਰਨ ਮਾਯੂਸੀ ਹੋਈ। ਆਪਣਾ ਬੈਗ ਲੈਣ ਲਈ ਵਾਪਸ ਆਉਂਦਿਆਂ ਸਾਰੇ ਵਪਾਰੀਆਂ ਨੇ ਪੁੱਛਿਆ, ਤੁਸੀਂ ਰੌਕਫੈਲਰ ਨੂੰ ਕਿਵੇਂ ਜਾਣਦੇ ਹੋ? ਅਸੀਂ ਉਸ ਦੇ ਸ਼ੁਕਰਗੁਜ਼ਾਰ ਹਾਂ, ਉਸ ਨੇ ਸਾਡੇ ਤੇ ਬੜੀਆਂ ਮਿਹਰਬਾਨੀਆਂ ਕੀਤੀਆਂ ਹਨ, ਅਸੀਂ ਤੁਹਾਡੀ ਹਰ ਪ੍ਰਕਾਰ ਦੀ ਮਦਦ ਕਰਨ ਲਈ ਤਿਆਰ ਹਾਂ। ਇਵੇਂ ਉਨ੍ਹਾਂ ਦੀ ਮਦਦ ਨਾਲ ਉਹ ਆਦਮੀ ਵੀ ਸਫਲ ਹੋ ਗਿਆ ਅਤੇ ਉਸ ਨੇ ਰੌਕਫੈਲਰ ਨੂੰ ਧੰਨਵਾਦ ਦਾ ਖੱਤ ਲਿਖਿਆ ਅਤੇ ਕਿਹਾ, ਮੇਰਾ ਕੰਮ ਤਾਂ ਤੁਹਾਡੇ ਵੱਲੋਂ ਮੇਰੇ ਮੋਢੇ ਤੇ ਹੱਥ ਰੱਖਣ ਨਾਲ ਹੀ ਹੋ ਗਿਆ ਸੀ, ਮੇਰੇ ਮੋਢੇ ਤੇ ਹੱਥ ਰੱਖਣ ਦਾ ਧੰਨਵਾਦ। ਸੋ ਕਈ ਵਾਰੀ ਜਿਹੜੀ ਮਦਦ ਹੈ ਉਹ ਜ਼ਰੂਰੀ ਨਹੀਂ ਕਿ ਮਾਇਕ ਹੀ ਕੀਤੀ ਜਾਵੇ ਜਾਂ ਉਸ ਨੂੰ ਸਿਫਾਰਿਸ਼ਾਂ ਪਾ ਦਿੱਤੀਆਂ ਜਾਣ, ਕਈ ਵਾਰੀ ਉਸ ਬੰਦੇ ਦੇ ਨਾਲ ਖੜਨਾ ਹੀ ਮਦਦ ਹੁੰਦੀ ਹੈ। ਵੱਖਰੇ ਵੱਖਰੇ ਤਰੀਕੇ ਨੇ। ਇਹ ਜਿਹੜੀ ਮਦਦ ਹੈ ਆਪਾਂ ਅੱਜ ਦੇ ਟਾਈਮ ਦੇ ਵਿੱਚ ਵੀ ਇੱਦਾਂ ਹੀ ਕਰਨੀ ਹੈ। ਅਕਲੀ ਸਾਹਿਬ ਸੇਵੀਏ ਅਕਲੀ ਕੀਚੇ ਦਾਨ, ਜਿੱਥੇ ਲੋੜ ਹੈ ਉੱਥੇ ਕਰਨੀ ਹੈ। ਆਸਟ੍ਰੇਲੀਆ ਦੇ ਵਿੱਚ ਆਪਣੀ ਗੱਲ ਕਰਾਂਗੇ, ਸਾਰੇ ਹੀ ਵੈਸੇ ਤਾਂ ਕਾਨੂੰਨ ਲਾਗੂ ਹੁੰਦਾ ਕਿ ਆਪਣੀ ਗਲੀ ਮੁਹੱਲੇ ਆਪਣੇ ਆਲੇ ਦੁਆਲੇ ਦੇਖੋ ਕਿ ਤੁਹਾਡੇ ਇਲਾਕੇ ਦੇ ਵਿੱਚ ਕਿਸੇ ਨੂੰ ਮਦਦ ਤਾਂ ਨਹੀਂ ਚਾਹੀਦੀ, ਆਪ ਜਾਓ ਆਪ ਮਦਦ ਕਰੋ, ਇਹੀ ਅੱਜ ਦੇ ਸਮੇਂ ਦੀ ਲੋੜ ਹੈ। ਹੁਣ ਕਈ ਵਾਰੀ ਸਾਡੇ ਅਕਾਊਂਟ ਪੈਸੇ ਜਮ੍ਹਾਂ ਕਰਾਓ ਜੀ, ਮਤਲਬ ਮਦਦ ਥੋੜੀ ਹੁੰਦੀ, ਦੋ ਫੋਟੋਆਂ ਪਾ ਕੇ ਆਹ ਅਕਾਊਂਟ ਤੇ ਜਮ੍ਹਾਂ ਕਰਾ ਦਿਓ ਪੈਸੇ। ਲੋਕਡਾਊਨ ਲੱਗਿਆ ਹੋਇਆ ਤੇ ਮੈਨੂੰ ਨਹੀਂ ਲੱਗਦਾ ਕੋਈ ਬਹੁਤ ਜ਼ਿਆਦਾ ਲੋਕ ਜਿਹੜੇ ਸਟ੍ਰੀਟਾਂ ਤੇ ਜਾ ਸਕਦੇ ਆ, ਔਰ ਉਹ ਵੀ ਲੰਬੇ ਰੂਟਾਂ ਤੇ, ਉਹ ਵੀ ਲੋਕਲ ਹੀ ਸੇਵਾ ਕਰ ਰਹੇ ਨੇ ਸਾਰੇ ਤਕਰੀਬਨ। ਸੋ ਆਪਣੇ ਆਪਣੇ ਆਸ ਪਾਸ ਆਪਣੇ ਆਪਣੇ ਭਾਈਚਾਰੇ ਦੇ ਵਿੱਚੋਂ ਇੱਕ ਦੂਜੇ ਨੂੰ ਕਹਿ ਕੇ ਮਦਦ ਕਰੋ। ਬਹੁਤ ਹੋ ਰਹੀਆਂ ਨੇ, ਐਡਲੈਂਡ ਦੇ ਵਿੱਚ ਹੋ ਰਹੀਆਂ ਨੇ, ਪਰਥ ਦੇ ਵਿੱਚ ਹੋ ਰਹੀਆਂ ਨੇ, ਤੇ ਇਸ ਵੇਲੇ ਬੰਦਾ ਬੰਦੇ ਦਾ ਦਾਰੂ ਹੈ, ਪੈਸਾ ਕਿਸੇ ਵੀ ਕੰਮ ਦਾ ਨਹੀਂ। ਪੈਸੇ ਦੇ ਵਿੱਚ ਅਮਰੀਕਾ, ਕੈਨੇਡਾ, ਯੂਰਪ ਸਾਰਾ ਖੇਡ ਰਿਹਾ ਸੀ, ਪੈਸਾ ਕਿਸੇ ਕੰਮ ਨਹੀਂ ਆਇਆ। ਪੈਸੇ ਦੇ ਮਾਸਕ ਬਣਾ ਕੇ ਮੂੰਹ ਤੇ ਨਹੀਂ ਲਾਏ ਗਏ। ਸੋ ਇਸ ਕਰਕੇ ਅਸੀਂ ਇੱਕ ਦੂਜੇ ਦੇ ਨਾਲ ਖੜੀਏ ਔਰ ਲੋਕਾਂ ਨੂੰ ਇੱਕ ਦੂਜੇ ਨੂੰ ਪਤਾ ਹੋਵੇ ਵੀ ਸਾਡੇ ਨਾਲ ਬੰਦੇ ਖੜੇ ਆ, ਬਸ ਇਹੀ ਮਦਦ ਹੈ। ਔਰ ਅਗਰ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਲੋੜ ਹੈ ਤਾਂ ਉਹਨਾਂ ਨੂੰ ਗਰੀਬ ਨਾ ਸ਼ੋਅ ਕਰੋ ਕਿ ਤੁਸੀਂ ਗਰੀਬ ਹੋ। ਖੈਰ ਇਹ ਮੇਰੀ ਵਿਚਾਰ ਸੀ, ਆਪਾਂ ਹੋਰ ਡਿਟੇਲ ਚ ਗੱਲ ਕਰਾਂਗੇ ਜਦੋਂ ਮਿੰਟੂ ਬਰਾੜ ਭਾਜੀ ਆਉਣਗੇ। ਤੇ ਕੱਲ ਨਾ ਗੱਲ ਚੱਲ ਰਹੀ ਸੀ ਮੇਰੀ ਮਨਪ੍ਰੀਤ ਹੋਣਾ ਨਾਲ, ਅਮਰੀਕਾ ਸ਼ਬਦ ਤੇ ਵਿਚਾਰ ਚੱਲ ਰਹੀ ਸੀ। ਤੇ ਕਈ ਵਾਰੀ ਸਾਡਾ ਜਿਹੜਾ ਮਨ ਹੈ ਉਹ ਸੋਚਦਾ ਹੈ ਕਿ ਇਹ ਸਾਰਾ ਵਰਤਾਰਾ ਹੈ ਕੀ। ਸਾਡੇ ਆਸ ਪਾਸ ਸ੍ਰਿਸ਼ਟੀ ਦੇ ਵਿੱਚ ਅਨੇਕਾਂ ਉਦਾਹਰਨਾਂ ਨੇ ਕਿ ਅਸੀਂ ਕੌਣ ਆ, ਅਸਲੀ ਰਸ ਕਿੱਥੇ ਆ। ਕੱਲ ਦੀ ਗੱਲ ਦੇ ਵਿੱਚ ਸ਼ਬਦ ਇੱਕ ਵਿਚਾਰ ਕੀਤਾ ਜਿਹੜਾ ਅਸੀਂ ਲੇਟਰ ਆਨ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ ਕਿ ਉਦਾਹਰਨ ਹੈਗੀ ਹੈ ਦਰਖਤ ਦੀ ਤੇ ਫਲ ਦੀ। ਕਿ ਇੱਕ ਪੰਖੀ ਹੈ, ਪੰਛੀ ਹੈ, ਅਸੀਂ ਪੰਛੀ ਵਾਂਗ ਇਸ ਸ੍ਰਿਸ਼ਟੀ ਦੇ ਵਿੱਚ ਬੈਠੇ ਹਾਂ ਮੰਨ ਲਓ। ਤੇ ਜੋ ਦਰਖਤ ਹੈ ਇਹ ਸੱਚ ਹੈ ਕਿ ਉਹ ਹੈ, ਪੰਛੀ ਉਸ ਨੂੰ ਦੇਖ ਰਿਹਾ ਹੈ। ਔਰ ਉਸ ਦਰਖਤ ਨੇ ਇੱਕ ਫਲ ਲਾਇਆ, ਉੱਚਾ ਹੋ ਕੇ, ਵੱਡਾ ਹੋ ਕੇ, ਫੁੱਲ ਖੜਾ ਕੇ, ਪੱਤਿਆਂ ਕਈ ਪੱਤਝੜਾਂ, ਕਈ ਸੀਜ਼ਨਸ ਤੋਂ ਬਾਅਦ, ਕਈ ਮੌਸਮਾਂ ਤੋਂ ਬਾਅਦ ਉਹਨੂੰ ਇੱਕ ਫਲ ਲੱਗਾ। ਔਰ ਉਹ ਫਲ ਜਿਹੜਾ ਆ ਹੁਣ ਪੱਕਣ ਤੇ ਆ ਗਿਆ, ਪੰਛੀ ਉਸ ਤੇ ਬੈਠਾ ਇਹ ਸਾਰਾ ਵਰਤਾਰਾ ਦੇਖ ਰਿਹਾ ਹੈ, ਦਰਖਤ ਨੂੰ ਵੱਡਾ ਹੁੰਦਾ ਦੇਖ ਰਿਹਾ ਹੈ, ਆਲਣਾ ਉਹਦੇ ਤੇ ਪਾਇਆ ਹੋਇਆ, ਉਹ ਫਲ ਨੂੰ ਵੀ ਦੇਖ ਰਿਹਾ ਹੈ ਲੱਗਦੇ ਨੂੰ। ਤੇ ਉਹ ਬੜਾ ਹੈਰਾਨ ਹੈ, ਬਿਸਮਾਦ ਹੈ ਕਿ ਇਸ ਨੂੰ ਫਲ ਕੀ, ਇਹ ਕੀ ਲੱਗਾ ਹੋਇਆ। ਇਸੇ ਹੀ ਤਰ੍ਹਾਂ ਅਸੀਂ ਹਾਂ ਕਿ ਅਸੀਂ ਇਸ ਧਰਤੀ ਦੇ ਉੱਤੇ ਬੈਠੇ ਹਾਂ, ਇਹ ਦਰਖਤ ਹੈ। ਹੁਣ ਇਹ ਜਿਹੜੀ ਮੌਲ ਰਹੀ ਹੈ, ਆਲੇ ਦੁਆਲੇ ਚੀਜ਼ਾਂ ਬਣ ਰਹੀਆਂ, ਉੱਗ ਰਹੀਆਂ ਆ, ਹਵਾ ਪਾਣੀ ਸਾਰਾ ਕੁਛ, ਇਹ ਜਿਹੜੇ ਆ ਅਸੀਂ, ਇਹ ਵੀ ਹੋ ਰਿਹਾ, ਇਹ ਵੀ ਸੱਚ ਹੈ। ਕੁਦਰਤ ਭਾਉ ਸੁੱਖ ਸਾਰ, ਜਿਹੜੇ ਸਾਡੇ ਡਰ ਨੇ, ਭਾਉ ਨੇ, ਸਤਿਕਾਰ ਨੇ, ਸੁੱਖ ਨੇ, ਇਹ ਸਾਰੇ ਜਿਹੜੇ ਨੇ ਇਹ ਕੁਦਰਤ ਹੈ, ਇਹ ਨੈਚੁਰਲ ਹੈ, ਇਹ ਵੀ ਹੈਗਾ ਆ। ਧਰਤੀ ਜਿਹੜੀ ਦਰਖਤ ਹੈ ਇਸ ਦੇ ਉੱਤੇ ਅਸੀਂ ਬੈਠੇ ਹਾਂ। ਸੋ ਇੱਕ ਤਾਂ ਸਾਡੇ ਵਰਗੇ ਆਉਂਦੇ ਨੇ ਮਨੁੱਖ ਜਿਹੜੇ ਨੇ ਉਹ ਆਉਂਦੇ ਨੇ ਬਸ ਆਲਣਾ ਪਾ ਕੇ, ਚਲੋ ਜੀ ਜੀਵਨ ਪੂਰਾ ਕਰਕੇ ਚਲੇ ਜਾਂਦੇ ਨੇ। ਇੱਕ ਹੁੰਦੇ ਨੇ ਵੀ ਜਿਹੜੇ ਉੱਥੇ ਉਸ ਫਲ ਦਾ ਰਸ ਮਾਣਦੇ ਨੇ, ਉਹ ਫਲ ਨੂੰ ਨਿਹਾਰੀ ਜਾਣਾ, ਦੇਖੀ ਜਾਣਾ, ਦੂਰ ਬੈਠਿਆਂ ਉਹਦਾ ਕੋਈ ਰਸ ਥੋੜੋ ਆਉਂਦਾ। ਉਹ ਰਸ ਉਹ ਉਦੋਂ ਆਏਗਾ ਜਦੋਂ ਉਹ ਪੰਛੀ ਜਿਹੜਾ ਆ ਉਹ ਫਲ ਨੂੰ ਖਾਏਗਾ। ਜਦੋਂ ਖਾਏਗਾ ਤਾਂ ਉਸ ਦੇ ਵਿੱਚੋਂ ਕੀ ਨਿਕਲੇਗਾ? ਰਸ। ਬਸ ਉਸ ਰਸ ਨੂੰ ਤੁਸੀਂ ਡਿਫਾਈਨ ਨਹੀਂ ਕਰ ਸਕਦੇ। ਆਪਾਂ ਜੂਸ ਪੀਂਦੇ ਹਾਂ, ਅੰਬ ਖਾਂਦੇ ਹਾਂ ਜਾਂ ਕੁਛ ਫਰੂਟ ਖਾਂਦੇ ਹਾਂ, ਆਪਾਂ ਕੀ ਕਹਿੰਦੇ ਹਾਂ? ਬਈ ਇਹ ਮਿੱਠਾ ਆ। ਸਾਡੇ ਆਪਣੇ ਤੈਅ ਕੀਤੇ ਹੋਏ ਪੈਰਾਮੀਟਰ ਹੈ ਕਿ ਇਹ ਮਿੱਠਾ ਕਿੰਨਾ ਕੁ ਮਿੱਠਾ ਆ, ਕਿੰਨਾ ਕੁ ਰਸੀਲਾ ਆ, ਕਿੰਨਾ, ਅਸੀਂ ਇਹੀ ਕਹਿ ਸਕਦੇ ਹਾਂ ਰਸੀਲਾ ਆ, ਰਸ ਹੈ ਇਹਦੇ ਵਿੱਚ। ਹੁਣ ਰਸ ਦੀ ਡੈਫੀਨੇਸ਼ਨ ਕੀ ਆ? ਦੂਸਰੇ ਬੰਦੇ ਨੇ ਅਗਰ ਰਸ ਪੀਤਾ ਹੀ ਨਾ ਹੋਵੇ ਉਹਨੂੰ ਪਤਾ ਹੀ ਨਹੀਂ ਹੁੰਦਾ ਰਸ ਕੀ ਆ। ਸੋ ਇਸ ਕਰਕੇ ਜਿਹੜਾ ਫਲ ਖਾਏਗਾ ਰਸ ਦਾ ਉਹਨੂੰ ਹੀ ਪਤਾ ਲੱਗੇਗਾ। ਮੈਂ ਤੁਹਾਡੇ ਨਾਲ ਤਿੰਨ ਪੰਕਤੀਆਂ ਸ਼ੇਅਰ ਕਰਦਾ ਹਾਂ। ਬਹੁਤ ਸੁੰਦਰ ਸਾਡੇ ਨਾਲ ਸ਼ਬਦ ਅੱਜ ਸਾਡੇ ਸਾਹਮਣੇ ਆਇਆ, ਆਸਾ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਦਾ, ਕਿ ਜਿੰਨੀ ਆਤਮ ਚੀਨਿਆ ਪਰਮਾਤਮ ਸੋਈ। ਕਹਿੰਦੇ ਜਿਨ੍ਹਾਂ ਨੇ ਉਹ ਫਲ ਖਾ ਲਿਆ, ਅੰਡਰਸਟੈਂਡ ਕਰ ਲਿਆ ਇਹ ਸਾਰਾ ਕੁਛ ਆਤਮ ਦਾ ਗੇਲ, ਉਹੀ ਅਸਲ ਦੇ ਵਿੱਚ ਪਰਮਾਤਮ ਤੱਕ ਪਹੁੰਚ ਸਕਦੇ ਨੇ। ਏਕੋ ਅੰਮ੍ਰਿਤ ਬਿਰਖ ਹੈ, ਫਲ ਅੰਮ੍ਰਿਤ ਹੋਈ। ਉਹ ਜਿਹੜਾ ਅੰਮ੍ਰਿਤ ਰੂਪੀ ਬਿਰਖ ਹੀ ਹੈ ਜਿਸ ਦੇ ਉੱਤੇ ਉਹ ਫਲ ਅੰਮ੍ਰਿਤ ਰੂਪੀ ਲੱਗਦਾ ਆ, ਠੀਕ ਹੈ ਨਾ। ਸੋ ਇਹ ਧਰਤੀ ਵੀ ਸੱਚੀ ਹੈ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ। ਸੋ ਜਿਸ ਜਿੱਥੇ ਅੰਮ੍ਰਿਤ ਰੂਪੀ ਫਲ ਲੱਗਿਆ ਆ ਉਹ ਧਰਤੀ ਵੀ ਅੰਮ੍ਰਿਤ ਹੀ ਹੈ। ਅੰਮ੍ਰਿਤ ਫਲ ਜਿੰਨੀ ਚੱਕਿਆ ਸੱਚ ਰਹੇ ਆ ਗਾਈ। ਹੁਣ ਕਹਿੰਦੇ ਵੀ ਉਹ ਫਲ ਜਿਨ੍ਹਾਂ ਨੇ ਚੱਖ ਲਿਆ, ਜਿਨ੍ਹਾਂ ਨੇ ਟੇਸਟ ਕਰ ਲਿਆ, ਉਹ ਸੱਚ ਦੇ ਵਿੱਚ ਸਮਾਏ ਰਹਿੰਦੇ ਨੇ। ਤਿੰਨਾ ਭਰਮ ਨਭੇਦ ਹੈ ਹਰ ਰਸਨ ਰਸਾਈ। ਹੁਣ ਫਲ, ਬਿਰਖ ਤੇ ਰਸ, ਇਹਨਾਂ ਦੇ ਵਿੱਚ ਕੋਈ ਭਰਮ ਭੇਦ ਹੈ ਨਹੀਂ, ਇੱਕੋ ਹੀ ਆ। ਜਦੋਂ ਕਦੋਂ, ਜਦੋਂ ਉਹਨੂੰ ਟੇਸਟ ਕੀਤਾ ਰਸ ਨੂੰ, ਫਿਰ ਪਤਾ ਲੱਗਾ ਵੀ ਸਾਰੀ ਜਿਹੜੀ ਲਾਈਨੇਜ ਚੱਲੀ ਆ ਰਹੀ ਹੈ, ਧਰਤੀ ਫਲ ਰਸ ਇਹ ਇੱਕੋ ਹੀ ਚੀਜ਼ ਹੈ ਕੁਦਰਤ। ਫਿਰ ਪਤਾ ਲੱਗਦਾ ਕਿ ਬਲਿਹਾਰੀ ਕੁਦਰਤ ਵਸਿਆ ਤਿਰਾਂਤ ਨਾ ਜਾਏ, ਹਰ ਚੀਜ਼ ਦੇ ਵਿੱਚ ਉਹ ਚੀਜ਼ ਹੈ। ਸੋ ਇੱਥੇ ਜਿਹੜਾ ਕੀਵਰਡ ਹੈ, ਕੀਵਰਡ ਹੈਗਾ ਆ ਕਿ ਜਿਹੜਾ ਰਸ ਹੈ ਸ਼ਬਦ। ਹੁਣ ਇੱਕ ਹੋਰ ਸ਼ਬਦ ਹੈ, ਬੜਾ ਡਿਟੇਲ ਚ ਚਲੇ ਜਾ ਸਕਦੇ, ਦੋ ਦੋ ਘੰਟੇ ਵੀ ਵਿਆਖਿਆ ਹੋ ਸਕਦੀ ਇਸ ਟੋਪਿਕ ਦੇ ਉੱਤੇ। ਤੇ ਉਹ ਜਿਹੜਾ ਰਸ ਹੈ ਤੁਹਾਨੂੰ ਉਪਰਾ ਉਪਰਾ ਦੱਸ ਦਿੰਦੇ ਮੋਟਾ ਮੋਟਾ ਇੱਕ ਦੋ ਮਿੰਟਾਂ ਦੇ ਵਿੱਚ ਹੀ, ਕਿ ਇੱਕ ਹੋਰ ਸ਼ਬਦ ਦੇ ਵਿੱਚ ਇਸ ਦੀ ਹੀ ਫਰਦਰ ਵਿਆਖਿਆ ਤੀਜੇ ਪਾਤਸ਼ਾਹ ਕਰਦੇ ਨੇ ਕਿ ਹੁਣ ਜਿਨ੍ਹਾਂ ਨੇ ਫਲ ਚੱਕ ਲਿਆ ਉਹ ਤਾਂ ਪਾਰ ਤਾਰਾ ਹੋ ਗਿਆ, ਜਿਨ੍ਹਾਂ ਨੇ ਨਹੀਂ ਚੱਕਿਆ ਉਹਨਾਂ ਦਾ ਕੀ ਹੋ ਗਿਆ? ਮਨਮੁਖ ਉਬੇ ਸੁੱਕ ਗਏ, ਨਾ ਫਲ ਤਿੰਨਾ ਛਾਓ। ਉੱਥੇ ਉਹ ਬੰਦੇ ਨੂੰ ਦਰਖਤ ਦੇ ਰੂਪ ਦੇ ਵਿੱਚ ਲੈਂਦੇ ਨੇ ਕਿ ਜਿਹੜੇ ਤਾਂ ਹਰਿਆਵਲ ਨੇ, ਜਿਨ੍ਹਾਂ ਨੇ ਚੱਕ ਲਿਆ ਉਹ ਹਰਿਆਵਲ ਨੇ, ਜਿਹੜੇ ਬੰਦਿਆਂ ਨੇ ਜਾਂ ਪ੍ਰਾਣੀਆਂ ਨੇ ਜਾਂ ਸ਼ਖਸਾਂ ਨੇ ਉਸ ਦਾ ਟੇਸਟ ਹੀ ਨਹੀਂ ਲਿਆ, ਉਹ ਕਹਿੰਦੇ ਬਸ ਐਂ ਸੁੱਕ ਗਏ, ਉਹ ਫਲ ਕਿਸੇ ਨੇ ਖਾਧਾ ਹੀ ਨਹੀਂ, ਉਹ ਫਲ ਵੀ ਡਿੱਗ ਪਿਆ ਤੇ ਫਲ ਡਿੱਗ ਕੇ ਉਹ ਜਿਹੜਾ ਦਰਖਤ ਹੈ ਉਹ ਵੀ ਸੁੱਕ ਗਿਆ। ਉਹ ਸੁੱਕੇ ਦਰਖਤਾਂ ਵਾਂਗ ਹੈ, ਨਾ ਉਹਨਾਂ ਨੂੰ ਫਲ ਲੱਗਿਆ ਤੇ ਨਾ ਉਹਨਾਂ ਦੀ ਕਿਸੇ ਨੇ ਛਾਂ ਮਾਣੀ। ਹੁਣ ਤਿੰਨਾਂ ਪਾਸ ਨੇ ਬੈਠੀਏ, ਉਹਨਾਂ ਘਰ ਨਾ ਗਿਰਾਓ, ਉਹਨਾਂ ਦੇ ਕੋਲ ਬੈਠਣਾ ਨਹੀਂ ਚਾਹੀਦਾ, ਕਿਉਂਕਿ ਨਾ ਉਹਨਾਂ ਦਾ ਘਰ ਹੁੰਦਾ, ਨਾ ਘਾਟ ਹੁੰਦਾ, ਨਾ ਪਿੰਡ ਹੁੰਦਾ। ਕੱਟੀਏ ਤੈ ਨਿਤ ਜਾਲੀਏ, ਉਹਨਾਂ ਸ਼ਬਦ ਨਾ ਨਾਓ। ਹੁਣ ਇੱਥੇ ਕੀ ਵਰਡ ਹੈ ਕਿ ਉਹਨਾਂ ਨੂੰ ਫਿਰ ਕੀ ਕਰਦੇ ਨੇ, ਉਹਨਾਂ ਨੂੰ ਜਿਹੜੇ ਪਿੰਡ ਵਾਲੇ ਨੇ ਸੁੱਕੇ ਦਰਖਤਾਂ ਨੂੰ ਕੱਟ ਲੈਂਦੇ ਨੇ, ਵੱਢ ਲੈਂਦੇ ਨੇ, ਫਿਰ ਉਹਨਾਂ ਨੂੰ ਰੋਜ਼ ਹੌਲੀ ਹੌਲੀ ਕਰਕੇ ਚੁੱਲ੍ਹੇ ਚ ਜਾਲਦੇ ਨੇ, ਅੱਗ ਬਾਲਦੇ ਨੇ ਉਹਨਾਂ ਦੀ, ਇਹਨਾਂ ਦੀ ਮਨਮੁੱਖਾਂ ਦੀ, ਜਿਹੜੇ ਸੁੱਕੇ ਪਏ ਨੇ। ਹੁਣ ਕਹਿੰਦੇ ਉਹ ਕੱਟ ਤਾਂ ਹੋ ਰਿਹਾ ਕਿ ਉਹਨਾਂ ਸ਼ਬਦ ਨਾ ਨਾਓ, ਨਾ ਉਹ ਸ਼ਬਦ ਨਾਲ ਜੁੜੇ ਤੇ ਨਾ ਉਹਨਾਂ ਨੂੰ ਨਾਮ ਮਿਲਿਆ। ਹੁਣ ਨੁਕਤਾ ਇੱਥੇ ਹੈ ਕਿ ਸ਼ਬਦ ਤੇ ਨਾਓ, ਕਈ ਬੰਦੇ ਕਹਿੰਦੇ ਨੇ ਸ਼ਬਦ ਤੇ ਨਾਮ ਇੱਕੋ ਹੀ ਚੀਜ਼ ਹੈ, ਸ਼ਬਦ ਨਾਮ ਦਾ ਦਾਤਾ ਹੈ, ਕਹਿੰਦੇ ਉਹਨਾਂ ਨੂੰ ਉਹ ਸ਼ਬਦ ਨਾਲ ਨਹੀਂ ਜੁੜੇ ਇਸ ਕਰਕੇ ਉਹਨਾਂ ਨੂੰ ਨਾਮ ਨਹੀਂ ਮਿਲਿਆ। ਸੋ ਇਹ ਸੀ ਜੀ ਅੱਜ ਦਾ ਵਿਚਾਰ, ਤੇ ਬਹੁਤ ਸਾਰੇ ਸੱਜਣ ਮਿੱਤਰ ਪ੍ਰੋਗਰਾਮ ਦੇ ਵਿੱਚ ਜੁੜ ਰਹੇ ਨੇ, ਤੇ ਲਓ ਇੱਕ ਤੁਹਾਨੂੰ ਫਿਰ ਸੂਫੀਆਨਾ ਗੀਤ ਸੁਣਾਉਂਦੇ ਆ ਲਖਵਿੰਦਰ ਵਡਾਲੀ ਦੀ ਆਵਾਜ਼ ਦੇ ਵਿੱਚ।
ਕੌਣ ਕਹਿੰਦਾ ਏ ਮਿਲਦਾ ਨਹੀਂ ਸੋਹਣਾ, ਪਰ ਮਿਲਦਾ ਏ ਅਜ਼ਮਾ ਕੇ ਹੀਰ ਜੱਟੀ ਨੂੰ ਮਿਲਿਆ ਰਾਂਝਾ ਅਤੇ ਟਿੱਲਿਓ ਕੰਨ ਪੜਵਾ ਕੇ ਸੋਹਣੀ ਨੂੰ ਮਹੀਂਵਾਲ ਸੀ ਮਿਲਿਆ ਅਤੇ ਵਿੱਚ ਚਨਾ ਦੇ ਜਾ ਕੇ ਓ ਮਿਲਿਆ ਤੇ ਜਿਸ ਨੂੰ ਮਿਲਿਆ ਤੇ ਆਪਣਾ ਆਪ ਗਵਾ ਸਜਣ ਗੱਲਾ ਕੇ ਉਦੋਂ ਮਿਲਿਆ ਸਜਣ ਗੱਲਾ ਕੇ ਕੁੱਲੀ ਦੇ ਜਦੋਂ ਕੱਖ ਉੜ ਗਏ ਉਦੋਂ ਮਿਲਿਆ ਸਜਣ ਗੱਲਾ ਕੇ ਮਿਲਿਆ ਸਜਣ ਗੱਲਾ ਕੇ ਕੁੱਲੀ ਦੇ ਜਦੋਂ ਕੱਖ ਉੜ ਗਏ ਤੇਰਾ ਪਾਇਆ ਸਾਨੂੰ ਰਾਹਾਂ ਚ ਰੁਲਾ ਕੇ ਰਾਹਾਂ ਚ ਰੁਲਾ ਕੇ ਕੁੱਲੀ ਦੇ ਜਦੋਂ ਕੱਖ ਉੜ ਗਏ ਉਦੋਂ ਮਿਲਿਆ ਸਜਣ ਗੱਲਾਂ ਕੇ ਖੁੱਲੀ ਦੇ ਜਦੋਂ ਕੱਕ ਉੱਡ ਗਏ ਤਸਬੀ ਹਲਾਉਂਦਿਆਂ ਹੈ ਮੰਨਿਆ ਨੀ ਤਸਬੀ ਹਲਾਉਂਦਿਆਂ ਯਾਰ ਮੰਨਿਆ ਸੀ ਦੂਈ ਨੂੰ ਗਵਾ ਕੇ ਯਾਰ ਮੰਨਿਆ ਸੀ ਦੂਈ ਨੂੰ ਗਵਾ ਕੇ ਕੁੱਲੀ ਦੇ ਜਦੋਂ ਕੱਖ ਉੱਡ ਗਏ ਉਦੋਂ ਮਿਲਿਆ ਸਜਣ ਗੱਲਾਂ ਕੇ ਕੁੱਲੀ ਦੇ ਜਦੋਂ ਕੱਖ ਉੱਡ ਗਏ
ਲਖਵਿੰਦਰ ਬਰਾ ਬਡਾਲੀ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ। ਸੋ ਉਮੀਦ ਰੱਖਦੇ ਹਾਂ ਕਿ ਪ੍ਰੋਗਰਾਮ ਦਾ ਤੁਸੀਂ ਆਨੰਦ ਮਾਣ ਰਹੇ ਹੋਵੋਗੇ। ਸੋ ਦੋਸਤੋ ਸਾਡੇ ਨਾਲ ਮਿੰਟੂ ਬਰਾੜ ਬੜੀ ਛੇਤੀ ਜੁੜ ਰਹੇ ਨੇ, ਪਰ ਪਹਿਲਾਂ ਆਪਾਂ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਸਾਡੇ ਜਿਹੜੇ ਸਰੋਤੇ ਨੇ ਜੁੜਦੇ ਨੇ ਉਹਨਾਂ ਦੇ ਇਲਾਕਿਆਂ ਦਾ ਵੀ ਮੌਸਮ ਤੁਹਾਡੇ ਨਾਲ ਸਾਂਝਾ ਕਰ ਦਈਏ। ਨਾਲੇ ਹਾਜ਼ਰੀ ਲੱਗ ਜਾਂਦੀ ਹੈ, 32 ਡਿਗਰੀ ਅੱਜ ਕੇਨਸ ਦੇ ਵਿੱਚ ਰਹੇਗਾ। ਬ੍ਰਿਸਬਨ ਦੇ ਵਿਚ ਹਲਕੇ ਸ਼ਾਵਰ ਹੋ ਸਕਦੇ 27 ਡਿਗਰੀ, ਇਸੇ ਤਰ੍ਹਾਂ ਕੌਫ ਸਾਰਵਰ ਦੇ ਵਿਚ ਦਸਿਆ ਜਾ ਰਿਹਾ 24 ਡਿਗਰੀ ਤਾਪਮਾਨ ਰਹੇਗਾ। ਪਰ ਇਸ ਵੇਲੇ ਠੀਕ ਹੈ, ਧੁੱਪ ਨਿਕਲੀ ਹੋਈ ਹੈ ਤੇ ਪਰ ਬੱਦਲ ਜਿਹੜੇ ਨੇ ਸਮੁੰਦਰ ਵੱਲੋਂ ਅੰਦਰ ਨੂੰ ਆ ਰਹੇ ਨੇ, ਜਿਸ ਦਾ ਮਤਲਬ ਹੈ ਕਿ ਕੱਲ ਨੂੰ ਮੀਂਹ ਪਏਗਾ ਜਾਂ ਅੱਜ ਸ਼ਾਮ ਤੋਂ ਹੀ ਸ਼ੁਰੂ ਹੋ ਜਾਏਗਾ ਦੁਪਹਿਰ ਤੋਂ ਬਾਅਦ। ਸਿਡਨੀ ਦੇ ਵਿਚ ਵੀ ਇਸੇ ਤਰ੍ਹਾਂ 21 ਡਿਗਰੀ, ਕੈਨਬਰਾ ਦੇ ਵਿਚ ਹਲਕੇ ਬੱਦਲ 18 ਡਿਗਰੀ, ਐਡਲੇਡ ਦੇ ਵਿਚ ਮੀਂਹ ਦਸਿਆ ਜਾ ਰਿਹਾ 23 ਡਿਗਰੀ ਔਰ ਮੀਂਹ ਜ਼ਿਆਦਾ ਪਰਥ ਦੇ ਵਿਚ ਪੈਣ ਦੀ ਸੰਭਾਵਨਾ, ਉੱਥੇ ਵੀ 23 ਡਿਗਰੀ। ਡਾਰਵਿਨ ਦੇ ਵਿਚ ਹਲਕੇ ਬੱਦਲ 33 ਡਿਗਰੀ, ਐਲਿਸ ਸਪ੍ਰਿੰਗ ਦੇ ਵਿਚ ਮੌਸਮ ਸਾਫ 34 ਡਿਗਰੀ। ਇਹ ਸੀ ਮੌਸਮ ਦੀ ਜਾਣਕਾਰੀ। ਤੇ ਅੰਮ੍ਰਿਤਸਰ ਸਾਹਿਬ ਚਲਦੇ ਆ ਜੀ, ਉੱਥੇ ਇਸ ਵੇਲੇ 21 ਡਿਗਰੀ ਤਾਪਮਾਨ ਔਰ ਦਿਨਾਂ ਨੂੰ 32 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਤੇ ਜੀ ਐਸ ਚਾਹ ਲੂਣੀ ਪ੍ਰੋਗਰਾਮ ਦੇ ਵਿਚ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਹਨਾਂ ਨੇ ਕੁਝ ਖਬਰਾਂ ਭੇਜੀਆਂ ਨੇ ਤੇ ਇੱਕ ਗੀਤ ਦੀ ਫਰਮਾਇਸ਼ ਕੀਤੀ ਹੈ। ਇਹ ਗੀਤ ਜੀ ਅਖਬਾਰ ਕਰਕੇ ਜ਼ਰੂਰ ਸੁਣਾਵਾਂਗੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿਚ। ਹਰਭਜਨ ਮਾਨ ਦਾ ਆਇਆ ਦਿਲ ਤੋੜਿਆ। ਤੇ ਫਲਾਈਟਾਂ ਬਾਰੇ ਗੱਲ ਕੀਤੀ ਹੈ, ਜਿਹੜੀਆਂ ਫਲਾਈਟਾਂ ਆ ਰਹੀਆਂ ਨੇ ਇੰਡੀਆ ਤੋਂ ਉਸ ਦੇ ਬਾਰੇ ਆਪਾਂ ਗੱਲ ਕਰਾਂਗੇ। ਇੱਕ ਖਬਰ ਹੋਰ ਹੈ ਉਹ ਵੀ ਸਾਂਝੀ ਕਰਾਂਗੇ। ਰਾਜਨਦੀਪ ਸਾਡੇ ਨਾਲ ਕੈਨਬਰਾ ਤੋਂ ਜੁੜ ਗਏ ਨੇ ਜੀ, ਆਇਆਂ ਨੂੰ ਜੀ। ਗੁਰਸ਼ਰਨ ਕੰਦੋਲਾ ਜੀ ਸਾਡੇ ਨਾਲ ਜੁੜੇ ਨੇ ਮੈਲਬਨ ਤੋਂ, ਉਹਨਾਂ ਦਾ ਵੀ ਬੜਾ ਹਾਰਦਿਕ ਸਵਾਗਤ ਹੈ। ਪ੍ਰੋਗਰਾਮ ਸੁਣਦੇ ਹੁੰਦੇ ਨੇ ਸਾਡਾ ਤੇ ਥੋੜਾ ਜਿਹਾ ਕਈ ਵਾਰੀ ਲੇਟ ਆਉਂਦੇ ਨੇ ਤੇ ਬਾਕੀ ਸਰਬੱਤ ਦਾ ਭਲਾ ਮੰਗਦੇ ਨੇ। ਚੀਅਰਸ ਕਹਿੰਦੇ, ਐਜ਼ ਯੂਜੁਅਲ ਬਹੁਤ ਵਧੀਆ ਪ੍ਰੋਗਰਾਮ। ਤੇ ਵਿਜੇ ਵਿਰਦੇ ਜੀ, ਤੁਹਾਡੀ ਤਸਵੀਰ ਬੜੀ ਖੂਬਸੂਰਤ ਹੈ ਅਤੇ ਤਰਫੰਗੀ ਬੱਦਲ ਜਿਹੜੇ ਨੇ ਸਿਡਨੀ ਦੇ ਵਿਚ ਹਲਕੇ ਹਲਕੇ ਹੋਏ ਨੇ ਤੇ ਨੀਲਾ ਆਸਮਾਨ ਹੈ ਪਿੱਛੇ, ਕਿਆ ਬਾਤ ਹੈ। ਔਰ ਪਾਰਸ਼ਲ ਕਲਾਊਡ ਕਹਿੰਦੇ ਇਹਨੂੰ ਤੇ ਗੁੱਡ ਨੋਟ ਔਨ ਡੋਨੇਟਿੰਗ। ਤੇ ਅਸੀਂ ਵੀ ਕਹਿੰਦੇ ਘਰੇ ਹੀ ਆ, ਲਾਕਡਾਊਨ ਦੇ ਵਿਚ ਘਰ ਨੂੰ ਪੇਂਟ ਕਰ ਰਹੇ ਆ। ਮੈਨੂੰ ਲੱਗਦਾ ਅਮਰੀਕ ਫਲੋਰਾ ਭਾਜੀ ਤੋਂ ਇੰਸਪੀਰੇਸ਼ਨ ਲੈ ਲਈਏ ਤੁਸੀਂ। ਬਾਕੀ ਸਾਰੀ ਫੈਮਿਲੀ ਕਹਿੰਦੇ ਪਾਰਟੀਸਪੇਟ ਕਰ ਰਹੀ ਹੈ ਤੇ ਨਾਲ ਮਨੀ ਪੈਸੇ ਵੀ ਬਚਾ ਰਹੇ ਆ, ਕਿਆ ਬਾਤ ਹੈ ਜੀ। ਸੋ ਕੈਰੀ ਓਨ। ਦਲਜੀਤ ਸਿੰਘ ਢਿੱਲੋਂ ਭਾਜੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਹੈ ਪ੍ਰੋਗਰਾਮ ਦੇ ਵਿਚ ਸਾਰਿਆਂ ਨੂੰ। ਤੇ ਉਹਨਾਂ ਨੇ ਗੁਰਬਾਣੀ ਸਾਡੇ ਨਾਲ ਸ਼ੇਅਰ ਕੀਤੀ ਹੈ ਸੇਵਾ ਦੇ ਸੰਬੰਧ ਵਿਚ। ਕਹਿੰਦੇ ਕਿ ਸੇਵਾ ਥੋੜੀ ਮੰਗਣ ਬਹੁਤਾ, ਕਹਿੰਦੇ ਕਿ ਥੋੜੀ ਸੇਵਾ ਕਰ ਰਹੇ ਹਾਂ ਤੇ ਅਸੀਂ ਮੰਗ ਬਹੁਤਾ ਰਹੇ ਹਾਂ, ਮਹਿਲ ਨਾ ਪਾਵੇ ਕਾਹ ਤੋਂ ਪਹੁੰਚਾ। ਕਹਿੰਦੇ ਕਿ ਕਹਿ ਤੋਂ ਪਹੁੰਚਾ ਵੀ ਉਹ ਜਿਹੜੇ ਬੰਦੇ ਇਹੋ ਜਿਹੇ ਕੰਮ ਕਰਦੇ ਨੇ ਨਾ ਤੇ ਉਹ ਕਦੇ ਵੀ ਆਪਣੀ ਡੈਸਟੀਨੇਸ਼ਨ ਤੇ ਨਹੀਂ ਪਹੁੰਚਦੇ, ਪਰ ਉਹ ਕਹੀ ਜਾਂਦੇ ਰਹਿੰਦੇ ਆ ਮੈਂ ਪਹੁੰਚ ਗਿਆ ਮੈਂ ਪਹੁੰਚ ਗਿਆ। ਬਹੁਤ ਇੰਟਰਸਟਿੰਗ ਸ਼ਬਦ ਹੈ, ਕਿਤੇ ਫਿਰ ਡਿਟੇਲ ਚ ਕਰਾਂਗੇ। ਜੋ ਪ੍ਰਿਯ ਮਾਨੇ ਤਿੰਨ ਕੀ ਰੀਸਾ, ਕੂੜੇ ਮੂਰਖ ਕੀ ਹਠੀਸਾ, ਭੇਖ ਦਿਖਾਵੇ ਸੱਚ ਨਾ ਕਮਾਵੇ, ਕਹ ਤੋਂ ਮਹਿਲੀ ਨਿਕਟ ਨਾ ਆਵੇ। ਸੋ ਬਹੁਤ ਸੁੰਦਰ ਸਾਰੀ ਜਿਹੜੀ ਕੌਨਸੈਪਟ ਹੈ ਗੁਰੂ ਗ੍ਰੰਥ ਸਾਹਿਬ ਦੇ ਵਿਚ ਦਰਜ ਨੇ। ਪਿੰਦਰ ਕਿਸ਼ਨਪੁਰੀਆ ਜੀ ਵੀ ਸਾਡੇ ਨਾਲ ਜੁੜ ਗਏ ਨੇ, ਕੀ ਹਾਲ ਚਾਲ ਹੈ ਜੀ? ਕੰਮ ਤੇ ਜਾ ਰਹੇ ਜੀ, ਚਲੋ ਬਹੁਤ ਵਧੀਆ ਗੱਲ ਹੈ ਜੀ, ਕੰਮ ਤੇ ਜਾ ਰਹੇ ਹੋ ਤੇ ਨਾਈਸ, ਵੈਰੀ ਨਾਈਸ। ਅਮਨ ਧਾਲੀਵਾਲ ਜੀ ਠੀਕ ਠਾਕ ਹੋ, ਕਹਿੰਦੇ ਲਾਸਟ ਸੰਡੇ ਵਾਲਾ ਪ੍ਰੋਗਰਾਮ ਬਹੁਤ ਵਧੀਆ ਸੀ, ਨਾਈਸ, ਸਪੈਸ਼ਲੀ ਗੱਜਣ ਵਾਲਾ ਬਾਈ ਜੀ ਕਹਿੰਦੇ ਗੁੱਡ ਜੋਬ। ਲਿਸਨ ਟੂ ਪੋਡਕਾਸਟ ਗੀਤ ਸੁਣਨਾ ਚਾਹੇ ਕਰਮੈਂਟਿਕ ਨਾਲੇ ਅੱਖ ਮਾਰੀ ਆ ਠੀਕ ਹੈ ਇਹ ਵੀ ਹੁਣ ਤੁਹਾਨੂੰ ਅਗਲੇ ਪ੍ਰੋਗਰਾਮ ਸੁਣਾਵਾਂਗੇ ਕਿਉਂਕਿ ਅੱਜ ਇੱਕ ਹੋਰ ਰੋਮੈਂਟਿਕ ਗੀਤ ਦੀ ਫਰਮਾਇਸ਼ ਆਈ ਹੋਈ ਆ ਰਾਜ ਬੇਕਰਫੀਲਡ ਵਾਲਿਆਂ ਨੇ ਪਹਿਲਾਂ ਹੀ ਬੁਕਿੰਗ ਕਰਾ ਦਿੱਤੀ ਸੀ ਧੜਕੇ ਹੀ ਕੈਨੇਡਾ ਤੋਂ ਤੇ ਅੱਜ ਉਹਨਾਂ ਦਾ ਗੀਤ ਪ੍ਰੋਗਰਾਮ ਚ ਹੁਣ ਮੈਂ ਲਾ ਰਿਹਾ ਥੋੜੀ ਦੇਰ ਬਾਅਦ ਰੋਮੈਂਟਿਕ ਗੀਤ ਹੈ ਇਹ ਵੀ ਅੱਖ ਦੱਬ ਕੇ ਜਰਾ ਕੁਲਵਿੰਦਰ ਧਾਲੀਵਾਲ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਅੱਧੀ ਰਾਤ ਨੂੰ ਤੁਸੀਂ ਅਧਿਐਨ ਕਰਨ ਲੱਗੇ ਹੋ ਸੀ ਮੈਸੇਜ ਪਾ ਰਹੇ ਸੀ ਮੈਨੂੰ ਤੇ ਸੁਖਵਿੰਦਰ ਸੰਤ ਭਾਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਪ੍ਰੋਗਰਾਮ ਚ ਜੀ ਆਇਆਂ ਨੂੰ ਜਸਜੋਤ ਹੋਣੀ ਵੀ ਸਾਡੇ ਨਾਲ ਜੁੜ ਗਏ ਨੇ ਬ੍ਰਿਸਬੇਨ ਤੋਂ ਬਿਊਟੀਫੁਲ ਸਨਰਾਈਜ਼ ਇਨ ਬ੍ਰਿਸਬੇਨ ਚਲੋ ਬਹੁਤ ਸ਼ੁਕਰਾਨਾ ਬਹੁਤ ਧੰਨਵਾਦ ਤੁਸੀਂ ਮੈਸੇਜ ਪਾ ਰਹੇ ਹੋ ਸਾਰੇ ਤੇ ਲਓ ਜੀ ਫਿਰ ਇੱਕ ਰੋਮੈਂਟਿਕ ਗੀਤ ਇਹ ਦੇਖੋ ਮੈਂ ਨਹੀਂ ਲਾ ਰਿਹਾ ਮੇਰੇ ਕੋਲ ਅੱਜ ਬਹਾਨਾ ਆ ਸਬੂਤ ਹੈ ਇਹ ਰਾਜ ਬੇਕਰਫੀਲਡ ਉਹਨਾਂ ਨੇ ਫਰਮਾਇਸ਼ ਕੀਤੀ ਹੈ ਭੁਪਿੰਦਰ ਅਤੇ ਲਤਾ ਮੰਗੇਸ਼ਕਰ ਦੀ ਖੂਬਸੂਰਤ ਆਵਾਜ਼ ਦੇ ਵਿੱਚ ਫਿਲਮ ਸੀ ਮੌਸਮ
है फिर वही फुर्सत के रात दिन, दिल ढूंढता है फिर वही।
Are you interested in becoming a presenter? Would you like to join Herman Radio? If so, contact Herman Radio on hermanradio.com. Thank you.
ਸਵਰਗਵਾਸੀ ਹੋਣ ਨਾਲੋਂ ਤਾਂ ਚੰਗਾ ਕੁਝ ਦਿਨ ਦੇ ਲਈ ਇਕੱਲੇ ਹੋ ਜਾਓ। ਇਹਦੇ ਚ ਹੀ ਤੁਹਾਡਾ ਤੇ ਸਭ ਦਾ ਬਲ ਹੈ। ਸਟੇ ਐਟ ਹੋਮ ਸਟੇ ਸੇਫ।
ਦਿਲ ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਵੀਕਐਂਡ ਤੇ ਕਰਾਂਗੇ ਜਦੋਂ ਆਪਾਂ ਦਿਲ ਵਾਲੀ ਗੱਲ। ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਤੇ ਅੱਜ ਤੁਹਾਡਾ ਸਾਡਾ ਸਾਥ ਬਣਿਆ ਹੋਇਆ ਦਿਨ ਐਤਵਾਰ ਵਾਲੇ ਦਿਨ। ਸ਼ਨਿਚਰਵਾਰ ਚੱਲ ਰਿਹਾ ਜੀ ਅਮਰੀਕਾ ਮਹਾਂਦੀਪਾਂ ਦੇ ਵਿੱਚ। ਮੇਰੇ ਨਾਲ ਮਿੰਟੂ ਬਰਾੜ ਭਾਜੀ ਜੁੜ ਗਏ ਨੇ ਤੇ ਅੱਜ ਉਹ ਵੈਸੇ ਤਾਂ ਐਡਲੇਡ ਹੈ ਪਰ ਮੈਨੂੰ ਲੱਗਦਾ ਉਹ ਰੋਡ ਤੇ ਨੇ। ਮੈਂ ਉਹਨਾਂ ਤੋਂ ਹੀ ਆਪਾਂ ਪੁੱਛ ਲੈਂਦੇ ਹਾਂ। ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਚਾਲ ਹੈ ਜੀਆਂ ਨੂੰ?
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਕਰਦੇ ਹਾਂ ਜੀ ਸਭ ਦਾ ਦਿਨ ਖੂਬਸੂਰਤ ਚੜਿਆ ਹੋਣਾ। ਬਿਲਕੁਲ, ਮੈਂ ਐਡਲੇਡ ਰਾਤੀ ਪਹੁੰਚ ਗਿਆ ਸੀ ਤੇ ਹੁਣ ਅੱਜ ਦਾ ਰੋਜ਼ ਜਿਹੜਾ ਦਿਨ ਬਹੁਤ ਜ਼ਿਆਦਾ ਬਿਜੀ ਸੀਗਾ ਤੇ ਸੋਚਿਆ ਹੁਣ ਜਾਂਦੇ ਜਾਂਦੇ ਨਾਲ ਨਾਲ ਜ਼ਰੂਰ ਤੁਹਾਡੇ ਨਾਲ ਸਾਂਝ ਪਾਉਣੇ ਆ ਤੇ ਨਾਲ ਨਾਲ ਆਪਾਂ ਕੰਮ ਕਰ ਲਾਂਗੇ।
ਠੀਕ ਠੀਕ ਤੇ ਏਦਾਂ ਹੈ ਵੀ ਥੋੜੀ ਰਾਹਤ ਮਿਲੀ ਤੁਹਾਡੇ ਸੂਬੇ ਦੇ ਵਿੱਚ? ਇੱਕ ਤਾਂ ਚੰਗੀ ਖਬਰ ਇਹ ਆ ਰਹੀ ਹੈ ਕਿ ਸਾਊਥ ਆਸਟ੍ਰੇਲੀਆ ਚ ਜਿਹੜਾ ਮੈਨੂੰ ਨੀ ਲੱਗਦਾ ਕੋਈ ਕੇਸ ਹੋਇਆ ਪਿਛਲੇ 2-4 ਦਿਨਾਂ ਦੇ ਵਿੱਚ, ਜਿਹੜੀ ਕਿ ਇੱਕ ਚੰਗੀ ਖਬਰ ਹੈ। ਕੀ ਰਿਪੋਰਟ ਹੈ ਤੁਹਾਡੇ ਇਲਾਕੇ ਚੋਂ?
ਬਿਲਕੁਲ ਜੀ, ਫਿਲਹਾਲ ਤਾਂ ਕਿਰਾਂ ਬੜਾ ਉਤਸਾਹ ਸਭ ਨੂੰ ਤੇ ਪਰ ਹਜੇ ਸਹਿਮ ਹੈਗਾ, ਇਹ ਨੀ ਹੈਗਾ ਵੀ ਸਹਿਮ ਨਿਕਲੂਗਾ। ਸਹਿਮ ਤਾਂ ਘੱਟੋ ਘੱਟ ਅਜੇ 15-20 ਦਿਨ ਤਾਂ ਨਿੱਕੀਆਂ ਜਿਹੜੀਆਂ ਛੋਟੇ ਸਹਿਮ ਉਹ ਨੀ ਨਿਕਲਣੇ
ਜੀ।
ਪਰ ਓਵਰਆਲ ਮੈਨੂੰ ਲੱਗਦਾ ਵੀ ਲੋਕਾਂ ਦੇ ਜਹਿਨ ਚ ਇਹ ਗੱਲ ਉਹ ਜਾਂਦੀ ਨੀ 6-6 ਮਹੀਨੇ ਤੇ ਜੇ ਦਵਾਈ ਬਣ ਜੇ ਕੋਈ ਵੈਕਸੀਨ ਆ ਜੇ ਤਾਂ ਉਦੋ ਬਾਅਦ ਇੱਕ ਕਿਸਮ ਦੀ ਜਿਵੇਂ ਸ਼ੈਲਟਰ ਦੀ ਲੇਅਰ ਜੀ ਉਹ ਮਹਿਸੂਸ ਕਰਨਗੇ ਲੋਕ ਵੀ ਹਾਂ ਹੁਣ ਸਾਡੇ ਕੋਲੇ ਕੋਈ ਚੀਜ਼ ਹੈਗੀ ਆ ਤੇ ਜਿਨ੍ਹਾਂ ਚ ਦਵਾਈ ਨੀ ਆਉਂਦੀ ਉਹਨਾਂ ਚ ਇੱਕ ਬਸ ਐ ਵੀ ਬਚਾਓ ਮੈਂ ਬਚਾਓ ਵਾਲਾ ਟੀਕਾ ਬਣਾਇਆ ਜਾਊਗਾ ਤੇ ਪਰ ਸਰਦਾ ਨੀ ਕਿਸੇ ਚੀਜ਼ ਬਿਨਾਂ। ਕਈ ਵਾਰੀ ਕੀ ਹੁੰਦਾ ਨਾ ਵੀ ਉਹ ਬੰਦਾ ਕਹਿ ਸਕਦਾ ਵੀ ਜਿਵੇਂ ਰੋਟੀ ਪਾਣੀ ਆ, ਰੋਟੀ ਪਾਣੀ ਨੂੰ ਟੈਂਪਰੇਰੀ ਦਾ ਬੰਦਾ ਤਿਆਗ ਦੂਗਾ ਤੇ, ਪਰ ਅਖੀਰ ਨੂੰ ਤਾਂ ਓਹਨੂੰ ਸਰਦਾ ਨੀ, ਓਹਨੂੰ ਖਾਣੀ ਪੈਂਦੀ ਆ ਜਿਥੇ ਮਰਜ਼ੀ ਕੁਛ ਹੀ ਕਰੀ ਜਾਵੇ ਤੇ ਅਖੀਰ ਉਹ ਖਾਣੀ ਪੈਣੀ ਆ। ਉਹ ਚੀਜ਼ ਹੋਣਾ ਵੀ ਅਸੀਂ ਜਿੰਨਾ ਮਰਜ਼ੀ ਸੋਸ਼ਲ ਡਿਸਟੈਂਸਿੰਗ ਕਰ ਲਈਏ, ਅਸੀਂ ਜਿੰਨਾ ਮਰਜ਼ੀ ਇਹਦਾ ਪਰਹੇਜ਼ ਕਰ ਲਈਏ, ਪਰ ਕਿੱਥੇ ਕਿੱਥੇ ਕਰੋਗੇ, ਕਿੱਥੇ ਕਿੱਥੇ ਪਰਹੇਜ਼ ਕਰੋਗੇ? ਕਿਤੇ ਨਾ ਜਾ ਕੇ ਤਾਂ ਤੁਹਾਨੂੰ ਪਬਲਿਕਲੀ ਇਨਵੋਲਵਮੈਂਟ ਵੀ ਕਰਨੀ ਪਊਗੀ, ਤੁਹਾਨੂੰ ਉਵੇਂ ਜੇਕਰ ਗੱਡੀ ਲੀਹ ਤੇ ਲਿਆਉਣੀ ਪਊਗੀ ਤਾਂ ਤੁਹਾਨੂੰ ਹਰ ਥਾਂ ਤੇ ਜਾਣਾ ਆਉਣਾ ਵੀ ਪਊਗਾ, ਤੁਹਾਨੂੰ ਹਰ ਚੀਜ਼ ਨੂੰ ਟੱਚ ਵੀ ਕਰਨਾ ਪਊਗਾ। ਸੋ ਹੋ ਸਕਦਾ ਵੀ ਕੁਛ ਨਾ ਕੁਛ ਚੀਜ਼ਾਂ ਚ ਸੁਧਾਰ ਤਾਂ ਆ ਜਾਣ ਆਉਣ ਵਾਲੇ ਦਿਨਾਂ ਚ, ਜਿਹੜੇ ਜ਼ਿਆਦਾਤਰ ਆ ਜਿਵੇਂ ਹੁਣ ਮੰਨ ਲਈਏ ਪਬਲਿਕਲੀ ਪਬਲਿਕ ਪੈਲੇਸ ਦੇ ਉੱਤੇ ਜ਼ਿਆਦਾਤਰ ਜਿੱਥੇ ਜ਼ਿਆਦਾ ਚੀਜ਼ਾਂ ਯੂਜ਼ ਹੁੰਦੀਆਂ ਉੱਥੇ ਹੋ ਸਕਦਾ ਜਿਵੇਂ ਪਹਿਲਾਂ ਹੀ ਜ਼ਿਆਦਾਤਰ ਤਾਂ ਜਿਵੇਂ ਸਲਾਈਡਿੰਗ ਡੋਰ ਸਨ, ਪਰ ਪਿੱਛੇ ਜੇ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਫਰਾਂਸ ਦੇ ਵਿੱਚ ਜਿਹੜੀਆਂ ਇੱਕ ਜਿਹੜੀਆਂ ਆਪਣੀਆਂ ਐਲੀਵੇਟਰ ਹੁੰਦੀਆਂ ਜਿਹੜੀਆਂ ਪੌੜੀਆਂ ਜਿਹੜੀਆਂ ਉਹਨਾਂ ਦੀਆਂ ਰੇਲਿੰਗ ਦੇ ਉੱਤੇ ਉਹਨਾਂ ਨੇ ਇੱਕ ਸਿਸਟਮ ਲਾਇਆ ਸੀ ਵੀ ਉਹ ਰੇਲਿੰਗ ਹਰ ਵਾਰ ਫਰੈਸ਼ ਹੋ ਕੇ ਆਉਂਦੀ ਆ ਥੱਲੋਂ, ਇੱਕ ਕੈਮੀਕਲ ਵਿੱਚ ਦੀ ਹੋ ਕੇ ਆਉਂਦੀ ਆ ਤਾਂ ਕਿ ਚੜਨ ਵਾਲਾ ਉਹਨੂੰ ਹਰ ਵਾਰੀ ਹੱਥ ਲਾਉਂਦਾ ਤੇ ਇੱਕ ਦੂਜੇ ਤੋਂ ਕੋਈ ਬਿਮਾਰੀ ਨਾ ਜਾਵੇ। ਹੋ ਸਕਦਾ ਕੁਛ ਇਹੋ ਜਿਹੀਆਂ ਟੈਕਨੀਕਾਂ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ, ਪਰ ਕਿਤੇ ਨਾ ਕਿਤੇ ਹਰ ਮਨ ਦੇ ਅੰਦਰ ਇੱਕ ਵਹਿਮ ਪੈਦਾ ਹੋ ਚੁੱਕਿਆ ਤੇ ਇਹ ਵਹਿਮ ਨੂੰ ਥੋੜੇ ਜਿਹੇ ਦਿਨ ਪਹਿਲਾਂ ਤੱਕ ਨਾ ਇੱਕ ਬਿਮਾਰੀ ਦਾ ਨਾਂ ਦੱਸਿਆ ਜਾਂਦਾ ਸੀਗਾ ਤੇ ਇਹ ਜ਼ਿਆਦਾਤਰ ਔਰਤਾਂ ਚ ਪਾਈ ਜਾਂਦੀ ਸੀਗੀ ਇਹ ਬਿਮਾਰੀ। ਇਹ ਬਹੁਤ ਸਾਰੇ ਸਾਡੇ ਲਿਸਨਰ ਵੀ ਇਸ ਚੀਜ਼ ਚ ਹੋਣੇ ਆ ਵੀ ਜ਼ਿਆਦਾਤਰ ਔਰਤਾਂ ਉਹਨੂੰ ਸੁੱਚਮ ਸ਼ਬਦ ਕਹਿੰਦੀਆਂ ਸੀ ਵੀ ਸੁੱਚਮ ਕਰਦੀਆਂ ਸੀ ਤੇ ਅਸੀਂ ਖਾਸ ਕਰਕੇ ਕਈ ਆਪਣੀ ਸਿੱਖੀ ਦੇ ਵਿੱਚ ਵੀ ਟਕਸਾਲ ਚ ਵੀ ਵੱਧ ਤੋਂ ਵੱਧ ਦੱਸਿਆ ਜਾਂਦਾ ਵੀ ਸੁੱਚਮ ਕਿਵੇਂ ਕਰਨੀ ਆ। ਤਾਂ ਕਈ ਵਾਰੀ ਆਮ ਲੋਕ ਉਹ ਲਈ ਉਹ ਹਾਸੋਹੀਣੀਆਂ ਗੱਲਾਂ ਬਣ ਜਾਂਦੀਆਂ ਸੀ ਜਦੋਂ ਕੋਈ ਇੱਕ ਐਕਸਟ੍ਰੀਮ ਲੈਵਲ ਤੇ ਸੁੱਚਮ ਕਰਦਾ ਸੀ ਤਾਂ ਜੋ ਡਾਕਟਰ ਨੂੰ ਅਸੀਂ ਦੱਸਦੇ ਸੀ ਪੁੱਛਦੇ ਸੀ ਤਾਂ ਡਾਕਟਰ ਨੇ ਕਹਿਣਾ ਵੀ ਇਹ ਨਹੀਂ ਇਹ ਇੱਕ ਬਿਮਾਰੀ ਆ, ਉਸ ਬਿਮਾਰੀ ਨੂੰ ਇੱਕ ਸਪੈਸ਼ਲ ਨਾਂ ਵੀ ਮੇਰੇ ਹੁਣ ਦਿਮਾਗ ਚ ਨਹੀਂ ਆ ਰਿਹਾ ਦਿੱਤਾ ਹੋਇਆ ਸੀ।
ਫੋਬੀਆ ਕਹਿੰਦੇ ਇਹਨੂੰ, ਫੋਬੀਆ
ਫੋਬੀਆ ਵੀ ਨਹੀਂ ਕੋਈ ਐਮ ਐਸ ਕੁਛ ਹੋਰ ਹੈ ਜੀ ਦਵਾਈ ਇਹਦਾ ਨਾਂ, ਫੋਬੀਆ ਤਾਂ ਕਿਸੇ ਵੀ ਚੀਜ਼ ਤੋਂ ਹੋ ਸਕਦਾ। ਇਹ ਇੱਕ ਟਿਪੀਕਲ ਹੁੰਦਾ ਵੀ ਹਰ ਚੀਜ਼ ਦੇ ਵਿੱਚੋਂ ਐਂ ਦੇਖਣਾ ਵੀ ਇਹ ਚੀਜ਼ ਗੰਦੀ ਆ ਤੇ ਇਹਨੂੰ ਹੱਥ ਨੀ ਲਾਉਣਾ, ਇਹਨੂੰ ਸਾਫ ਕਰਨਾ ਜਾਂ ਇਹ ਤੋਂ ਦੂਰੀ ਬਣਾ ਕੇ ਰੱਖਣੀ ਆ, ਤਾਂ ਉਹ ਇੱਕ ਲੈਵਲ ਹੁੰਦਾ ਕਿਸੇ ਕੋਲ, ਇੱਕ ਲੈਵਲ ਹੁੰਦਾ ਉਹ ਲੈਵਲ ਚ ਇੱਕ ਵੱਡੀ ਪ੍ਰੋਬਲਮ ਆ ਜੇ ਕਿਸੇ ਨੂੰ ਆ ਗਿਆ ਤੇ ਉਹ ਵਾਧਾ ਵਾਧਾ ਪੰਜਵੇਂ ਛੇਵੇਂ ਲੈਵਲ ਤੇ ਜਾ ਕੇ ਰੁਕਦਾ ਤੇ ਬੰਦਾ ਫਿਰ ਸਾਰੀ ਉਮਰ ਬਸ ਹਰੇਕ ਚੀਜ਼ ਤੋਂ ਨਫ਼ਰਤ ਹੀ ਕਰੀ ਜਾਂਦਾ। ਹੁਣ ਉਹ ਚੀਜ਼ ਮੈਨੂੰ ਡਰ ਇਸ ਗੱਲ ਦਾ ਲੱਗ ਰਿਹਾ ਕਿਉਂਕਿ ਮੈਂ ਉਸ ਬਿਮਾਰੀ ਨੂੰ ਬੜੀ ਨੇੜੇ ਤੋਂ ਦੇਖਿਆ ਬਹੁਤ ਸਾਰੇ ਲੋਕਾਂ ਚ ਤੇ ਉਹ ਬਹੁਤ ਜ਼ਿਆਦਾ ਔਖਾ ਹੁੰਦਾ ਪਰਿਵਾਰ ਦੇ ਵਿੱਚ ਵਿਚਰਨਾ ਰਹਿਣਾ
ਬਿਲਕੁਲ,
ਤੇ ਹੁਣ ਇਹ ਵਹਿਮ ਹਰ ਬੰਦੇ ਦੇ ਦਿਮਾਗ ਚ ਵੜਦਾ ਜਾਂਦਾ ਵੀ ਹਰ ਬੰਦਾ ਕਿਸੇ ਵੀ ਚੀਜ਼ ਦੇ ਹੱਥ ਲਾਉਣ ਤੋਂ ਪਹਿਲਾਂ ਸੋਚਦਾ, ਆਪਦੇ ਘਰ ਦਾ ਕੁੰਡਾ ਖੋਲਣ ਤੋਂ ਬਾਅਦ ਵੀ ਨਾ ਐ ਹੱਥ ਨੂੰ ਐ ਜੇ ਪਾਸੇ ਚ ਰੱਖ ਕੇ ਲਈ ਫਿਰਦਾ ਵੀ ਮੈਂ ਕੁੰਡਾ ਖੋਲਿਆ ਸੀ ਇਸ ਹੱਥ ਨਾਲ, ਵੀ ਇਹ ਦਿਮਾਗ ਤੇ ਆਈ ਆ ਗੱਲ। ਮੈਂ ਹੁਣ ਰਾਜ ਪੰਪ ਚ ਕੱਲ ਤੇਲ ਪਾਇਆ, ਮੈਂ ਪੰਪ ਦੇ ਉੱਤੇ ਮੈਨੂੰ ਕੋਈ ਪ੍ਰੋਬਲਮ ਆਈ ਸੀ, ਥਾਂ ਦੇ ਤੇਲ ਪਾ ਲਈਦਾ ਪੰਪ ਦੇ ਉੱਤੇ, ਪਰ ਲੋਕ ਮੈਂ ਦੇਖਿਆ ਪਹਿਲਾਂ ਵੀ ਕੋਈ ਸੈਨੇਟਾਈਜ਼ਰ ਰੱਖਦੇ ਸੀ ਗੱਡੀਆਂ ਚ ਵੀ ਤੇਲ ਪਾਇਆ ਤੇ ਸੈਨੇਟਾਈਜ਼ਰ ਨਾਲ ਹੱਥ ਸਾਫ਼ ਕਰ ਲੈਂਦੇ ਸੀ, ਪਹਿਲਾਂ ਵੀ ਮੈਂ ਦੇਖੇ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਏਦਾਂ, ਪਰ ਮੈਨੂੰ ਨੀ ਕਿਤੇ ਮਹਿਸੂਸ ਹੋਇਆ ਸੀ। ਤੇ ਹੁਣ ਕੱਲ ਮੈਂ ਪਹਿਲਾਂ ਤਾਂ ਪੰਪ ਤੋਂ ਤੇਲ ਪਾਇਆ, ਫਿਰ ਮੈਂ ਅੰਦਰੋਂ ਗੇਟ ਵੀ ਤਾਂ ਹੱਥ ਨਾਲ ਖੋਲਣ ਵਾਲਾ ਸੀ ਤੇ ਫਿਰ ਮੈਨੂੰ ਸਮਝ ਨਾ ਆਵੇ, ਫਿਰ ਮੈਂ ਦੇਖਿਆ ਉੱਥੇ ਉਹਨਾਂ ਨੇ ਲਾ ਰੱਖਿਆ ਸੀ ਟਿਸ਼ੂ, ਮੈਂ ਉਹ ਚੋ ਟਿਸ਼ੂ ਕੱਢ ਕੇ ਪਹਿਲਾਂ ਆਪਦੇ ਹੱਥ ਸਾਫ਼ ਕਰੇ, ਫਿਰ ਮੈਂ ਉਹ ਗੇਟ ਵੀ ਟਿਸ਼ੂ ਨਾਲ ਖੋਲਿਆ, ਫਿਰ ਮੈਂ ਅੰਦਰ ਜਾ ਕੇ ਆਪਦੇ ਬਟੂ ਨੂੰ ਹੱਥ ਲਾਇਆ। ਵੀ ਮੈਨੂੰ ਇੱਕ ਨਾ ਇਹ ਵਹਿਮ ਦੀ ਬਿਮਾਰੀ ਜਿਹਨੂੰ ਹੁੰਦੀ ਆ ਇਹ ਫੈਲ ਸਕਦੀ ਹੈ ਇਹਦੇ ਨਾਲ, ਇਹਦੇ ਨਾਲ ਇਹ ਜਾਂਦਾ ਜਾਣੀ ਕਿ ਜਾਂਦੀ ਚੀਜ਼ ਕਈ ਵਾਰੀ ਕੋਈ ਆਪਦੇ ਅੰਸ਼ ਨੀ ਛੱਡ ਜਾਂਦੀ
ਜੀ,
ਇਹ
ਆਪਾਂ ਗੱਲ ਕਰਾਂਗੇ। ਜਿਹੜੀ ਕੱਲ ਗਿਆਨੀ ਸੰਤੋਖ ਸਿੰਘ ਉਹਨਾਂ ਨੇ ਵੀ ਮੈਸੇਜ ਪਾਇਆ ਸੀ ਵੀ ਜਿਹੜੀ ਕਰੋਨਾ ਕਾ ਪ੍ਰਕੋਪ, ਉਹਨਾਂ ਨੇ ਚਲੋ ਤਾਂ ਥੋੜਾ ਜਿਹਾ ਹੋਰ ਲੈਜੇ ਨਾਲ ਪਾਇਆ ਸੀ ਵੀ ਇਹਦਾ ਪੰਜਾਬੀ ਚ ਕੀ ਅੱਖਰ ਬਣਦਾ ਹੈ। ਬਹੁਤ ਸਾਰੇ ਉੱਥੇ ਪੜ੍ਹੇ ਲਿਖੇ ਜਿਹੜੇ ਨੌਜਵਾਨ ਮਤਲਬ ਸਾਡੇ ਹੈਗੇ ਆ ਵਰਗ ਬੁੱਧੀਜੀਵੀ ਜਿਹਨੂੰ ਕਹਿੰਦੇ ਆ, ਉਹਨਾਂ ਨੇ ਬਹੁਤ ਸੋਹਣੀਆਂ ਸੋਹਣੀਆਂ ਉੱਥੇ ਪੋਸਟਾਂ ਪਾਈਆਂ ਕਿ ਇਹਨੂੰ ਮਹਾਂਮਾਰੀ ਵੀ ਕਿਹਾ ਜਾ ਸਕਦਾ, ਇਹਨੂੰ ਕਹਿਰ ਵੀ ਕਿਹਾ ਜਾ ਸਕਦਾ, ਤੇ ਉਹਦੇ ਵਿਚ ਇਕ ਅੱਖਰ ਸਾਹਮਣੇ ਆਇਆ ਕਿ ਇਹਨੂੰ ਸਾੜ ਸਤੀ ਕਿਹਾ ਜਾ ਸਕਦਾ ਹੈ। ਇਹ ਸਾੜ ਸਤੀ ਹੈ, ਅਸਲ ਦੇ ਵਿਚ ਗੱਲ ਸਾਹਮਣੇ ਇਹ ਆਈ ਕਿ ਇਹ ਜਿਹੜੀ ਸਾੜ ਸਤੀਆਂ ਅੱਗੇ ਹੁੰਦੀਆਂ ਸੀ ਇਹ ਇਹੀ ਚੀਜ਼ ਹੁੰਦੀ ਸੀ ਜਿਹੜੇ ਵਾਇਰਲ ਇਨਫੈਕਸ਼ਨ ਹੈ ਨਾ ਫੈਲਣੀ, ਇਹ ਉਹ ਸਾੜ ਸਤੀ ਉਹਨੂੰ ਕਹਿੰਦੇ ਵੀ ਸਾਹ ਦੀ ਬਿਮਾਰੀ ਦੇ ਨਾਲ ਜਿਹੜੀ ਫੈਲਦੀ ਆ, ਠੀਕ ਹੈ ਨਾ, ਸਾਹ ਨਾਲ ਹਵਾ ਦੇ ਵਿਚ, ਠੀਕ ਹੈ ਨਾ। ਸੋ ਇਹ ਜਿਹੜੇ ਕਨਸੈਪਟ ਹੈ ਇਹ ਕੋਈ ਨਵਾਂ ਨਹੀਂ ਹੈਗਾ ਵੀ ਹੁਣ ਸਾਨੂੰ ਡਾਕਟਰਾਂ ਨੇ ਦੱਸਿਆ, ਇਹ ਤਾਂ ਜੁਗਾ ਜਗੰਤਰਾਂ ਤੋਂ ਏਦਾਂ ਹੀ ਚੱਲੇ ਆਉਂਦਾ ਔਰ ਇਹਦੇ ਇਹੀ ਪਰਹੇਜ਼ ਨੇ ਜਿਹੜੇ ਅੱਜ ਦੱਸੇ ਜਾ ਰਹੇ ਨੇ ਸੁੱਚਮ। ਸੋ ਕਿਤੇ ਨਾ ਕਿਤੇ ਸਾਡੇ ਜਿਹੜੇ ਧਰਮ ਦੇ ਵਿਚ ਇਹਨੂੰ ਅੰਬੈਡ ਕੀਤਾ ਗਿਆ ਕੇਸ਼ ਨਹਾਉਣੇ, ਆਪਣੇ ਇਸ਼ਨਾਨ ਕਰਨੇ, ਆਪਣੇ ਆਪ ਨੂੰ ਸੁੱਚਮ ਰੱਖਣਾ, ਹੱਥ ਧੋ ਕੇ ਰੋਟੀ ਖਾਣੀ, ਧੋ ਕੇ ਮਤਲਬ ਖਾ ਕੇ ਫੇਰ ਹੱਥ ਸੁੱਚੇ ਕਰਨੇ, ਇਹ ਤਾਂ ਅਸੀਂ ਛੋਟੇ ਛੋਟੇ ਹੁੰਦੇ ਸਾਡੇ ਬਜ਼ੁਰਗ ਇਹ ਫੋਲੋ ਹੀ ਕਰਦੇ ਰਹੇ ਆ ਜਦੋਂ ਮਤਲਬ ਖਾਣਾ ਖਾਂਦੇ ਹੁੰਦੇ ਸੀ। ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਅਸੀਂ ਬਹੁਤ ਸਾਰੀਆਂ ਚੀਜ਼ਾਂ ਦੀ ਵਰਤੋਂ ਦੀ ਦੌੜ ਦੇ ਵਿੱਚ, ਚੀਜ਼ਾਂ ਉਦੋਂ ਥੋੜੀਆਂ ਹੁੰਦੀਆਂ ਸੀ, ਹੁਣ ਚੀਜ਼ਾਂ ਦੀ ਜ਼ਿਆਦਾ ਦੌੜ ਦੇ ਵਿੱਚ ਅਸੀਂ ਇਸ ਚੀਜ਼ ਤੋਂ ਵੇਸਲੇ ਵੀ ਹੋਏ ਆ ਕਿਤੇ, ਜਿਹੜੀ ਪਹਿਲਾਂ ਅਸੀਂ ਆਵੇਂ ਹੀ ਕਰਦੇ ਹੁੰਦੇ ਸੀ, ਸਾਨੂੰ ਸਿਖਾਲਿਆ ਹੀ ਸੀਗਾ ਇੱਦਾਂ ਕਰਨਾ। ਤੁਹਾਡਾ ਕੀ ਖਿਆਲ ਹੈ?
ਜੀ ਜੀ ਬਿਲਕੁਲ, ਪਹਿਲਾਂ ਤਾਂ ਮੈਂ ਤੁਹਾਨੂੰ ਜਿਹੜੀ ਸਾੜ ਸਤੀ ਵਾਲੀ ਗੱਲ ਤੇ ਵੀ ਦੱਸਣਾ ਚਾਹੂੰਗਾ। ਅਸਲ ਜੇ ਸ਼ਬਦ ਆ ਸਾੜ ਸਤੀ, ਇਹ ਮੈਂ ਕੱਲ ਗਿਆਨੀ ਜੀ ਦੀ ਪੋਸਟ ਨੀ ਪੜ੍ਹੀ ਨੀ ਖਣੀ, ਮੈਂ ਵੀ ਉੱਥੇ ਆਪਦੀ ਵਿਦਵਤਾ ਝਾੜ ਕੇ ਆਉਂਦਾ ਤੇ, ਪਰ ਮੈਂ ਜਿਹੜੀ ਇਹ ਸਾੜ ਸਤੀ ਦੀ ਗੱਲ ਤੁਹਾਨੂੰ ਦੱਸਦਾ ਕਿਉਂਕਿ ਮੈਂ ਇੱਕ ਇਹ ਪੜ੍ਹਾਈ ਪੜ੍ਹੀ ਆ, ਪੰਡਤ ਬਾਅਦ ਪੜ੍ਹਿਆ ਮੈਂ ਉਹ ਪੰਡਤ ਬਾਅਦ ਦੇ ਵਿੱਚ ਅਜੇ ਪਾਮਿਸਟਰੀ ਐਸਟ੍ਰੋਲੋਜੀ ਸਾਰਾ ਕੁਛ ਇਹਦੇ ਵਿੱਚ ਮੈਂ ਪੜ੍ਹਿਆ, 2.5 ਸਾਲ ਲਾਏ ਆ। ਅਸਲ ਚ ਸਾੜ ਸਤੀ ਆਈ ਆ ਜੀ 7.5 ਸਾਲਾਂ ਤੋਂ, ਇਹ ਥਾਂ ਤੋਂ ਨੀ ਆਈ ਇਹਦਾ ਸ਼ਬਦ, ਜਿਹੜਾ ਜਿਹੜੀ ਵਿਦਿਆ ਦੇ ਵਿੱਚ ਜਿਹੜੀ ਜੋਤਿਸ਼ ਵਿਦਿਆ ਦੀ ਜੇ ਗੱਲ ਕਰੀਏ ਨਾ, ਜੋਤਿਸ਼ ਵਿਦਿਆ ਦੇ ਵਿੱਚ ਇਹ ਸਾੜ ਸਤੀ ਆਈ ਆ 7.5 ਸਾਲਾਂ ਤੋਂ।
ਅੱਛਾ ਜੀ।
ਜਿਵੇਂ ਰੁੱਤਾਂ 4 ਬਣਾਈਆਂ ਹੋਈਆਂ, ਜਿਵੇਂ 52 ਹਫ਼ਤਿਆਂ ਚ ਵੰਡਿਆ ਹੋਇਆ, ਇਵੇਂ ਇੱਕ ਨਾ ਜਿਹੜਾ ਗ੍ਰਹਿ ਚਾਲ ਆ, ਗ੍ਰਹਿ ਨਕਸ਼ਤਰ ਜਿਹਨੂੰ ਕਹਿੰਦੇ ਆ, ਜਦੋਂ ਘੁੰਮਦੇ ਆ ਚਾਲ ਆ ਜਿਹੜੀ, ਜਿਹਨੂੰ ਪੰਡਿਤ 10 ਰੁਪਏ ਲੈ ਕੇ ਤੇ ਗ੍ਰਹਿ ਨੂੰ ਦੂਜੇ ਪਾਸੇ ਨੂੰ ਮੂੰਹ ਕਰ ਦਿੰਦੇ ਆ ਤੇ ਪੁੱਠਾ ਘੁਮਾਉਂਦੇ ਆ, ਉਹ ਜਿਹੜੇ ਗ੍ਰਹਿ ਆ ਉਹਨਾਂ ਦਾ ਸਰਕਲ 7.5 ਸਾਲ ਆ ਅਸਲ ਚ, ਤੇ ਉਹ 7.5 ਸਾਲ ਦੇ ਸਰਕਲ ਦੇ ਵਿੱਚ ਇੱਕ ਪੜਾ ਨੂੰ ਪੂਰਾ ਕਰਦੇ ਆ। ਉਹ ਪੜਾ ਦੇ ਵਿੱਚ ਇਹ ਕੀ ਕਰਦੇ ਸੀ, ਜਿਹੜੀ ਸਾੜ ਸਤੀ ਸੀ ਉਹ ਸਾੜ ਸਤੀ ਤਕਰੀਬਨ ਸਾਰੇ ਲੋਕਾਂ ਤੇ ਇਕੱਠੀ ਨੀ ਆਉਂਦੀ ਸੀ, ਜਿਹੜੀ ਨੂੰ ਪੰਡਿਤ ਬਣਾ ਕੇ ਇੱਕ ਵੱਡਾ ਹਊਆ ਬਣਾਉਂਦੇ ਸੀ ਵੀ ਨੈਕਸਟ ਜਿਹੜੇ 7.5 ਸਾਲ ਆ, ਪਹਿਲੇ 2.5 ਆ ਜਿਹੜਾ ਉਹਨੂੰ 2.5 ਚ ਵੀ ਬਣਦੇ ਫਿਰ ਕਿ ਬੰਦਾ ਡੋਲ ਨਾ ਜਾਵੇ। ਹੁਣ ਜੇ ਤੁਸੀਂ ਇੱਕ ਬੰਦੇ ਨੂੰ ਕਹਿੰਦੇ ਵੀ ਤੇਰੇ 7.5 ਸਾਲ ਤਾਂ ਤੂੰ ਨਰਕ ਵਾਲੇ ਆਉਣਗੇ ਤਾਂ ਬੰਦਾ ਡੋਲ ਜੂਆ। ਪੰਡਿਤ ਕੀ ਕਰਦੇ ਆ, ਪੰਡਿਤ ਉਹਨਾਂ ਨੂੰ ਕਹਿੰਦੇ ਸੀ ਵੀ ਪਹਿਲੇ 2.5 ਸਾਲਾਂ ਚ ਤੂੰ ਨਾ ਪਹਿਲੇ 2.5 ਏ ਜਾ ਤੇ ਹਜੇ ਤਾਂ ਤੈਨੂੰ ਆਹ ਕਰ ਲਾ, ਫੇਰ ਜਦੋਂ ਤੂੰ ਇਹਦਾ ਦੂਜਾ 2.5 ਆ ਜਿਹੜਾ ਤੇ ਉਹ ਅਗਲਾ ਡਰਦਾ ਵੀ ਦੂਜਾ 2.5 ਦਾ ਸਖ਼ਤ ਹੋਊਗਾ, ਉਹਨੂੰ ਆਪਾਂ ਦਾਨਾ ਕੁਨਾ ਨਾਲ ਸਹੀ ਕਰ ਲੈਣੇ ਆ, ਅਖੀਰਲਾ 2.5 ਤਾਂ ਕਹਿੰਦਾ ਫਿਰ ਜਾਂਦਾ ਜਾਂਦਾ ਜੇ ਹੁੰਦਾ ਫਿਰ ਬੰਦੇ ਨੂੰ ਐਂ ਜਿਹਾ ਹੋ ਜਾਂਦਾ ਵੀ ਹੁਣ ਤਾਂ ਲੰਘ ਗਿਆ। ਤੇ ਏਦਾਂ ਤੁਹਾਨੂੰ ਨਾ ਬਹੁਤ ਸਾਰੇ ਇੰਡੀਆ ਦੇ ਬੰਦੇ ਮਿਲ ਜਾਣਗੇ, ਕੋਈ ਬਿਮਾਰ ਮਿਲ ਗਿਆ ਲੰਮੀ ਚਿਰ ਤੋਂ ਬਿਮਾਰੀ ਤੋਂ ਆ ਤਾਂ ਉਹਨੂੰ ਜੇ ਤੁਸੀਂ ਪੁੱਛੋਗੇ
ਟੈਕਨੀਕਲ ਰੀਜ਼ਨ ਜਿਹੜੇ ਨੇ ਨਾ ਉਹ ਬਹੁਤ ਵੱਡੇ ਨੇ, ਉਹ ਚਲੋ ਇਹ ਤਾਂ ਮੰਨਦੇ ਆ ਕਿ ਜਿਹੜੇ ਪਲੈਨੇਟਰੀ ਸਿਸਟਮ ਹੈ ਚੰਦ ਸੂਰਜ ਇਹਨਾਂ ਦੇ ਜਿਹੜੇ ਮੈਗਨੈਟਿਕ ਜਾਂ ਗੁਰਤਾ ਆਕਰਸ਼ਣ ਹੈ ਉਹਨਾਂ ਦੇ ਨਾਲ ਸਰੀਰ ਤੇ ਫਰਕ ਪੈਂਦੇ ਆ, ਪਰ ਇਹ ਬਦਨਾਮ ਉਦੋਂ ਹੋਇਆ ਜਦੋਂ ਇਹਨੂੰ ਫਿਰ ਕੈਸ਼ ਕਰਨ ਲੱਗ ਪਏ, ਦਾਨ ਜਾਣੀ ਕਿ ਦਾਨ ਕਰਦੇ ਕਰਦੇ ਮਤਲਬ ਆਹ ਕਰ ਲਓ ਉਹ ਕਰ ਲਓ, ਇਹ ਤਾਂ ਮਤਲਬ ਜਿਹੜੇ ਇਮਿਊਨ ਸਿਸਟਮ ਦੇ ਨਾਲ ਖੈਰ ਆਪਾਂ ਚਲੋ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਸਾੜ ਸਰੀ ਦੀ, ਪਰ ਹੁਣ ਜਿਹੜੀ ਸੁੱਚਮ ਦੀ ਗੱਲ ਚੱਲ ਰਹੀ ਆ ਵੀ ਆਪਾਂ ਸੁੱਚਮ ਹੁਣ ਮੈਂ ਤੁਸੀਂ ਭਾਜੀ ਤੁਸੀਂ ਕਰ ਲਓ ਸਾੜ ਸਰੀ ਦੀ, ਪਰ ਮੈਂ ਤੁਹਾਨੂੰ ਦੱਸਣਾ ਨੀ ਦੇਣੀ ਮੇਰੇ ਕੋਲ ਹੈ ਨੀ
ਸਾੜ ਸਤੀ ਦੀ ਜਿਹੜੀ ਫਿਨਿਸ਼ ਇੱਥੇ ਹੁੰਦੀ ਆ ਜੀ ਗੱਲ, ਇਹ ਦੱਸਿਆ ਜਾਂਦਾ ਵੀ ਜੀਵਨ ਚ ਹਰ ਬੰਦੇ ਤੇ ਇੱਕ ਵਾਰੀ ਜਰੂਰ ਆਉਂਦੀ ਆ ਤੇ ਉਹਦਾ ਬਹਾਨਾ ਹੈ ਵੀ ਜੀਵਨ ਚ ਬੰਦੇ ਤੇ ਬੁਰਾ ਟਾਈਮ ਹਰੇਕ ਤੇ ਆਉਂਦਾ ਹੀ ਆ ਤੇ ਉਹ ਪੰਡ ਤੋਂ ਲਪੇਟ ਲੈਂਦੇ ਆ, ਪਰ ਮੈਂ ਇੱਥੇ ਇਹਨੂੰ ਫਿਨਿਸ਼ ਇਸ ਗੱਲ ਤੇ ਕਰਦਾ ਵੀ ਅੱਜ ਇੱਕ ਹੁਣੇ ਮੈਂ ਆਪਣੇ ਪੰਜਾਬੀ ਅਖਬਾਰ ਨੂੰ ਜਦੋਂ ਖਬਰਾਂ ਆਉਂਦੀਆਂ ਸੁਬਹ ਸੁਬਹ ਸਾਰੇ ਪਾਸੋਂ ਈਮੇਲਾਂ ਆਉਂਦੀਆਂ ਪੱਤਰਕਾਰਾਂ ਦੀਆਂ ਤੇ ਚਲੋ ਮੈਂ ਈਮੇਲਾਂ ਉਹ ਜਦੋਂ ਦਫ਼ਤਰ ਨੂੰ ਆਫਿਸ ਨੂੰ ਫਾਰਵਰਡ ਕਰਦਾ ਵੀ ਭਾਈ ਆਹ ਨਿਊਜ਼ ਬਣਾਓ, ਤਾਂ ਅੱਜ ਇੱਕ ਦੇ ਵਿੱਚ ਇਹ ਆਈ ਸੀ ਵੀ ਨਿਊ ਜਰਸੀ ਦਾ ਇੱਕ ਬਹੁਤ ਹੀ ਫੇਮਸ ਪੰਡਿਤ ਜਿਹੜਾ ਕਿ ਨਿਊ ਜਰਸੀ ਦਾ ਵੱਡੇ ਵੱਡੇ ਬਿਜ਼ਨਸਮੈਨਾਂ ਦੇ ਵੱਡੇ ਵੱਡੇ ਲੋਕਾਂ ਦਾ ਫੈਮਿਲੀ ਪੰਡਿਤ ਸੀ ਤੇ ਉਹ ਕੱਲ ਕੋਰੋਨਾ ਕਾਰਨ ਮਰ ਗਿਆ, ਉਹਨੂੰ ਪਤਾ ਹੀ ਨੀ ਲੱਗਿਆ ਉਹਦੇ ਤੇ ਸਾੜ ਸਤੀ ਕਦੋਂ ਆ ਗਈ। ਸੋ ਇਹ ਸਾੜ ਸਤੀ ਦਾ ਅਸਲ ਆ ਜੀ ਵੀ ਕਿਵੇਂ ਪਤਾ ਲੱਗਦਾ ਤੇ ਕਿਹਨੂੰ ਪਤਾ ਲੱਗਦਾ, ਸੋ ਇਹ ਨਾ ਜਾਣਿਓ ਵੀ ਮਿੰਟੂ ਬਰਾੜ ਤਾਂ ਜਾਣਦਾ ਸਾੜ ਸਤੀ ਬਾਰੇ ਤਾਂ ਬਚ ਜੂਆ ਕੋਰੋਨਾ ਤੋਂ, ਇਹ ਤਾਂ ਕੋਈ ਨੀ ਬਚਦਾ ਜੀ। ਸੋ ਦੂਜੀ ਸੁੱਚਮ ਤੇ ਆ ਗਈ ਜੀ ਗੱਲ, ਤੁਸੀਂ ਸੁੱਚਮ ਦੀ ਹੁਣ ਗੱਲ ਆਪਾਂ ਕਰਦੇ ਆ। ਸੁੱਚਮ ਇੱਕ ਲੈਵਲ ਆ, ਹਰ ਚੀਜ਼ ਦੇ ਇੱਕ ਲੈਵਲ ਆ, ਜੇ ਜੇ ਤਾਂ ਤੁਸੀਂ ਉਹਨੂੰ ਵਰਤਦੇ ਹੋ ਇੱਕ ਲਿਮਿਟ ਦੇ ਵਿੱਚ ਫੇਰ ਤਾਂ ਉਹ ਜਾਇਜ਼ ਆ, ਤੇ ਜੇ ਤੁਸੀਂ ਉਹਨੂੰ ਲਿਮਿਟ ਤੋਂ ਵੱਧ ਟੱਪ ਜਾਂਦੇ ਹੋ, ਲਿਮਿਟ ਤੋਂ ਅੱਗੇ ਟੱਪ ਜਾਂਦੇ ਹੋ, ਤਾਂ ਉਹ ਨਾ ਤੁਹਾਡੀ ਤੁਹਾਡੇ ਪਰਿਵਾਰ ਦੀ ਤੁਹਾਡੇ ਹਰ ਚੀਜ਼ ਦੇ ਵਿੱਚ ਇੱਕ ਬਹੁਤ ਵੱਡੀ ਇੱਕ ਡਰੋਬੈਕ ਆ। ਇਸ ਪ੍ਰੋਬਲਮ ਚ ਇੱਕ ਵੱਡੀ ਗੱਲ ਹੋਰ ਆ ਵੀ ਜਿਹੜਾ ਬੰਦਾ ਇੱਕ ਵਾਰੀ ਸੁਚਮ ਕਰਨ ਲੱਗ ਪਿਆ ਉਹ ਘਟਦਾ ਨੀ, ਉਹ ਬਹੁਤ ਜ਼ਿਆਦਾ ਲੈਵਲ ਤੇ ਵੱਧ ਜਾਂਦਾ। ਉਹਨੂੰ ਆਪਦੇ ਦਿਮਾਗ ਤੇ ਕੰਟਰੋਲ ਨੀ ਆਉਂਦਾ, ਉਹਨੂੰ ਹਰ ਚੀਜ਼ ਗੰਦੀ ਦੇਖਣ ਲੱਗ ਜਾਂਦੀ ਆ। ਉਹਨੂੰ ਫਿਰ ਮੈਂ ਇੱਥੋਂ ਤੱਕ ਲੋਕਾਂ ਨੂੰ ਜਾਣਦਾ, ਇੱਥੋਂ ਤੱਕ ਲੋਕਾਂ ਨਾਲ ਵਿਚਰਿਆ ਜਾਂ ਮੈਂ ਜਾਣਦਾ, ਜਿਹੜੇ ਆਹ ਤਾਂ ਨਾਰਮਲ ਗੱਲ ਆ ਵੀ ਸਾਬਣ ਧੋ ਕੇ ਸਾਬਣ ਲਾਉਣੀ, ਇਹ ਤਾਂ ਨਾਰਮਲ ਗੱਲ ਆ ਵੀ ਸਾਬਣ ਟੂਟੀ ਹੇਠ ਧੋ ਕੇ ਤੇ ਲਾਉਣੀ, ਪਰ ਮੈਂ ਇੱਥੋਂ ਤੱਕ ਲੋਕਾਂ ਨੂੰ ਜਾਣਦਾ ਵੀ ਚਾਹ ਦੇ ਵਿੱਚ ਖੰਡ ਧੋ ਕੇ ਪਾਉਂਦੇ ਆ। ਹੁਣ ਤੁਸੀਂ ਆਖੋ ਕਿਵੇਂ ਧੋਤੀ ਜਾਊ ਖੰਡ, ਮੈਂ ਦੱਸ ਦਿਓ
ਚਾਹ ਚ ਧੋਤੀ ਜਾ ਸਕਦੀ ਆ।
ਯਾਨੀ ਕਿ ਇਹ ਲੈਵਲ ਆ ਨਾ, ਜਦੋਂ ਇਸ ਲੈਵਲ ਤੇ ਚਲਾ ਜਾਂਦਾ ਉਹ ਲੈਵਲ ਫੇਰ ਬਹੁਤ ਜ਼ਿਆਦਾ ਖਤਰਨਾਕ ਹੋ ਜਾਂਦਾ, ਪਰ ਉਸ ਪਰਿਵਾਰ ਦੇ ਵਿੱਚ ਬੰਦੇ ਨੂੰ ਬਹੁਤ ਮੁਸ਼ਕਿਲ ਹੋ ਜਾਂਦਾ ਬੱਚੇ ਵਿਚਰਨਾ। ਕਾਰਨ ਕੀ ਆ ਵੀ ਤੁਸੀਂ ਨਾ ਤਾਂ ਅਗਲੇ ਨੂੰ ਬਦਲ ਸਕਦੇ ਹੋ, ਨਾ ਤੁਸੀਂ 100% ਉਵੇਂ ਫੋਲੋ ਕਰ ਸਕਦੇ ਹੋ ਚੀਜ਼ਾਂ, ਤੇ ਉਹਨਾਂ ਨੇ ਇਹ ਚੀਜ਼ਾਂ ਦੇਖਣੀਆਂ ਹੁੰਦੀਆਂ ਵੀ ਇਧਰੋਂ ਸਿੱਧਾ ਪਾਸਾ, ਇਧਰੋਂ ਪੁੱਠਾ ਪਾਸਾ, ਇਧਰੋਂ ਆ, ਇਧਰੋਂ ਉਹ ਆ, ਇਹਦੇ ਨੀ ਹੱਥ ਲਾਉਣਾ, ਉਹਦੇ ਨੀ ਲਾਉਣਾ, ਏਦਾਂ ਕਰਕੇ ਤੁਹਾਡੀ ਜ਼ਿੰਦਗੀ ਇੱਕ ਬੰਦਿਸ਼ਾਂ ਚ ਵੱਧ ਜਾਂਦੀ ਆ। ਹਾਂ, ਇੱਕ ਲਿਮਿਟ ਸੋਚਮ ਆ ਜਿਹੜੀ ਸਾਨੂੰ ਗੁਰੂ ਸਾਹਿਬ ਨੇ ਦੱਸੀ ਜਾਂ ਉਹ ਦੱਸੀ ਵੀ ਭਾਈ ਕੇਸ ਪਾਉਣੇ ਆ, ਕੰਘਾ ਰੱਖਣਾ ਕੋਲੇ ਆਪਦੇ, ਜੇ ਖਾਣਾ ਪੀਣਾ ਤਾਂ ਕਿਸੇ ਨੂੰ ਉਹ ਨੀ ਕਰਨਾ ਪ੍ਰੋਪਰ, ਉਹਨਾਂ ਨੇ ਮੂੰਹ ਬੰਨਣ ਲੱਗੇ, ਪਰਥਾ ਦੱਸੀ, ਸਾਰਾ ਕੁਛ ਜਿਹੜੀਆਂ ਦੱਸੀਆਂ ਉਹ ਲਿਮਿਟ ਦੀਆਂ, ਪਰ ਉਹ ਲਿਮਿਟ ਚ ਰਿਹਾ ਜਾਵੇ ਤਾਂ ਵਧੀਆ,
ਤਾਂ ਵਧੀਆ। ਜਿੱਦਾਂ ਹੁਣ ਝੂਠ ਹੈ, ਝੂਠ ਨੀ ਖਾਣੀ, ਝੂਠ ਸ਼ੇਅਰ ਨੀ ਕਰਨੀ, ਕਿਉਂਕਿ ਉਹਨਾਂ ਬਿਮਾਰੀ ਵੱਧਦੀ ਹੈ, ਤੁਸੀਂ ਆਪਣੀ ਬਿਮਾਰੀ ਦਿੰਦੇ ਹੋ ਕਿਸੇ ਦੀ ਲੈ ਲੈਂਦੇ ਹੋ। ਸੋ ਇਹ ਜਿਹੜੀਆਂ, ਇਹ ਤਾਂ ਹੈਗੀਆਂ ਸਟੈਂਡਰਡ ਜਿਹੜੀਆਂ ਗੁਰੂ ਸਾਹਿਬ ਨੇ ਬਿਲਟ ਇਨ ਨਹੀਂ ਕੀਤੀਆਂ ਆਪਣੇ ਸਿੱਖਾਂ ਦੇ ਵਿੱਚ, ਆਪਣੇ ਖਾਲਸੇ ਦੇ ਵਿੱਚ। ਪਹਿਲਾਂ ਵੀ ਚੱਲੀਆਂ ਆਉਂਦੀਆਂ ਸੀ, ਪਰ ਪਹਿਲਾਂ ਓਵਰ ਲਿਮਿਟ ਵੀ ਹੁੰਦੀ ਹੈ। ਅਗਰ ਤੁਸੀਂ ਓਵਰ ਲਿਮਿਟ ਦੀਆਂ ਐਗਜ਼ਾਮਪਲਸ ਦੇਖਣੀਆਂ ਨੇ, ਤਾਂ ਪਹਿਲੇ ਪਾਤਸ਼ਾਹ ਦੀ ਆਸਾ ਦੀ ਵਾਰ ਦੇ ਵਿੱਚ ਸੁੱਚਮ ਤੇ ਇੱਕ ਪੂਰਾ ਸ਼ਲੋਕ ਹੈ, ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਸੁੱਚਮ ਨੂੰ ਵੀ ਇੱਕ ਬਿਜ਼ਨਸ ਬਣਾ ਲਿਆ ਗਿਆ ਸੀਗਾ, ਤੇ ਅੱਜ ਕੱਲ ਵੀ ਕਈ ਚੱਲਦੇ ਨੇ। ਖੈਰ ਮਿੰਟੂ ਜੀ, ਬਹੁਤ ਸਾਰੇ ਸੁਨੇਹੇ ਆ ਰਹੇ ਨੇ, ਪਹਿਲਾਂ ਆਪਾਂ ਸਾਰੇ ਸੱਜਣਾ ਮਿੱਤਰਾਂ ਨੂੰ ਨਾਲ ਜੋੜੀਏ ਆਪਣੇ। ਤੇ ਜਗਤਾਰ ਚੌਲ ਬਾਈ ਜੀ ਮਨੀਲੇ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜਗਤਾਰ ਬਾਈ, ਠੀਕ ਠਾਕ ਹੋ। ਤੇ ਪਾਲਾ ਬੈਂਸ ਕਹਿ ਰਹੇ ਨੇ ਕਿ ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ, ਤੇ ਮਿੰਟੂ ਬਰਾੜਵਾ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ, ਪ੍ਰੋਗਰਾਮ ਦਾ ਆਨੰਦ ਲਵਾਂਗੇ ਤੁਹਾਡੇ ਨਾਲ, ਨਾਲੇ ਹੱਸ ਰਹੇ ਨੇ ਮਿੰਨਾ ਮਿੰਨਾ, ਕਿਉਂਕਿ ਰੋਮਾਂਟਿਕ ਸੌਂਗ ਲੱਗ ਗਿਆ ਨਾ ਅੱਜ ਫਿਰ ਰਾਜ ਬੇਕਰਫੀਲਡ ਦੀ ਫਰਮਾਇਸ਼ ਤੇ। ਤੇ ਗੀਤ ਲਾਇਆ ਸੀ ਕਿ ਉਹ ਫੁਰਸਤ ਕੇ ਵੋ ਦਿਨ ਹਨਾ ਯਾਦ ਹੈ, ਤੇ ਇਹਦੇ ਪ੍ਰਤੀਕਿਰਿਆ ਦੇ ਵਿਚ ਜੀ ਐਸ ਚਾਲ ਹੋਣੀ ਕਿਹਾ ਸੀ ਭਾਜੀ ਵੀ ਜਿਹੜਾ ਉਹ ਸੌਂਗ ਦੇ ਵਿਚ ਕਹਿ ਰਹੇ ਸੀ ਨਾ ਵੀ ਚੇਤੇ ਆਉਂਦੇ ਆ ਉਹ ਦਿਨ ਜਦੋਂ ਫੁਰਸਤ ਹੁੰਦੀ ਸੀ, ਤੇ ਕਹਿੰਦੇ ਅੱਜ ਕੱਲ ਫੁਰਸਤ ਹੀ ਫੁਰਸਤ, ਮੈਨੂੰ ਲੱਗਦਾ ਕਹਿੰਦੇ ਦਿਲ ਢੂੰਡਦਾ ਹੈ ਫਿਰ ਵਹੀ ਹਨਾ ਕੰਮ ਵਾਲੇ ਦਿਨ, ਹੁਣ ਕੰਮ ਵਾਲੇ ਦਿਨ ਲੱਭਦਾ ਵੀ ਜਦੋਂ ਕੰਮ ਕਰਨ ਜਾਂਦੇ ਹੁੰਦੇ ਸੀਗੇ। ਇਧਰ ਸਾਡੇ ਨਾਲ ਮਨਦੀਪ ਸਿੰਘ ਪੰਨੂ ਜੁੜੇ ਨੇ, ਉਹਨਾਂ ਨੇ ਚਾਰ ਤਸਵੀਰਾਂ ਖੂਬਸੂਰਤ ਭੇਜੀਆਂ ਬੱਚਿਆਂ ਦੀਆਂ, ਗਾਰਡਨ ਦੀਆਂ, ਤੇ ਬੱਚੇ ਪੇਂਟ ਕਰ ਰਹੇ ਨੇ ਗਾਰਡਨ ਲਾਈਨਿੰਗ ਨੂੰ, ਖੇਡ ਰਹੇ ਨੇ, ਇਹਨਾਂ ਨੇ ਵੀ ਬਲੂ ਹੀਲਰ ਲੈ ਆਂਦਾ ਲੱਗਦਾ ਮੈਨੂੰ। ਤੇ ਨਾਲ ਵੱਡਾ ਬੱਲਾਂ ਦੀ ਫੋਟੋ ਹੈ, ਬਹੁਤ ਖੂਬਸੂਰਤ ਸਬਜ਼ੀਆਂ ਲੱਗੀਆਂ ਹੋਈਆਂ ਨੇ, ਲਾ ਰਹੇ ਨੇ, ਸੋ ਵੈਰੀ ਨਾਈਸ। ਤੁਸੀਂ ਇਹ ਸਾਰੀਆਂ ਤਸਵੀਰਾਂ ਸੱਜਣੋ ਮਿੱਤਰੋ ਲਾਈਵ ਬਲੌਗ ਤੇ ਦੇਖ ਸਕਦੇ ਹੋ, ਐਪ ਦੇ ਖੱਬੇ ਪਾਸੇ ਲੱਗਾ ਹੋਇਆ ਸਟੂਡੀਓ ਦੀ ਐਕਟੀਵਿਟੀ ਜਿਹੜੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਤੁਸੀਂ ਨਾਲ ਦੀ ਨਾਲ ਦੇਖੋਗੇ। ਤੇ ਬਲਰਾਜ ਸਿੰਘ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਅਸੀਂ ਬਹੁਤ ਕੁਛ ਜੀ ਆਪਣੇ ਬਜ਼ੁਰਗਾਂ ਤੋਂ, ਆਪਣੇ ਧਰਮ ਤੋਂ ਸਿੱਖਦੇ ਹਾਂ ਹਾਈਜੀਨ ਤੇ, ਮੈਂ ਤੁਹਾਡੇ ਨਾਲ ਅਗਰੀ ਕਰਦਾ। ਤੇ ਬਾਕੀ ਕਹਿੰਦੇ ਨੇ ਕਿ ਮੈਂ ਨੋਟਿਸ ਕੀਤਾ ਕਿ ਬਹੁਤ ਸਾਰੇ ਜਿਹੜੇ ਆਸਟ੍ਰੇਲੀਅਨ ਹੈ ਆਪਣੇ ਹੱਥ ਨਹੀਂ ਧੋਂਦੇ ਟੋਇਲਟ ਤੋਂ ਬਾਅਦ ਆਸਟ੍ਰੇਲੀਆ ਦੇ ਵਿਚ, ਬਟ ਵੀ ਕੁਣ ਸੀ ਸਾਡੀ ਕਮਿਊਨਿਟੀ ਦੇ ਵਿਚ ਇਹ ਚੀਜ਼ ਨਹੀਂ ਹੈਗੀ। ਮਿੰਟੂ ਭਾਜੀ
ਜੀ 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 ਬਿਲਕੁਲ, ਪਹਿਲਾਂ ਤਾਂ ਚਹਿਲ ਸਾਹਿਬ ਦੀ ਫੁਰਸਤ ਦੇ ਪਲਾਂ ਦੀ ਗੱਲ ਕਰਦਾ ਮੈਂ। ਮੈਨੂੰ ਇੱਕ ਚੀਜ਼ ਤੋਂ ਨਾ ਬਹੁਤ ਬਹੁਤ ਆ ਰਹੀ ਹੈ ਇਸ ਗੱਲ ਤੋਂ, ਮੈਨੂੰ ਕਿਤੇ ਕਿਤੇ ਕ੍ਰੋਧ ਵੀ ਆਉਂਦਾ। ਮੈਂ ਜਦੋਂ ਲੋਕ ਕਹਿੰਦੇ ਆ ਨਾ ਵੀ ਉਹ ਅਸੀਂ ਵਿਹਲੇ ਬੈਠੇ ਆ, ਕੋਈ ਚੁਟਕਲਾ ਪਾਉਂਦਾ ਮੈਂ ਬੂਟਾਂ ਦੇ ਪਾਲਿਸ਼ ਵਾਲੇ ਪੁਰਸ਼ ਦੇ ਦੰਦੇ ਗਿਣੀ ਜਾਂਦਾ, ਕੋਈ ਕਹਿੰਦਾ ਮੈਂ ਆਹ ਦੰਦੇ ਗਿਣੀ ਜਾਂਦਾ, ਕੋਈ ਕਹਿੰਦਾ ਮੈਂ ਕੀ ਕਰਿਆ। ਯਾਰ ਮੈਨੂੰ ਤਾਂ ਲੱਗਦਾ ਜਾਂ ਤਾਂ ਮੈਂ ਬੇਵਕੂਫ ਹਾਂ ਤੇ ਜਾਂ ਉਹ ਲੋਕ ਮੈਂ ਇੱਥੇ ਪਲੀਜ਼ ਮਨ ਨਾ ਲਾਇਓ ਕਿਸੇ ਨੂੰ, ਪਰ ਕਿਤੇ ਆਪਦੀ ਸਮੀਖਿਆ ਜ਼ਰੂਰ ਕਰੋ ਵੀ ਫੁਰਸਤ ਦੇ ਪਲ, ਫੁਰਸਤ ਦੇ ਪਲ ਕੀ ਮੰਨਦੇ ਹੋ ਤੁਸੀਂ? ਫੁਰਸਤ ਦੇ ਪਲਾਂ ਦੇ ਵਿੱਚ ਤਾਂ ਬਹੁਤ ਸੋਹਣਾ ਯੂਜ਼ ਕੀਤਾ ਜਾਂਦਾ, ਕਰਮ ਵਾਲੇ ਨੂੰ ਮਿਲਦੇ ਆ ਫੁਰਸਤ ਦੇ ਪਲ, ਤਾਂ ਨਹੀਂ ਤਾਂ ਸਾਡੀ ਜ਼ਿੰਦਗੀ ਦਾ ਗਦੀ ਗੇੜ ਆ ਜਿਹੜਾ, ਗਦੀ ਗੇੜ ਚ ਤਾਂ ਆਪਾਂ ਦਿਨ ਰਾਤ ਹੀ ਤੁਰੇ ਫਿਰਦੇ ਆ। ਹੁਣ ਫੁਰਸਤ ਦੇ ਪਲ ਆਏ ਆ, ਮੈਂ ਤਾਂ ਫੁਰਸਤ ਦੇ ਪਲਾਂ ਚ ਦੇਖੋ ਹੁਣ ਮੈਂ ਪੜ੍ਹਨ ਵੀ ਵੱਧ ਲੱਗ ਗਿਆ, ਮੈਂ ਤਾਂ ਕਿਤਾਬ ਵੀ 3-4 ਫਿਨਿਸ਼ ਕਰਤੀਆਂ ਇਸ ਦੌਰਾਨ, ਵੀ ਬੜਾ ਨਜ਼ਾਰਾ ਆਇਆ, ਹੁਣ ਕੋਈ ਟੋਕਣੀਆਂ ਨੀ, ਮੈਂ ਆਰਟੀਕਲ ਵੀ 5-7 ਲਿਖਤੇ। ਤੇ ਉਸ ਤੋਂ ਵੱਧ ਕੀ ਆ ਵੀ ਹਰ ਘਰੇ ਕੰਮ ਹੈਗਾ ਜੀ, ਹਰ ਘਰੇ ਕੰਮ ਹੈਗਾ। ਇਹ ਤਾਂ ਜਿਹੜੇ ਮਜ਼ਾਕ ਬਣਾਏ ਹੋਏ ਆ ਵੀ ਮੈਨੂੰ ਪੋਚਾ ਲਾਉਣ ਲਾ ਲਿਆ ਜੀ, ਮੈਨੂੰ ਸਬਜ਼ੀ ਬਣਾਉਣ ਲਾ ਲਿਆ ਜੀ, ਮੈਨੂੰ ਆਟਾ ਗੁੰਨਣ ਲਾ ਲਿਆ, ਇਹ ਤਾਂ ਘੱਟ ਚੀਜ਼ਾਂ। ਪਰ ਉਸ ਤੋਂ ਬਿਨਾਂ ਬੰਦਿਆਂ ਲਈ ਬੰਦਿਆਂ ਵਾਲੇ ਕੰਮ ਘਰ ਚ ਨੀ ਮੁਕਦੇ, ਬੁੜੀਆਂ ਲਈ ਬੁੜੀਆਂ ਵਾਲੇ ਕੰਮ ਨੀ ਮੁਕਦੇ। ਅਸੀਂ ਰੋਜ਼ ਘਰ ਚ ਦੇਖ ਦਿੰਦੇ ਵੀ ਸਾਡੀ ਛੱਤ ਆ ਯਾਰ, ਸਾਡੀ ਛੱਤ ਕਰੰਗ ਆਉਣ ਵਾਲੀ ਆ, ਤੇ ਉਹ ਲੱਗਦਾ ਉਹ ਛੱਤ ਸਾਡੀ ਫਲਾਨੀ ਚੀਜ਼ ਉਹ ਚੀਜ਼ ਤੇ ਠੀਕ ਹੋਣ ਵਾਲੀ ਆ। ਤੇ ਹੁਣ ਕਿੰਨਾ ਟਾਈਮ ਕੱਲੇ ਜਾਣੇ ਲੱਗੇ ਰਹੋ। ਮੇਰੇ ਖੇਤ ਆ ਕੇ ਦੇਖੋ ਜੀ, ਮੈਂ ਪਿਛਲੇ 15 ਦਿਨਾਂ ਦੇ ਵਿਚ 30 ਮੀਟਰ ਬ੍ਰਿਕ ਜਿਹੜੀ ਬਲਾਕ ਦੀ ਇੱਕ ਕੰਧ ਆ, ਇਹਦੀ ਕਦੇ ਮੈਂ ਅੱਜ ਤੱਕ ਚਿਨਾਈ ਦਾ ਕੰਮ ਨੀ ਕੀਤਾ ਸੀ, ਤੇ ਕੱਲੇ ਜਾਣੇ ਨੇ। ਮੈਨੂੰ ਮਾਤਾ ਦਾ ਫੋਨ ਆਇਆ, ਕਹਿੰਦੀ ਕੀ ਕਰੀ ਜਾਂਦੇ ਹੋ? ਮੈਂ ਕਿਹਾ ਮੈਂ ਤਾਂ ਰੂਪਲਾ ਮਿਸਤਰੀ ਬਣਿਆ ਹੋਇਆ। ਸਾਡੇ ਰੂਪਲਾ ਮਿਸਤਰੀ ਹੁੰਦਾ ਸੀ ਜਰਾ, ਤੜਕੇ ਆ ਜਾਂਦਾ ਉਹ, ਤੇ ਉਹ ਆਪ ਹੀ ਦਿਹਾੜੀਆ ਹੁੰਦਾ, ਆਪ ਹੀ ਉਹ ਪੈਡ ਬੰਨ ਲੈਂਦਾ, ਆਪ ਹੀ ਸਮਿੰਟਰ ਲਾ ਲੈਂਦਾ, ਫਿਰ ਆਪ ਇੱਟਾਂ ਰੱਖ ਲੈਂਦਾ ਉਹਦੇ ਤੇ, ਫਿਰ ਚਾਰ ਚਿਣ ਲੈਂਦਾ ਤੇ ਹੱਥ ਨੂੰ ਖੁਰਨੀ ਬਣਾ ਜਾਂਦਾ। ਤੇ ਉਹ ਮੈਂ ਕਿਹਾ ਮੈਂ ਤਾਂ ਰੂਪਲਾ ਬਣਿਆ ਹੋਇਆ, ਮੈਂ 30 ਮੀਟਰ ਕੰਧ ਨਾ ਕੱਲੇ ਜਾਣੇ ਨੇ, ਬਿਨਾਂ ਕਿਸੇ ਸੋਰਸ ਦੇ। ਕੋਈ ਮੇਰੇ ਕੋਲ ਆਇਆ ਨੀ, ਕੋਈ ਗਿਆ ਨੀ, ਬਸ ਫੋਨ ਲੱਗਿਆ ਕਿਤੇ ਕਿਸੇ ਨੇ ਗੱਲਾਂ ਬਾਤਾਂ ਮਾਰੀਆਂ ਨੇ, ਕਿਤੇ ਕੁਛ ਸੁਣੀ ਜਾਂਦੇ ਆ, ਤੇ ਨਾਲ ਨਾਲ ਆਪਦੀ ਕੰਧ ਕੱਢੀ ਗਿਆ। ਤੇ ਮੈਂ ਰੋਜ਼ ਉਹਦੀ ਵੀਡੀਓ ਬਣਾਉਂਦਾ ਰਿਹਾ ਥੋੜੀ 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 ਥੋੜੀ। ਤੇ ਕੱਲ ਮੈਨੂੰ ਘਰੋਂ ਵੀ ਹੈਰਾਨ ਹੋ ਗਏ, ਕਹਿੰਦੇ ਕਮਾਲ ਹੋ ਗਈ ਵੀ ਇੰਨੇ ਦਿਨਾਂ ਚ ਤੂੰ ਇੱਡੀ ਵੱਡੀ ਕੰਧ ਕੱਢ ਲਈ ਕੱਲੇ ਨੇ, ਤੇ ਕੱਢ ਵੀ ਕੁੜੀਆਂ ਚ ਵੀ ਲਈ ਤੇ ਲੈਵਲ ਚ ਵੀ ਲਈ, ਸਾਰਾ ਕੁਝ ਸਾਲ ਚ ਵੀ ਸਾਰੇ ਚ ਕੱਢ ਲਈ। ਸੋ ਇਹ ਮੇਰਾ ਕਹਿਣ ਦਾ ਭਾਵ ਇਹ ਆ ਵੀ ਇਹੋ ਜਿਹਾ ਕੋਈ ਕੰਮ ਨੀ ਦੁਨੀਆਂ ਦੇ ਵਿਚ ਜਿਹੜਾ ਬੰਦਾ ਨਹੀਂ ਕਰ ਸਕਦਾ। ਜੇ ਬੰਦੇ ਹੀ ਕਰਦੇ ਨਾ ਦੂਜੇ ਵੀ, ਤੁਸੀਂ ਥੋੜਾ ਜਿਹਾ ਢਾ ਕੇ ਦੋ ਚਾਰ ਵਾਰੀ ਸਿੱਖ ਲਓਗੇ। ਸੋ ਇਹਨਾਂ ਫੁਰਸਤ ਦੇ ਪਲਾਂ ਨੂੰ ਨਾ ਜੇ ਤਾਂ ਤੁਸੀਂ ਘਰਾਂ ਦੇ ਕੰਮ ਸਮਾਰ ਲਓ, ਘਰ ਬਹੁਤ ਕਿਸੇ ਦੇ ਗਾਰਡਨ ਸਮਾਰਨ ਵਾਲੇ ਆ, ਕਿਸੇ ਨੂੰ ਹੁੰਦਾ ਵੀ ਮੈਂ ਬੈੱਡ ਤਾਂ ਬਣਾ ਲਾ, ਸਬਜ਼ੀਆਂ ਨੂੰ ਤਾਂ ਜੀ ਕਰਦਾ ਪਰ ਟਾਈਮ ਨੀ ਬੈੱਡ ਬਣਾਉਣ ਦਾ, ਹੁਣ ਤੁਸੀਂ ਬਣਾ ਸਕਦੇ ਹੋ। ਇੱਕ ਸਭ ਤੋਂ ਵੱਡੀ ਆਸਟ੍ਰੇਲੀਆ ਦੀ ਵਧੀਆ ਗੱਲ ਇਹ ਰਹੀ ਵੀ ਲਾਕਡਾਊਨ ਦੇ ਵਿੱਚ ਵੀ ਤੁਹਾਨੂੰ ਜ਼ਰੂਰੀ ਚੀਜ਼ਾਂ ਬਨਿੰਗ ਚ ਜਾ ਸਕਦੇ ਹੋ, ਸਭ ਕੁਝ ਮਿਲ ਰਿਹਾ ਵੀ ਤੁਸੀਂ ਆਪਦੀ ਸਾਵਧਾਨੀ ਨਾਲ ਲਿਆ ਸਕਦੇ ਹੋ, ਤੁਸੀਂ ਉਹ ਲਾਓ। ਇਹ ਨੀ ਤਾਂ ਕਿਤਾਬਾਂ ਦਾ ਪੜ੍ਹ ਹੀ ਸਕਦੇ ਹੋ ਨਾ
ਭਾਜੀ। ਬਨਿੰਗ ਦੀ ਤੁਹਾਨੂੰ ਗੱਲ ਦੱਸਦਾ, ਮੈਂ 2 ਹਫ਼ਤੇ ਪਹਿਲਾਂ ਗਿਆ ਬਨਿੰਗ ਤੇ ਚੀਜ਼ ਲੈਣ ਲਈ, ਤੇ ਉੱਥੇ ਖੜਨ ਨੂੰ ਥਾਂ ਨਾ, ਇੰਨਾ ਰਸ਼। ਤੇ ਜਦੋਂ ਮੈਂ ਗਾਰਡਨ ਸੈਕਸ਼ਨ ਚ ਨਾ, ਮੈਂ ਕੁਛ ਵੀ ਚੀਜ਼ ਲੈਣਾ, ਮੈਂ ਇੱਕ ਗੇੜਾ ਗਾਰਡਨ ਸੈਕਸ਼ਨ ਜ਼ਰੂਰ ਕੱਢਦਾ ਹੁੰਦਾ। ਜਦ ਮੈਂ ਦੇਖਿਆ ਤਾਂ ਫੁੱਲ ਵਗੈਰਾ ਤਾਂ ਸੀਗੇ ਪਰ ਸਬਜ਼ੀ ਕਿਤੇ ਨਾ ਕੋਈ ਵੀ ਪਨੀਰੀ ਹੈ ਨਾ। ਮੈਂ ਉਹਨੂੰ ਕਿਹਾ ਵੀ ਕਿੱਥੇ ਆ? ਕਹਿੰਦਾ ਵੀ ਚੱਕ ਲਿਆ ਸਾਰਿਆਂ ਨੇ। ਮੈਂ ਉਹਨੂੰ ਪੁੱਛਦਾ ਮੈਂ ਗੋਭੀ ਦੀ ਕਦੋਂ ਆਣੀ ਆ ਵੀ ਆਪਾਂ? ਕਹਿੰਦਾ ਇਸ ਹਫ਼ਤੇ ਆ ਜਾਣੀ ਚਾਹੀਦੀ। ਹੁਣ ਮੈਂ ਉਹ ਬੇਟਾ ਮੇਰਾ ਜਾ ਕੇ ਮੈਂ ਉੱਥੋਂ ਚੱਕ ਲਈ ਹੈ ਨਾ ਗੋਭੀ ਦੀ ਥੋੜੀ ਪਨੀਰੀ, ਤੇ ਜਦੋਂ ਉੱਥੇ ਗਏ ਤਾਂ ਕਹਿੰਦਾ ਉੱਥੇ ਤਾਂ ਡੈਡ ਕੁਛ ਵੀ ਨੀ ਕਰ ਲਈ ਪਿਆ ਸਾਰਾ ਹੀ ਇਹਨਾਂ ਲੈ ਗਏ। ਤੇ ਕਹਿੰਦੇ ਬਾਰੀਆਂ ਪਾਈਆਂ ਆਇਆ ਵੀ ਇੰਨਾ ਰਸ਼ ਹੁੰਦਾ ਨਾ ਵੀ ਉਹਨਾਂ ਨੂੰ ਬਾਰੀਆਂ ਹੁਣ ਪਾਣੀਆਂ ਪਈਆਂ, ਲੋਕ 2 ਬਾਹਰ ਨਿਕਲਦੇ ਆ ਤੇ 2 ਅੰਦਰ ਜਾਣ ਦਿੰਦੇ ਆ ਮੋਹਰੇ ਸਿਕਿਉਰਿਟੀ ਵਾਲੇ, ਇੰਨਾ ਆ। ਕਿਉਂਕਿ ਲੋਕ ਘਰ ਬੈਠੇ ਨੇ ਆਪਣੀ ਰੈਨੋਵੇਸ਼ਨ ਕਰ ਰਹੇ ਨੇ, ਕੋਈ ਕੁਛ ਕਰ ਰਿਹਾ, ਕੋਈ ਕੁਛ ਕਰ ਰਿਹਾ, ਸੋ ਵਧੀਆ ਗੱਲ ਹੈ ਫੁਰਸਤ ਦੇ ਵਿੱਚ। ਪਰ ਇਹ ਚਲੋ ਇੱਕ ਤਰ੍ਹਾਂ ਨਾਲ ਕਟਾਕਸ਼ ਦੇ ਤੌਰ ਤੇ ਗੀਤ ਲਵਾਇਆ ਸੀ ਸਾਡੇ ਦੋਸਤਾਂ ਨੇ। ਤੇ ਉਸ ਤੋਂ ਬਾਅਦ ਚਲਦੇ ਆ ਜੀ, ਜਗਤਾਰ ਜੌਹਲ ਭਾਜੀ ਕਹਿੰਦੇ ਨੇ, ਕਹਿੰਦੇ ਬਾਈ ਜੀ ਉਹ ਚਾਹ ਦੀ ਗੱਲ ਤੁਸੀਂ ਕੀਤੀ ਨਾ ਖੰਡ ਧੋਣ ਦੀ, ਤਾਂ ਫਿਰ ਤਾਂ ਬੰਦਾ ਬਿਸਕੁਟ ਵੀ ਡਬਲ ਰੋਟੀ ਚਾਹ ਤੇ ਕਾਫੀ ਕੁਛ ਉਹਦੇ ਵਿੱਚ ਧੋ ਕੇ ਖਾਣ ਲੱਗ ਜਾਂਦਾ ਚਾਹ ਚ।
ਬਾਈ ਜੀ ਜਦੋਂ ਬਿਲਕੁਲ ਜਦੋਂ ਇਹ ਬਿਮਾਰੀ ਇਸ ਲੈਵਲ ਤੇ ਚਲੀ ਜਾਂਦੀ ਹੈ ਨਾ, ਉਦੋਂ ਉਹਦੇ ਨਾਲ ਹੋਰ ਪੰਗਾ ਹੁੰਦਾ, ਉਹ ਕੁਛ ਖਾ ਹੀ ਨੀ ਸਕਦਾ, ਉਹ ਖਾ ਹੀ ਨੀ ਸਕਦਾ, ਉਹ ਭੁੱਖਾ ਧਿਆ ਰਹਿੰਦਾ, ਬਾਹਰ ਨੀ ਕੋਈ ਕਿਤੇ ਕੋਈ ਚੀਜ਼ ਖਾਊਗਾ, ਕਿਤੇ ਉਹ ਨੀ ਕਰੂਗਾ। ਮੈਂ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਵੀ ਫਿਰ ਉਸ ਮਾਹੌਲ ਮੌਕੇ ਚ ਰਹਿੰਦੇ ਵੀ ਉਹੀ ਚੀਜ਼ ਖਾਧੀ ਜਾਵੇ ਜਿਹੜੀ ਉਹਨਾਂ ਨੂੰ ਲੱਗਦਾ ਵੀ ਇਹ ਤਾਂ ਸਾਫ਼ ਆ।
ਜੀ ਜੀ। ਲੱਕੀ ਖੱਟੜਾ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਗੁਰਜ ਬਹਾਦਰ ਜੀ ਤੁਹਾਡਾ ਮੈਸੇਜ ਕੱਲ ਰਹਿ ਗਿਆ ਸੀ, ਮਾਫ਼ੀ ਚਾਹਨਾ ਅੱਜ ਸਤਿ ਸ੍ਰੀ ਅਕਾਲ ਹੈ ਤੁਹਾਡੇ ਵੱਲੋਂ ਵੀ ਸਾਡੇ ਵੱਲੋਂ ਵੀ ਜੀ ਆਇਆਂ ਨੂੰ। ਵਿਮਲ ਲੰਦਾ ਹੁਣੇ ਵੀ ਪ੍ਰੋਗਰਾਮ ਚ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਸਾਡੇ ਨਾਲ ਨਾ ਹਰਨੇਕ ਸਿੰਘ ਹੁਣੀ ਜੁੜੇ ਸੀ ਤੇ ਉਹਨਾਂ ਨੇ ਚਾਹ ਦੇ ਨਾਲ ਕਾਫੀ ਦੇ ਨਾਲ ਬਰਾਉਨੀਆਂ ਦੀ ਫੋਟੋ ਭੇਜੀ ਜਿਹੜੀ ਮੈਂ ਸ਼ੇਅਰ ਕਰਤੀ ਆ। ਗੁਰਚਰਨ ਚਾਹਲ ਹੁਣੀ ਬ੍ਰਿਸਬੇਨ ਤੋਂ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ। ਤੇ ਹਰਜਿੰਦਰ ਸਿੰਘ ਘੁੰਮਣ ਬਰਸੀ ਪਠਾਣਾ ਤੋਂ ਵੀ ਫਤਿਹ ਬੁਲਾ ਰਹੇ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਤੇ ਸਾਡੇ ਨਾਲ ਜਤਿੰਦਰ ਮੱਟੂ ਪ੍ਰੋਗਰਾਮ ਚ ਜੁੜੇ ਨੇ ਜੀ, ਫਰਾਂਸ ਤੋਂ, ਪੈਰਿਸ ਤੋਂ। ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਕਿੱਦਾਂ ਤੁਸੀਂ ਸਾਰੇ ਠੀਕ ਠਾਕ ਹੋ? ਤੇ ਕਾਫੀ ਟਾਈਮ ਬਾਅਦ ਤੁਹਾਡਾ ਪ੍ਰੋਗਰਾਮ ਸੁਣਿਆ ਜੀ, ਬਹੁਤ ਵਧੀਆ ਹੁੰਦਾ, ਗੁੱਡ ਜੋਬ, ਰੱਬ ਤਰੱਕੀਆਂ ਬਖਸ਼ੇ। ਤੇ ਕਹਿੰਦੇ ਕੋਰੋਨਾ ਵਾਇਰਸ ਦਾ ਭਾਜੀ ਇੱਕ ਫਾਇਦਾ ਹੋ ਗਿਆ ਕਿ ਤੁਹਾਡਾ ਪ੍ਰੋਗਰਾਮ ਲਾਈਵ ਸੁਣ ਹੋ ਜਾਂਦਾ ਆ, ਨੀਂਦ ਆਉਂਦੀ ਨੀ, ਸੋ ਸੌ ਸੌ ਕੇ ਵੀ ਥੱਕ ਗਏ ਆ, ਅੱਗੇ ਪੋਡਕਾਸਟ ਚੱਲਦੀ ਸੀ। ਚਲੋ ਤੁਸੀਂ ਆਪਣੀ ਤੰਦਰੁਸਤੀ ਰੱਖੋ ਕਾਇਮ, ਕਿਉਂਕਿ ਯੂਰਪ ਕਾਫੀ ਪ੍ਰਭਾਵਿਤ ਹੋਇਆ ਪਿਆ, ਇਸ ਤੇ ਆਪਾਂ ਥੋੜੀ ਜੀ ਗੱਲ ਵੀ ਕਰਾਂਗੇ। ਤਾਂ ਸਾਡੇ ਨਾਲ ਪਰਮਜੀਤ ਸਿੰਘ ਧਾਲੀਵਾਲ ਵੀ ਪ੍ਰੋਗਰਾਮ ਚ ਆ ਗਏ ਨੇ। ਤੇ ਬਾਕੀ ਕਹਿੰਦੇ ਨੇ ਕਿ ਗੁੱਡ ਚੱਲ ਰਿਹਾ ਜੀ, ਘਰ ਦੇ ਕੰਮ ਕਾਰ ਨਹੀਂ ਮੁੱਕਦੇ, ਆਲਵੇਜ ਕੁਛ ਨਾ ਕੁਛ ਨਿਕਲਦਾ ਰਹਿੰਦਾ ਹੈ ਜੀ। ਕੁਲਵੀਰ ਸਿੰਘ ਸੰਧੂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿਤਾਬਾਂ ਪੜ੍ਹਨ ਦਾ ਬਹੁਤ ਵਧੀਆ ਟਾਈਮ ਹੈ ਜੀ। ਬਿਲਕੁਲ ਬਾਈ ਜੀ, ਤੇ ਗੁਰਿੰਦਰ ਸਿੰਘ ਵੀ ਸਾਡੇ ਨਾਲ ਜੁੜ ਚੁੱਕੇ ਨੇ ਵਰਜੀਨੀਆ ਤੋਂ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਆਪਾਂ ਤਾਂ ਜੀ ਡਾਕੀ ਦੇ ਡੱਬੇ ਨੂੰ ਰੰਗ ਕਰਤਾ ਪਰ ਬੰਦ ਇੱਥੇ ਪੂਰੀ ਤਰ੍ਹਾਂ ਹੈ ਨਹੀਂ। ਸੋ ਉਹਨਾਂ ਨੇ ਵੀ ਕਾਰਜ ਕਰਦੇ ਹੋਏ ਜੀ ਆਪਣੇ ਜਿਹੜੇ ਡਾਕ ਦਾ ਡੱਬਾ ਹੈ ਨਾ ਉਹਨੂੰ ਰੰਗ ਕਰ ਦਿੱਤਾ, ਘਰ ਦੇ ਬਾਹਰ ਫੋਟੋ ਵੀ ਭੇਜੀ ਆ, ਸੋ ਜਿਹੜੀ ਮੈਂ ਸ਼ੇਅਰ ਕਰਾਂਗਾ। ਕੁਲਵਿੰਦਰ ਸਿੰਘ ਧਾਲੀਵਾਲ ਵੀ ਐਲਬਮ ਭੇਜ ਰਹੇ ਨੇ, ਤੇ ਬਾਕੀ ਕਹਿੰਦੇ ਨੇ ਕਿ ਹਾਂਜੀ ਸਰੋਂ ਦੇ ਪੱਤਿਆਂ ਨੂੰ ਸੁੰਡੀ ਪੈ ਗਈ ਹੈ ਕੀ ਕਰ ਸਕਦੇ ਆ, ਤੇ ਫੋਟੋਆਂ ਭੇਜੀਆਂ ਮੈਂ ਸ਼ੇਅਰ ਕਰਦਾ ਜੀ। ਭਾਜੀ ਹੈ ਕੋਈ ਤਰੀਕਾ? ਮੈਂ ਕਹਿੰਦਾ ਸਵਾਦ ਹੀ ਉੱਪਰ ਇੱਕ ਵਾਰੀ ਚੱਟਾ ਦੇ ਦੋ।
ਦੇਖੋ ਤੇਲਾ ਤੇਲਾ ਪਿਆ ਜਾਂ ਸੁੰਡੀ ਪਈ ਆ, ਦੇਖਣ ਵਾਲੇ ਸਰੋਂ ਨੂੰ ਜ਼ਿਆਦਾਤਰ ਤੇਲਾ ਪੈਂਦਾ ਹੁੰਦਾ, ਤੇ ਕਿਉਂਕਿ ਕਈ ਵਾਰੀ ਨਾ ਜਿਹੜਾ ਅਣਜਾਣ ਬੰਦਾ ਹੁੰਦਾ ਉਹਨਾਂ ਨੂੰ ਐ ਲੱਗਦਾ ਵੀ ਸੁੰਡੀ ਆ, ਜੇ ਤਾਂ ਚੇਪਾ ਤੇਲਾ ਉਹਦੇ ਪੱਤਿਆਂ ਦੇ ਥੱਲੇ ਪਾਸੇ ਚਿੱਟਾ ਜਾ ਹੋਇਆ ਤੇ ਉੱਤੇ ਚਿਪਚਪਾਹਟ ਜੀ ਹੋਈ ਆ, ਤਾਂ ਤਾਂ ਦੇਖੋ ਉਹਦੇ ਹੋਰ ਹੱਲ ਆ। ਤੇ ਜੇ ਸੁੰਡੀ ਆ ਤਾਂ ਸੁੰਡੀ ਦੇ ਹੋਰ ਹੱਲ ਆ। ਸੁੰਡੀ ਦਾ ਇਹ ਆ ਵੀ ਜੇ ਤਾਂ ਤੁਸੀਂ ਆਰਗੈਨਿਕ ਰੱਖਣੀ ਚਾਹੁੰਦੇ ਹੋ, ਫੇਰ ਤਾਂ ਜਿਵੇਂ ਸਿੱਧੂ ਸਾਹਿਬ ਨੇ ਦੱਸਿਆ ਵੀ ਸਵਾਹ ਸਾਬਣ ਵਾਲਾ ਪਾਣੀ ਆ ਤੇ ਉਹ ਜਾਂ ਨਿੰਮ ਦਾ ਪਾਣੀ ਆ, ਜੇ ਉਹ ਛਿੜਕ ਲਓ ਤਾਂ ਉਹ ਬੈਸਟ ਆ। ਤੇ ਜੇ ਤੁਸੀਂ ਆਰਗੈਨਿਕ ਨਹੀਂ ਰੱਖਣਾ ਚਾਹੁੰਦੇ ਤਾਂ ਬਨਿੰਗ ਚ ਜਿੱਥੇ ਜਿਹੜਾ ਸੈਕਸ਼ਨ ਚ ਚੀਜ਼ਾਂ ਪਈਆਂ ਹੁੰਦੀਆਂ ਉੱਥੇ ਤੁਹਾਨੂੰ ਤੁਹਾਡੀ ਸੁੰਡੀ ਦੀ ਫੋਟੋ ਖਿੱਚ ਕੇ ਲੈ ਜਾਓ ਤੇ ਨਾਲ ਦੀ ਸੁੰਡੀ ਦੀ ਫੋਟੋ ਵਾਲੀ ਕਿਤੇ ਸੀਸੀ ਪਈ ਹੋਊਗੀ ਉੱਤੇ ਤੇ ਉਹ ਲਿਆ ਕੇ ਛਿੜਕ ਦਿਓ।
ਹਾਂਜੀ ਹਾਂਜੀ
ਸਿੰਪਲ
ਜਿਹਾ। ਫੇਰ ਤਾਂ ਉਹੀ ਆ ਵੀ ਇਸ ਘੜੀ ਦੇ ਵਿੱਚ ਤਾਂ ਮਤਲਬ ਤੁਹਾਨੂੰ ਪਤਾ ਹੀ ਆ ਵੀ ਬਨਿੰਗ ਦੇ ਕੰਮ ਆਏਗਾ, ਉੱਥੇ ਕਾਫੀ ਦਵਾਈਆਂ ਪਈਆਂ ਹੁੰਦੀਆਂ। ਹਾਂਜੀ ਤੇ ਮਿੰਟੂ ਭਾਜੀ ਸਾਡੇ ਨਾਲ ਕੁਲਵਿੰਦਰ ਧਾਲੀਵਾਲ ਹੋਣਾ ਜਿਹੜੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨਾ ਉਹਦੇ ਵਿੱਚ ਸ਼ੇਅਰ ਕਰ ਦਾਂਗਾ, ਬਹੁਤ ਸੋਹਣੀਆਂ ਨੇ। ਮਨੀ ਸਲੇਮਪੁਰਾ ਵੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ, ਉਹ ਵੀ ਸਾਰੇ ਟੱਬਰ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਹਾਲ ਚਾਲ ਪੁੱਛ ਰਹੇ ਨੇ, ਬਹੁਤ ਵਧੀਆ ਜੀ। ਤੇ ਬਿਕਰਮਜੀਤ ਸਿੰਘ ਬਰਾੜ ਸਾਡੇ ਨਾਲ ਜੁੜੇ ਨੇ ਬੁਲਗੁਲਕੇ ਤੋਂ, ਉਹ ਵੀ ਫਤਿਹ ਬੁਲਾ ਰਹੇ ਨੇ ਜੀ, ਸਤਿ ਸ੍ਰੀ ਅਕਾਲ। ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਕਹਿੰਦੇ ਨੇ ਮੈਂ ਵੀ 7-8 ਮੀਟਰ ਫੈਂਸ ਲਗਾ ਦਿੱਤੀ ਹੈ ਜੀ, ਪੇਵਰਸ ਵੀ ਲਗਾ ਦਿੱਤੇ ਘਰ ਦੇ ਵਿੱਚ, ਚਲੋ ਬਹੁਤ ਵਧੀਆ। ਤੇ ਮਨਿੰਦਰਜੀਤ ਸਿੰਘ ਸਿੱਧੂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਰਣਜੀਤ ਸਿੱਖ ਮੁੱਦਕੀ ਵਾਲੇ, ਕਿਆ ਬਾਤ ਹੈ ਜੀ, ਉਹ ਵੀ ਫੋਟੋ ਭੇਜ ਰਹੇ ਨੇ, ਸਾਈਕਲਿੰਗ ਕਰ ਰਹੇ ਨੇ ਪਾਰਕ ਦੇ ਵਿੱਚ ਬੱਚਿਆਂ ਸਮੇਤ। ਤੇ ਭਾਜੀ ਕਹਿੰਦੇ ਪੰਜਾਬੀ ਆਡੀਓ ਬੁੱਕ ਦੀ ਕੋਈ ਐਪ ਰੈਕਮੈਂਡ ਕਰੋ, ਹੈਗੀ ਆ ਬਾਈ ਜੀ ਕੋਈ ਤੁਹਾਡੇ ਜ਼ਿਹਨ ਦੇ ਵਿੱਚ?
ਨਹੀਂ ਦੇਖੋ ਪੰਜਾਬੀ ਪ੍ਰੋਪਰ ਐਪ ਕੋਈ ਨੀ ਹੈਗੀ, ਪਰ ਆਡੀਓ ਬੁੱਕ ਲਿਖਦੇ ਹੋ ਜਦੋਂ 5-10 ਆ ਜਾਂਦੀਆਂ, ਪਰ ਉਹ ਐ ਨੀ ਕਹਿ ਸਕਦੇ ਵੀ ਮਿਆਰੀ ਕਿਤਾਬਾਂ ਦੀ ਆ। ਕਈ ਵਾਰੀ ਮੇਰੇ ਵਰਗੇ ਨੇ ਆਪਦੀ ਕਿਤਾਬਾਂ ਦੀਆਂ ਬਣਾ ਰੱਖੀਆਂ, ਪਰ ਪ੍ਰੋਪਰ ਤਾਂ ਤੁਸੀਂ ਪੜ੍ਹਨੀ ਪੈਣੀ ਆ, ਤੁਹਾਨੂੰ ਪੜ੍ਹ ਕੇ ਹੀ ਗੱਲ ਬਣਦੀ ਆ ਕਿਤਾਬ ਦੀ। ਤਾਂ
ਜਿੱਥੇ ਤੱਕ
ਸੁਣਨੀ ਆ ਤਾਂ ਇੱਕ ਹੈਗੀ ਆ, ਇੱਕ ਹੈਗੀ ਆ, ਮੈਂ ਕਰ ਦਿੰਦਾ ਰਿਕਮੈਂਡ, ਪਰ ਗੱਲਾਂ ਦਾ ਦਾਅਵੇ ਵਾਧੇ ਤਾਂ ਸਾਰੇ ਕਰ ਲੈਣਗੇ ਕਿਸੇ ਨੇ ਸੁਣਨੀ ਨੀ। ਗੁਰੂ ਗ੍ਰੰਥ ਸਾਹਿਬ ਜੀ ਦੀ ਆਡੀਓ ਪਈ ਆ ਬਹੁਤ ਵਧੀਆ, ਇੱਕ ਤੂੰ ਹੀ ਸਾਡੇ ਉਹਨਾਂ ਨੇ ਪੁਰੇਵਾਲ ਸਾਹਿਬ ਨੇ ਬਣਾਈ ਸੀ, ਸਤਨਾਮ ਸਿੰਘ ਨੇ ਤੇ ਸਤਪਾਲ ਸਿੰਘ ਪੁਰੇਵਾਲ ਨੇ, ਤੇ ਇੱਕ ਤੂੰ ਹੀ ਨਾਂ ਦੀ ਆ, ਤੇ ਉਹਦੇ ਤੇ ਇੰਨਾ ਨਜ਼ਾਰਾ ਆਉਂਦਾ ਜਿਹੜਾ ਸੁਣਨ ਦਾ, ਉਹਦੇ ਚ ਨਾ ਸਾਹਮਣੇ ਤੁਸੀਂ ਵਿਜੁਅਲ ਦੇਖ ਸਕਦੇ ਹੋ ਗੁਰਬਾਣੀ ਦਾ ਸੇਮ ਸ਼ਬਦ, ਤੇ ਉਹ ਜਿਵੇਂ ਜਿਵੇਂ ਬੋਲੂ ਆ ਉਵੇਂ ਉਵੇਂ ਉਹ ਸ਼ਬਦ ਹਾਈਲਾਈਟ ਹੁੰਦਾ ਜਾਊਗਾ, ਤੇ ਨਾਲੇ ਤਾਂ ਤੁਹਾਨੂੰ ਸ਼ੁੱਧਤਾ ਦਾ ਪਤਾ ਲੱਗ ਜਾਂਦਾ ਵੀ ਗੁਰਬਾਣੀ ਦੀ ਸ਼ੁੱਧਤਾ ਕਿੱਥੇ ਆ ਇਹ, ਤੇ ਨਾਲੇ ਨਾ ਐ ਰਸ ਆਉਂਦਾ ਬੰਦੇ ਦਾ, ਫਿਰ ਦੋਨੇ ਪਾਸੇ ਬੰਦਾ ਉਹਦੇ ਚ ਗੁਆਚ ਜਾਂਦਾ। ਤੋ ਬੜਾ ਸੌਖਾ ਆਉਣ ਤਰੀਕਾ ਜੀ, ਦੇਖੋ ਰੋਜ਼ ਜੇ ਤੁਸੀਂ ਮੰਨ ਲਓ 48 ਘੰਟਿਆਂ ਦੇ ਵਿੱਚ ਪੂਰਾ ਅਖੰਡ ਪਾਠ ਸਾਹਿਬ ਹੋ ਸਕਦੇ ਆ, ਤਾਂ ਤੁਸੀਂ ਜੇ ਹੁਣ ਮਹੀਨੇ ਚ ਵਿਹਲੇ ਬੈਠੇ ਹੋ ਤਾਂ ਤੁਸੀਂ ਮਹੀਨੇ ਚ 48 ਘੰਟੇ ਤੱਕ ਕਿਵੇਂ ਨਾ ਕਿਵੇਂ ਅਰੇਂਜ ਕਰ ਹੀ ਸਕਦੇ ਹੋ ਨਾ।
ਆਹੋ ਨਾਲੇ ਫੇਰ ਲਿਖੇ ਲੱਗ ਜਾਊਗਾ ਇਸ ਟਾਈਮ, ਬਹੁਤ ਵਧੀਆ ਹੀ ਆ ਗੱਲ ਤਾਂ, ਫੁਰਸਤ ਕੇ ਦਿਨ ਹੈ ਤੇ ਆਪਾਂ ਲੱਭਦੇ ਆ ਵੀ ਹੇ ਰੱਬਾ ਸਾਨੂੰ ਥੋੜਾ ਟਾਈਮ ਦੇ, ਅਸੀਂ ਮਤਲਬ ਤੇਰੇ ਲਈ ਗੁਜ਼ਾਰਨਾ
ਚਾਹੁੰਦੇ।
ਨਾਲੇ ਹੁਣ ਤਾਂ ਸਰਕਾਰ ਨੇ ਕਿਹਾ ਹੋਇਆ ਵੀ ਤੁਹਾਡੇ ਡੰਡੇ ਪੈਂਦੇ, ਕਹਿੰਦੇ ਡੰਡੇ ਨਾਲ ਟਾਈਮ ਦਿੱਤਾ ਹੋਇਆ ਤੇ। ਹਾਂਜੀ ਬਿਲਕੁਲ। ਤੇ ਬਾਕੀ ਭਾਜੀ ਹੁਣ ਇਸ ਟਾਈਮ ਦੇ ਵਿਚ ਜਿਦਾਂ ਅੱਗੇ ਬਾਬੇ ਬਹੁਤ ਭੜਕਦੇ ਹੁੰਦੇ ਸੀਗੇ, ਭਵਿੱਖ ਬਾਣੀਆਂ ਬਹੁਤ ਹੁੰਦੀਆਂ ਸੀਗੀਆਂ, ਤੇ ਬਾਬਾ ਰਾਮਦੇਵ ਦਾ ਕੀ ਹਾਲ ਹੈ? ਗੁਰਿੰਦਰ ਭਾਜੀ ਪੁੱਛ ਰਹੇ ਨੇ।
ਬਾਬਾ ਰਾਮਦੇਵ ਬਾਈ ਉਹ ਬਿਜਨਸ ਕਰ ਰਿਹਾ, ਪਿਓਰ ਬਿਜਨਸ ਮੈਨ ਆ ਜੀ, ਬਹੁਤ ਜੱਚ ਕੇ ਬਿਜਨਸ ਕਰ ਰਿਹਾ। ਹੁਣ ਉਹ ਕਹਿ ਰਿਹਾ ਜੀ ਵੀ ਤੁਸੀਂ ਇਮਿਊਨ ਸਿਸਟਮ ਆ ਜਿਹੜਾ ਉਹਨੂੰ ਸਟਰੋਂਗ ਕਰੋ, ਤੇ ਉਹ ਪਤੰਜਲੀ ਦੇ ਪ੍ਰੋਡਕਟ ਆ ਜਿਹੜੇ ਇਮਿਊਨ ਸਿਸਟਮ ਨੂੰ ਸੈਕੰਡ ਲੈਵਲ ਤੇ ਲੈ ਜਾਂਦੇ ਆ, ਤੋ ਚੁੱਪ ਕਰਕੇ ਪਤੰਜਲੀ ਡਕਾਰੋ ਜਿੰਨੀ ਡਕਾਰ ਸਕਦੇ ਹੋ ਵੱਧ ਤੋਂ ਵੱਧ ਅੱਡੋ ਅੱਡ ਰੂਪਾਂ ਚ, ਤੇ ਫੇਰ ਤੁਹਾਡਾ ਜਿਹੜਾ ਇਮਿਊਨ ਸਿਸਟਮ ਆ ਇੰਨਾ ਸਟਰੋਂਗ ਹੋ ਜੂਗਾ, ਕੋਰੋਨਾ ਤਾਂ ਤੁਹਾਡੇ ਬਾਹਰ ਕਿਉਂ ਮੁੜ ਜੂਗਾ।
ਠੀਕ ਹੈ ਚਲੋ। ਤੇ ਇਹ ਸਨ ਕੁਛ ਗੱਲਾਂ ਜਿਹੜੀਆਂ ਆਪਾਂ ਬ੍ਰੇਕ ਤੋਂ ਪਹਿਲਾਂ ਕਰਨੀਆਂ ਸੀ, ਤੇ ਕਈ ਮੁੱਦੇ ਨੇ ਜਿਨ੍ਹਾਂ ਦੇ ਆਪਾਂ ਗੱਲ ਕਰਾਂਗੇ ਥੋੜੀ ਦੇਰ ਬਾਅਦ, ਪਰ ਇੱਕ ਪਹਿਲਾਂ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ।
ਹਰਮਨ ਜੇਕਰ ਤੁਸੀਂ ਵੀ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਡਰਾਈਵਿੰਗ ਦੇ ਵਿੱਚ ਤਾਂ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ। ਤੁਸੀਂ ਸਿਰਫ ਇੱਕ ਦਿਨ ਦੇ ਕੋਰਸ ਕਰਨ ਤੋਂ ਬਾਅਦ ਪ੍ਰਾਪਤ ਕਰ ਸਕਦੇ ਹੋ ਡਰਾਈਵਿੰਗ ਲਾਇਸੈਂਸ। ਜੀ ਹਾਂ, LRMR HR SC ਔਰ MC, ਇਸ ਤੋਂ ਇਲਾਵਾ ਬੱਸ ਅਥਾਰਟੀ ਅਤੇ ਰਿਫਰੈਸ਼ਰ ਕੋਰਸ। ਸਿਰਫ ਇੱਕ ਦਿਨ ਦਾ ਕੋਰਸ ਕਰਨ ਤੋਂ ਬਾਅਦ ਇਸ ਕੋਰਸ ਦੇ ਵਿੱਚ ਬਾਰ ਬਾਰ ਫੇਲ ਹੋਣ ਦਾ ਵੀ ਕੋਈ ਡਰ ਨਹੀਂ, ਅਤੇ ਇਹ ਕੋਰਸ ਪੂਰੇ ਆਸਟ੍ਰੇਲੀਆ ਦੇ ਵਿੱਚ ਮਾਨਤਾ ਪ੍ਰਾਪਤ ਹੈ। ਭੈਣਾਂ ਦੇ ਲਈ ਖਾਸ ਛੋਟ। ਜਿਆਦਾ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਵਨਦੀਪ ਸਿੰਘ ਕੰਬੋਜ JP, ਕੰਟੈਕਟ ਨੰਬਰ 04331134355, 0433-113-435। ਹੁਣ ਤੁਸੀਂ ਵੀ ਸ਼ਾਨ ਦੇ ਨਾਲ ਟਰੱਕ, ਬੱਸ ਜਾਂ ਟਰਾਲੇ ਦਾ ਲਾਇਸੈਂਸ ਬਣਾਓ ਅਤੇ ਸ਼ਾਨ ਦੇ ਨਾਲ ਡਾਲਰ ਕਮਾਓ।
ਜਰੰਗ ਕਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਮੋਬਾਈਲ ਨੰਬਰ 04122923080 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street, ਬਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 04122923080।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ affordable prices. Lakshya PTE Coaching Institute pure Australia vich apni sevaavan de rahe ne. Face to face IELTS PTE preparation classes to ilawa tusi online PTE classes vi laga sakde ho. Vadheri jankari layi call karo Samita Sharma 0404-527-518 ya visit karo www.lakshyaenglish.com.au. We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263488। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com. ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਹਾਂ ਬਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੋਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੋਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੋਲਾਰ ਹਸਪਤਾਲ, GT Road, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9780 90 001। ਵੈਬਸਾਈਟ ਵਿਜ਼ਿਟ ਕਰੋ kularhospital.com।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ। ਵੀਕਐਂਡ ਚੱਲ ਰਿਹਾ ਜੀ ਤੇ ਦਿਨ ਐਤਵਾਰ ਹੈ 19 ਅਪ੍ਰੈਲ 2020 ਔਰ ਐਡਲੇਡ ਤੋਂ ਮਿੰਟੂ ਬਰਾੜ ਹੁਣੀ ਸਾਡੇ ਨਾਲ ਸ਼ਾਮਲ ਨੇ। ਤੇ ਕੁਛ ਸੁਨੇਹੇ ਭਾਜੀ ਆਪਾਂ ਲੈ ਲਈਏ ਇਸ ਤੋਂ ਪਹਿਲਾਂ ਕਿ ਆਪਾਂ ਅੱਗੇ ਚਲੀਏ। ਹਰਵਿੰਦਰ ਸਿੰਘ ਹੁਣੀ ਸਾਡੇ ਨਾਲ ਜੁੜੇ ਹੋਏ ਨੇ, ਹਰੀ ਭਿੰਡਰ ਹੁਣੀ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ, ਸਤਿ ਸ੍ਰੀ ਅਕਾਲ ਜੀ। ਤੇ ਅਰਸ਼ ਮੱਲੀ ਹੁਣੀ ਵੀ ਤਸਵੀਰ ਭੇਜ ਦਿੱਤੀ ਹੈ ਤੇ ਨਾਈਸ ਸ਼ੋ, ਤੇ ਉਹ ਵੀ ਪ੍ਰੋਗਰਾਮ ਚ ਜੁੜੇ ਨੇ। ਬਹੁਤ ਸਾਰੀਆਂ ਤਸਵੀਰਾਂ ਮੈਂ ਸਾਂਝੀਆਂ ਕਰ ਚੁੱਕਾ ਆ ਆਪਣੇ ਲਾਈਵ ਬਲੌਗ ਦੇ ਉੱਤੇ। ਸੋ ਮਿੰਟੂ ਜੀ, ਪਹਿਲਾਂ ਤਾਂ ਲੁਧਿਆਣੇ ਦੇ ACP ਅਕਾਲ ਚਲਾਣਾ ਕਰ ਗਏ ਨੇ ਕੋਰੋਨਾ ਵਾਇਰਸ ਦੇ ਨਾਲ ਪ੍ਰਭਾਵਿਤ ਸੀਗੇ, ਤੇ ਦੇਖੋ ਜਦੋਂ ਇਹ ਜਿਹੜੀ ਚੀਜ਼ ਹੈ ਕਿਸੇ ਨੂੰ ਬਖਸ਼ਦੀ ਨਹੀਂ, ਚਾਹੇ ਕੋਈ ਹੋਵੇ, ਵੱਡੇ ਵੱਡੇ ਕਈ ਮਿਨਿਸਟਰ ਵੀ ਪ੍ਰਭਾਵਿਤ ਹੋਏ ਨੇ, ਤਾਂ ਡਾਕਟਰ ਜਿਹੜੇ ਬੜੇ ਪ੍ਰਭਾਵਿਤ ਹੋ ਰਹੇ ਨੇ, ਤਾਂ ਪੰਜਾਬ ਤੋਂ ਕੋਈ ਰਿਪੋਰਟ ਜਿਹੜੀ ਤੁਸੀਂ ਗੱਲਬਾਤ ਕੀਤੀ ਹੋ ਪਿੰਡ ਆਲੇ ਦੁਆਲੇ ਕਿੱਦਾਂ ਉਹ ਕੋਪ ਕਰ ਰਹੇ ਨੇ?
ਦੇਖੋ ਕੋਸ਼ਿਸ਼ ਤਾਂ ਬਹੁਤ ਜਿਆਦਾ ਕੀਤੀ ਜਾ ਰਹੀ ਹੈ, ਪਰ ਰੌਲਾ ਤਾਂ ਐ ਜਦੋਂ ਪਬਲਿਕ ਦੀ ਗਿਣਤੀ ਵੱਧ ਹੋ ਜਾਂਦੀ ਹੈ ਨਾ, ਉਦੋਂ ਸੁਣਦੀ ਨੀ ਕਿਸੇ ਢੰਗ ਨਾਲ, ਨੀ ਸੁਣਦੀ ਕਿਸੇ ਰੂਪ ਚ, ਨੀ ਸੁਣਦੀ ਉਹ ਆਪਦੇ ਵਿਚ ਛੱਡ ਜਾਂਦੀ ਆ। ਭਾਵੇਂ ਪੰਜਾਬ ਪੁਲਿਸ ਆਪਦਾ ਅਕਸ਼ ਸੁਧਾਰਨ ਲਈ ਬਹੁਤ ਕੁਛ ਕਰ ਰਹੀ ਆ, ਬੜੀਆਂ ਵਧੀਆ ਵਧੀਆ ਵੀਡੀਓ ਬਣਾ ਕੇ ਇਮੋਸ਼ਨਲ ਵੀ ਪਾ ਰਹੀ ਆ, ਤੇ ਪਰ ਫੇਰ ਵੀ ਕਿਤੇ ਨਾ ਕਿਤੇ ਇੱਕ ਤਾਂ ਹਊਆ ਪੰਜਾਬ ਪੁਲਿਸ ਦਾ ਜਿਹੜਾ ਡਰ ਆ ਉਹ ਹੋਰ ਢੰਗ ਦਾ ਜਿਹੜਾ ਹੋਣਾ ਚਾਹੀਦਾ ਉਹ ਹੈ ਨੀ, ਜਿਹੜਾ ਕਿ ਮੈਂ ਪਿਛਲੇ ਆਪਦੇ ਲੇਖ ਚ ਵੀ ਲਿਖਿਆ ਸੀ ਕਿ ਪੁਲਿਸ ਪੰਜਾਬ ਦੀ ਸਮਾਂ ਨੀ ਵਿਚਾਰਦੀ, ਉਹ ਸਮੇਂ ਮੁਤਾਬਕ ਨੀ ਉਹ ਕੰਮ ਕਰਦੇ, ਉਹ ਪਹਿਲਾਂ ਆਪਦਾ ਅਕਸ਼ ਬਹੁਤ ਬਾੜਾ ਕਰ ਲੈਂਦੇ ਆ, ਫੇਰ ਉਹਨੂੰ ਅਕਸ਼ ਨੂੰ ਸੁਧਾਰਨ ਵਾਸਤੇ ਉਹਨਾਂ ਨੂੰ ਮਿਹਨਤ ਕਰਨੀ ਪੈਂਦੀ ਆ, ਪਰ ਉਹ ਲੋਕਾਂ ਚ ਦੋਨੇ ਚੀਜ਼ਾਂ ਨੀ ਕਰ ਪਾਉਂਦੇ, ਇੱਕ ਗਵਾ ਲੈਂਦੇ ਆ ਦੂਜਾ ਬਣਾ ਨੀ ਪਾਉਂਦੇ। ਸੋ ਇਹ ਕਿਤੇ ਨਾ ਕਿਤੇ ਆੜੇ ਆ ਰਹੀਆਂ ਗੱਲਾਂ, ਪਰ ਕੁੱਲ ਮਿਲਾ ਕੇ ਨਾ ਲੁਧਿਆਣੇ ਦੇ ਵਿੱਚ ਚੌਥੀ ਪੰਜਵੀਂ ਮੌਤ ਆ ਜਿਹੜੀ, ਉਹ ਇਹ ਲੁਧਿਆਣਾ ਜਿੰਨੇ ਭੀੜ ਭਰੇ ਆਲੇ ਆਲੇ ਏਰੀਏ ਆ ਉਹ ਜ਼ਿਆਦਾ ਖਤਰਨਾਕ ਆ, ਤੇ ਉਹ ਹੁਣ ਲੁਧਿਆਣੇ ਦੇ ਵਿੱਚ ਜੇ ਪੰਜ ਛੇ ਮੌਤਾਂ ਹੋ ਚੁੱਕੀਆਂ, ਕੇਸ ਵੀ ਵੱਧ ਆਏ ਹੋਏ ਆ, ਤਾਂ ਉਹ ਥੋੜੀ ਜਿਹੀ ਕਿਤੇ ਨਾ ਕਿਤੇ ਖਤਰੇ ਦੀ ਘੰਟੀ ਆ। ਪਰ ਬਹੁਤ ਸਾਰੇ ਜ਼ਿਲ੍ਹੇ ਇਹੋ ਜਿਹੇ ਆ ਪੰਜਾਬ ਦੇ ਜਿਹੜੇ ਹਜੇ ਬਚੇ ਆ, ਜਿਹਨਾਂ ਚੋਂ ਬਠਿੰਡਾ ਵੀ ਇੱਕ ਆ ਜੀ, ਕਿਉਂਕਿ ਟੋਟਲ ਪੰਜ ਛੇ ਕੁ ਜ਼ਿਲ੍ਹੇ, ਸੱਤ ਕੁ ਜ਼ਿਲ੍ਹਿਆਂ ਚ ਹਜੇ ਤੱਕ ਜਿਹੜੇ ਕੇਸ ਪਾਏ ਗਏ ਆ, ਜ਼ਿਆਦਾ ਚ ਨਹੀਂ ਪਾਏ ਗਏ। ਤੋਂ ਪੰਜਾਬ ਤਾਂ ਕਿਤੇ ਨਾ ਕਿਤੇ ਠੀਕ ਆ, ਪਰ ਮਹਾਰਾਸ਼ਟਰ ਜਿਹੜਾ ਉਹ ਥੋੜਾ ਜਿਹਾ ਇਸ ਟਾਈਮ ਡੋਲ ਚੁੱਕਿਆ, ਤੇ ਉਹਦੇ ਤਾਂ ਜਿਹੜੀ ਅੰਦਰਲੀ ਖ਼ਬਰ ਮੇਰੇ ਕੋਲੇ ਕੱਲ ਆਈ ਸੀ ਜੀ ਬੰਬੇ ਅੰਧੇਰੀ ਤੋਂ, ਤੇ ਕੋਈ ਚਾਹੁਣ ਵਾਲਾ ਮਿੱਤਰ ਰਹਿੰਦਾ, ਉਹ ਆਦਾ ਕਹਿੰਦਾ ਜੀ ਦੇਖੋ ਇੱਥੇ ਇੱਕ ਏਰੀਏ ਦੇ ਵਿੱਚ ਨਾ 2 ਕਿਲੋਮੀਟਰ ਰੇਡੀਅਸ ਦੇ ਵਿੱਚ 10 ਲੱਖ ਬੰਦਾ ਰਹਿੰਦਾ ਇੱਕ ਝੋਪੜੀ ਦੇ ਵਿੱਚ, ਤੇ ਉਹਦੇ ਚ 160 ਕੇਸ ਪੋਜ਼ਿਟਿਵ ਪਾਏ ਗਏ ਸੀ ਪਿਛਲੇ ਵੀਕ।
ਅੱਛਾ।
ਤੇ ਉਸ ਪੋਜੀਸ਼ਨ ਉਹਦੇ ਚ ਇਹ ਆ ਵੀ ਐਵਰੀ 5 ਮੀਟਰ ਦੇ ਵਿੱਚ 4 ਬੰਦੇ ਰਹਿੰਦੇ ਆ ਜੀ ਉੱਥੇ, ਤੇ ਤੁਸੀਂ ਉੱਥੇ ਨਾ ਤਾਂ ਸੋਸ਼ਲ ਡਿਸਟੈਂਸਿੰਗ ਕਰ ਸਕਦੇ ਹੋ ਜਿੰਨਾ ਮਰਜ਼ੀ ਜ਼ੋਰ ਲਾ ਲਓ, ਨਾ ਤੁਸੀਂ ਉਹਨਾਂ ਦੀ ਪੜ੍ਹਾਈ ਲਿਖਾਈ ਨੀ, ਨਾ ਉਹਨਾਂ ਨੂੰ ਤੁਸੀਂ ਸਿਖਾ ਸਕਦੇ ਹੋ। ਉਹ ਕਹਿੰਦੇ ਵੀ ਜਿਹੜੀ ਉਹ ਬਸਤੀ ਆ ਉਹ 100% ਇਸ ਟਾਈਮ ਗ੍ਰੇਸ ਆ ਚੁੱਕੀ ਹੈ ਇਸਦੀ ਗ੍ਰਿਫਤ ਚ, ਤੇ ਇੱਕ ਉਹਨੂੰ ਟੋਟਲ ਬਾਹਰੋਂ ਸੀਲ ਕਰਤਾ, ਤੇ ਨਿਊਜ਼ ਉਹਦੀ ਕਿਤੇ ਆਉਣ ਨੀ ਦੇ ਰਹੇ, ਤੇ ਉੱਥੇ ਬਹੁਤ ਵੱਡਾ ਨੁਕਸਾਨ ਹੋਊਗਾ ਲਾਈਫ ਦਾ ਜੇ ਕੁਦਰਤ ਨੇ ਬਚਾ ਲਿਆ ਉਹਨਾਂ ਨੂੰ ਬਚਾ ਲਿਆ ਤੇ, ਪਰ ਜਿਹੜੀ ਕੋਰੋਨਾ ਦਾ ਕਹਿਰ ਆ ਸਭ ਤੋਂ ਵੱਡਾ ਦੁਨੀਆਂ ਦੇ ਵਿੱਚ ਕਹਿਰ ਉਸ ਥਾਂ ਤੇ ਟੁੱਟੂਗਾ ਕਹਿੰਦਾ, ਤੇ ਇਹਨਾਂ ਚੀਜ਼ਾਂ ਤੋਂ ਡਰ ਲੱਗ ਰਿਹਾ ਜੀ, ਖਤਰਾ ਮਹਿਸੂਸ ਹੋ ਰਿਹਾ ਵੀ ਭਾਈ ਵੀ ਆਪਾਂ ਇਹਨੂੰ ਕਿਵੇਂ ਕੰਟਰੋਲ ਕਰਾਂਗੇ, ਜਦੋਂ ਕੋਈ ਬੱਸ ਤੋਂ ਬਾਹਰ ਗੱਲ ਹੋਏਗੀ ਤਾਂ ਕੁਛ ਨੀ ਕਰ ਸਕਦੇ। ਪਰ ਥੋੜਾ ਜਿਹਾ ਪੰਜਾਬ ਦੇ ਵਿੱਚ ਮੈਨੂੰ ਅਜੇ ਤਾਈਂ ਇਹ ਪਲੱਸ ਪੁਆਇੰਟ ਜਾਪਿਆ ਕਿ ਪੰਜਾਬ ਬਚਿਆ ਹੋਇਆ, ਚਾਹੇ ਉਹਨਾਂ ਨੇ ਛੇਤੀ ਸਟੈਪ ਚੱਕ ਲਏ ਜਾਂ ਜਿਵੇਂ ਵੀ ਕੀਤਾ, ਪਰ ਹੁਣ ਇੱਕ ਜਿਹੜੀ ਚੀਜ਼ ਰਿਸਕ ਵਾਲੀ ਬਣਦੀ ਜਾ ਰਹੀ ਆ ਉਹ ਆ ਜੀ ਕਣਕ ਫਸਲ ਆ ਗਈ, ਤੇ ਫਸਲ ਨਾਲ ਹੁਣ ਝੋਨੇ ਦੀਆਂ ਮੰਡੀਆਂ ਦੇ ਵਿੱਚ ਉਹੀ ਕੱਲ ਮੇਰਾ ਪਰਸੋਂ ਨਾ ਕਿਤੇ ਟਾਈਮਸ ਆਫ ਇੰਡੀਆ ਅਖਬਾਰ ਤੋਂ ਕਿਸੇ ਤਾਂ ਮੈਨੂੰ ਕਾਲ ਆਈ ਤੇ ਉਹ ਇੱਥੋਂ ਦੀ ਸਥਿਤੀ ਜਾਣਦੇ ਸੀ ਤੇ ਮੇਰੇ ਨਾਲ ਗੱਲਾਂ ਗੱਲਾਂ ਤੇ ਉਹਨਾਂ ਨੇ ਉੱਥੋਂ ਦੀ ਦੱਸਣ ਲੱਗ ਗਏ, ਕਹਿੰਦਾ ਯਾਰ ਵੀ ਸਾਡੇ ਤਾਂ ਇਹ ਜੇ ਆ ਵੀ ਸਾਡੇ ਮੰਤਰੀ ਜੀ ਮੈਨੂੰ ਕਹਿੰਦੇ ਸੱਦ ਕੇ ਫੋਟੋ ਭੇਜ ਰਹੇ ਆ, ਜਾਂ ਫੋਟੋ ਲਾ ਦੇ ਵੀ ਮੰਤਰੀ ਜੀ ਨੇ ਕੀਤਾ ਕਣਕ ਦੀ ਬੋਲੀ ਦਾ ਨਿਰੀਖਣ, ਮੰਤਰੀ ਜੀ ਨੇ ਕੀਤਾ ਉਦਘਾਟਨ। ਕਹਿੰਦਾ ਕਿਤੇ ਐ ਨੀ ਦੱਸ ਰਹੇ ਵੀ ਮੰਤਰੀ ਜੀ ਨੇ ਭਾਈ ਲੋਕਾਂ ਨੂੰ ਅਵੇਅਰ ਕੀਤਾ ਵੀ ਐਨ ਨੇੜੇ ਨਾ ਖੜੋ ਤੇ ਉੱਥੇ ਇਕੱਠੇ ਹੋ ਫੋਟੋਆਂ ਖਿਚਾ ਬੋਲ ਨਾਲ ਤੇ ਮੈਨੂੰ ਭੇਜ ਰਹੇ ਆ ਕਹਿੰਦਾ। ਸੋ ਇਹ ਇੱਕ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਕਣਕ ਦੀ ਜਿਹੜਾ 2 ਹਫ਼ਤਿਆਂ ਦਾ ਹੀ ਵਿੱਚ ਗੇਟ ਪੈ ਗਿਆ ਵੀ ਜੇ 2 ਹਫ਼ਤੇ ਲੰਘ ਜਾਂਦੇ ਤੇ ਫੇਰ ਕਣਕ ਆਉਂਦੀ ਤਾਂ ਸ਼ਾਇਦ ਇੰਨਾ ਰਿਸਕ ਨਾ ਹੁੰਦਾ। ਹੁਣ ਪੋਜੀਸ਼ਨ ਇਹ ਹੋ ਗਈ ਵੀ 2 ਹਫ਼ਤੇ ਲੰਘਦੇ ਨੀ ਦਿਖਦੇ ਤੇ ਕਣਕ ਆ ਗਈ ਆ, ਮੰਡੀਆਂ ਦੇ ਵਿੱਚ ਰੌਣਕ ਬਣ ਚੁੱਕੀ ਆ, ਤੇ ਸੋ ਇਹ ਵੱਡਾ ਪੰਗਾ ਹੁਣ ਪੈਣ ਦੀ ਜਿਹੜੀ
ਮੰਤਰੀਆਂ ਦਾ ਬੌਧਿਕ ਲੈਵਲ ਤਾਂ ਆਪਾਂ ਉਹਦੇ ਵੀ ਬਾਰੇ ਗੱਲ ਕਰਾਂਗੇ। ਕੱਲ ਆਪਾਂ ਪੁਲਿਸ ਵਾਲਿਆਂ ਦੀ ਕੀਤੀ ਸੀ ਕਿ ਉਹਨਾਂ ਦਾ ਕਿੰਨਾ ਕੁ ਲੈਵਲ ਹੈ, ਤੇ ਅੱਜ ਆਪਾਂ ਮੰਤਰੀਆਂ ਦੀ ਕਰ ਦਿੰਦੇ ਹਾਂ ਕਿ ਫੋਟੋਆਂ ਖਿੱਚਾ। ਤੁਸੀਂ ਆਪ ਹੀ ਦੱਸ ਚੁੱਕੇ ਇੱਕ ਐਪੀਸੋਡ ਇੱਕ ਪਿੱਛੇ ਮੰਤਰੀ ਨੇ ਚਵਲ ਮਾਰੀ ਸੀਗੀ ਪੰਜਾਬ ਦੇ ਨੇ ਕਿ ਐਨ ਆਰ ਆਈਆਂ ਦੇ ਪਾਸਪੋਰਟ ਕੈਂਸਲ ਕੀਤੇ ਜਾਣ। ਇਹ ਵੀ ਇੱਕ ਬਹੁਤ ਵੱਡੀ ਚਵਲ ਸੀ ਐਨ ਆਰ ਆਈਆਂ ਦੇ ਪਾਸਪੋਰਟ ਤੋਂ ਮਤਲਬ ਇੰਡੀਆ ਵਾਲੀ ਗਵਰਨਮੈਂਟ ਕਿੱਦਾਂ ਕੈਂਸਲ ਕਰ ਦੂਗੀ, ਉਹ ਜਿਹੜੇ ਕੰਟਰੀ ਨੇ ਇਸ਼ੂ ਕੀਤੇ ਉਹ ਹੀ ਕਰੂਗੇ। ਇੱਕ ਚਵਲ ਹੋਰ ਮਾਰੀ ਸੀ ਪਰਸੋਂ ਚੌਥ ਨੇ, ਇੱਕ ਚਵਲ ਹੋਰ ਮਾਰੀ ਸੀ ਉਹਨਾਂ ਨੇ ਨਾ, ਮਤਲਬ ਬਿਆਨਬਾਜ਼ੀ ਦੇਣੀ ਹੁੰਦੀ ਆ ਪੋਕੀ, ਉਹਨੇ ਖਬਰ ਲਵਾਈ ਇਸ ਵਾਰੀ ਕਿਸਾਨਾਂ ਦਾ ਦਾਣਾ ਇੱਕ ਇੱਕ ਕਰਕੇ ਖਰੀਦਿਆ ਜਾਊਗਾ ਹਨਾ, ਤੇ ਮੈਂ ਕਿਹਾ ਯਾਰ ਐਡੀ ਵੀ ਕਿਹੜੀ ਗੱਲ ਹੈ, ਤੁਸੀਂ ਬੋਰੀਆਂ ਜੇ ਖਰੀਦ ਲਓ ਇੰਨਾ ਤਾਂ ਟਾਈਮ, ਮੈਂ ਕਿਹਾ ਸ਼ਾਇਦ ਤੁਹਾਡੇ ਕੋਲ ਜਿਆਦਾ ਟਾਈਮ ਹੋਊਗਾ ਇੱਕ ਇੱਕ ਦਾਣਾ, ਮੈਂ ਕਿਹਾ ਟਾਈਮ ਬਹੁਤ ਲੱਗੂਗਾ ਇੱਕ ਇੱਕ ਦਾਣਾ ਖਰੀਦਣ ਦਾ।
ਦੇਖੋ ਦੇਖੋ ਉਹਨਾਂ ਨੇ ਇੱਕ ਜਿਹੜੀ ਹੋਰ ਜਿਹੜੀ ਵੱਡੀ ਚੀਜ਼ ਦੇਖਿਆ ਅੱਜ, ਹੁਣ ਹਰਸਿਮਰਤ ਨੇ ਹਵਾ ਚ ਬਿਆਨ ਦੇ ਤਾ ਵੀ ਪੈਸਾ ਬਹੁਤ ਦੇ ਰਹੀ ਹੈ ਸੈਂਟਰ ਸਰਕਾਰ, ਕੈਪਟਨ ਨੇ ਉਹਨੂੰ ਸਿੱਧਾ ਝੂਠੀ ਸ਼ਬਦ ਵਰਤਿਆ ਵੀ ਝੂਠ ਬੋਲਣੇ ਬੰਦ ਕਰ ਝੂਠੀਏ, ਸਾਨੂੰ ਕਿਸੇ ਨੇ ਦੁੱਖੀ ਨੀ ਦਿੱਤੀ। ਉਹ ਇਹੋ ਜਿਹੜੇ ਲੈਵਲ ਦੀਆਂ ਗੱਲਾਂ ਨਾ, ਉਹ ਹੁਣ ਟਾਈਮ ਹੈ ਨੀ ਸੀ ਕਰਨ ਦਾ, ਜਿਹੜੇ ਕਰੀ ਜਾਂਦੇ ਆ ਨਾ, ਝੂਠੇ ਦਾਅਵੇ ਕਰਨ ਦਾ ਟਾਈਮ ਸੀ ਨਾ ਹੁਣ ਝੂਠ ਦਾ ਰੌਲਾ ਪਾਉਣ ਦਾ ਟਾਈਮ ਸੀ। ਪਰ ਸਾਡੇ ਨਾ ਅਸਲ ਚ ਉਹੀ ਬੌਧਿਕ ਲੈਵਲ ਦੀ ਗੱਲ ਆ ਗਈ, ਅਸੀਂ ਨਾ ਕਈ ਚੀਜ਼ਾਂ ਦੇ ਵਿੱਚ ਸਾਨੂੰ ਦੇਖੋ ਦੇਖੀ ਕਰਦੇ ਆ, ਸਾਨੂੰ ਐਂ ਲੱਗਦਾ ਉਹਨੇ ਕਰਤਾ ਇਹਨੇ ਕਰਤਾ ਮੈਂ ਕਿਉਂ ਨਾ ਕਰਾਂ, ਵੀ ਇਹਦੇ ਨਾਲ ਖਣੀ ਮੇਰੀ ਇਮੇਜ ਬਹੁਤ ਉੱਚੀ ਹੋਜੂ, ਮੈਂ ਵੱਡਾ ਬਣ ਜੂ। ਅੱਜ ਕੱਲ ਨਾ ਇੱਕ ਚੀਜ਼ ਚੱਲ ਰਹੀ ਆ ਤੇ ਮੈਂ ਅੱਜ ਤੋਂ ਮੈਂ ਵਾਰਨਿੰਗ ਦਿੰਦਾ ਆਪਣੇ ਲਿਸਨਰਸ ਨੂੰ, ਅੱਜ ਤੋਂ ਮੈਂ ਉਸ ਦਾ ਜਵਾਬ ਦੇਣਾ ਸ਼ੁਰੂ ਕਰੂੰਗਾ ਨਿੱਜੀ ਤੌਰ ਤੇ। ਨਿੱਜੀ ਤੌਰ ਤੇ ਤੁਹਾਡੇ ਚੋਂ ਬਹੁਤ ਸਾਰਿਆਂ ਨੂੰ ਇੱਕ ਮੈਸੇਜ ਆ ਰਿਹਾ ਹੋਣਾ ਜਿਹੜੇ ਕਿ ਪ੍ਰੀ ਪਲਾਨਡ ਐਂਡ ਕਿਸੇ ਦਾ ਵਧੀਆ ਡਰਾਫਟ ਕੀਤਾ ਹੋਇਆ ਮੈਸੇਜ ਆ, ਤੇ ਮੇਰੇ ਵਰਗੇ ਨੂੰ ਤਾਂ ਇੰਨੀ ਅੰਗਰੇਜ਼ੀ ਕਿੱਥੇ ਆਉਂਦੀ ਆ, ਤੇ ਉਹ ਕਾਪੀ ਕਰ ਕਰਕੇ ਤੇ ਗਾਂਹ ਭੇਜੀ ਜਾਂਦੇ ਆ, ਤੇ ਉਹ ਮੈਸੇਜ ਦੀ ਜਿਹੜੀ ਵਰਡਿੰਗ ਇਹ ਹੁੰਦੀ ਆ ਵੀ ਭਾਈ, ਹੁੰਦਾ ਤਾਂ ਅੰਗਰੇਜ਼ੀ ਚ ਆ ਪਰ ਮੈਂ ਪੰਜਾਬੀ ਚ ਦੱਸ ਦਿੰਦਾ ਵੀ ਭਾਈ ਇਹ ਬਹੁਤ ਸਖ਼ਤ ਸਮਾਂ ਆ ਗਿਆ, ਸਾਰੇ ਜਾਣੇ ਬਹੁਤ ਜ਼ਿਆਦਾ ਉਹ ਕਰ ਰਹੇ ਆ, ਪ੍ਰੋਬਲਮ ਸਫ਼ਰ ਕਰ ਰਹੇ ਆ, ਤੇ ਸਾਰੇ ਤੁਸੀਂ ਨਾ, ਮੈਂ ਬੇਨਤੀ ਕਰਦਾ, ਮੈਂ ਤੁਹਾਡੇ ਲਈ ਬਹੁਤ ਫਿਕਰਮੰਦ ਆ, ਤੁਸੀਂ ਆਪਦੇ ਪਰਿਵਾਰ ਦਾ ਬਹੁਤ ਜ਼ਿਆਦਾ ਧਿਆਨ ਰੱਖਿਓ, ਕਿਤੇ ਵੀ ਕੋਈ ਲੋੜ ਹੋਵੇ ਨਾ ਤੇ ਮੈਂ ਸਿਰਫ ਇੱਕ ਫੋਨ ਕਾਲ ਦੂਰ ਹਾਂ ਤੇ ਮੈਂ ਕਿਸੇ ਵੀ ਹੈਲਪ ਲਈ ਤੁਹਾਡੇ ਲਈ ਖੜੂੰਗਾ, ਤੇ ਏਦਾਂ ਕਰਕੇ ਮੈਸੇਜ ਆ ਗਿਆ ਜੀ ਮੇਰੇ ਕੋਲੇ, 1500 ਆ ਗਿਆ ਮੈਸੇਜ। ਮੈਂ ਹੁਣ ਅੱਜ ਨਾ ਮੈਂ ਉਹਨਾਂ ਦਾ ਜਵਾਬ ਦੇਣਾ ਸ਼ੁਰੂ ਕਰੂੰਗਾ, ਤੇ ਅੱਜ ਮੈਂ ਸਾਰਿਆਂ ਨੂੰ ਪਹਿਲੀ ਗੱਲ ਤੈਅ ਕਰੂੰਗਾ ਵੀ ਦੇਖੋ ਜੀ ਮੈਨੂੰ 1.5 ਮਹੀਨਾ ਹੋ ਗਿਆ ਮੇਰੇ ਕੋਈ ਇਨਪੁਟ ਨੀ ਆਈ, ਮੇਰੇ ਕੋਲੇ ਕੰਮ ਹੈ ਨੀ, ਜੋਬ ਮੇਰੇ ਘਰ ਵਾਲੀ ਕਰਦੀ ਨੀ, ਮੇਰੇ ਕੋਲੇ ਕੋਈ ਮੋਟਰ ਮੇਰਾ ਬੰਦ ਹੋ ਗਿਆ, ਖੇਤ ਦੀ ਆਈ ਨੀ, ਮੈਨੂੰ $1,000 ਨਾ ਆਹ ਅਕਾਊਂਟ ਚ ਪਾਈ ਵੀਰ ਬਣ ਕੇ, ਤੇ ਮੈਂ ਅੱਜ ਨਾ ਜਿਹੜੇ ਮੈਨੂੰ 1500 ਬੰਦੇ ਦਾ ਆਇਆ ਮੈਂ ਸਾਰਿਆਂ ਨੂੰ ਪਾਉਣਾ ਗਾ ਵੀ ਤੂੰ ਆਪ ਤਾਂ ਇੱਥੇ ਆ ਕੇ ਮੇਰੇ ਜਾਨ ਤੇ ਤਾਂ ਨਾ ਖੇਡ, ਕਿਉਂਕਿ ਐਵੇਂ ਤੇਰੀ ਜਾਨ ਨੂੰ ਖਤਰਾ ਹੋਜੂ, $1,000 ਕੋਈ ਵੱਡੀ ਚੀਜ਼ ਨੀ, ਤੂੰ ਪਾ ਦੇ ਬਾਈ ਬਣ ਕੇ ਮੇਰੇ ਖਾਤੇ ਚ, ਤੇ ਅੱਜ ਮੈਂ 100 ਬੰਦੇ ਨੂੰ ਨਾ ਤੇ ਉਹਨਾਂ ਨੂੰ ਪਾਉਣਾ ਗਾ ਜਿਹਨਾਂ ਨੇ ਮੈਨੂੰ ਮੈਸੇਜ ਆਇਆ ਵੀ ਇੱਕ ਫੋਨ ਕਾਲ ਦੂਰ ਸੀ।
ਏਦਾਂ ਕਰੋ ਮੈਂ ਤੁਹਾਨੂੰ ਆਪਣੇ ਵਟਸਐਪ ਦਾ ਵੀ ਦਿੰਦਾ ਆ ਪਾਸਵਰਡ, ਮੇਰੇ ਵੱਲੋਂ ਵੀ ਪਾ ਦਿਓ ਇੱਕ।
ਉਹੀ ਹੈ ਜੀ ਜਿਹੜੀਆਂ ਹਵਾ ਚ ਤੀਰ ਨੀ ਹੁੰਦੇ, ਜਿਹੜੇ ਹਵਾ ਚ ਕਿਰਪਾਨਾਂ ਮਾਰਨੀਆਂ ਹੁੰਦੀਆਂ, ਮੰਨ ਲੈਂਦੇ ਹਾਂ ਅਸੀਂ ਫਿਕਰਮੰਦ ਹਾਂ, ਅਸੀਂ ਸਾਰੇ ਇੱਕ ਦੂਜੇ ਦੇ ਫਿਕਰਮੰਦ ਹਾਂ, ਇਹ ਗੱਲ ਕਿਤੇ ਦਿਖਾਏ ਦਰਸਾਏ ਨਾਲ ਨੀ ਹੁੰਦੀ ਹੁੰਦੀ, ਸਾਨੂੰ ਚਿੰਤਨ ਆ। ਹੁਣ ਰੱਬ ਨਾ ਕਰੇ ਕਿਸੇ ਨੂੰ ਕੁਛ ਹੋ ਜੇ, ਅਸੀਂ ਇੰਨੇ ਫਿਕਰਮੰਦ ਅਸੀਂ ਕੀ ਕਰ ਲਾਂਗੇ, ਅਸੀਂ ਆਪਦੇ ਸਕੇ ਮਾਂ ਪਿਓ ਦੇ ਤਾਂ ਅਸੀਂ ਦੇਖ ਲਿਆ ਵੀ ਕੋਈ ਜਾ ਨੀ ਸਕਿਆ, ਜਾਣਾ ਨੀ ਚਾਹੁੰਦਾ ਜਾ ਸਕਦਾ ਹੀ ਨੀ, ਤਾਂ ਫਿਰ ਤੁਸੀਂ ਐਵੇਂ ਹਵਾ ਚ ਤੀਰ ਮਾਰੀ ਜਾਂਦੇ ਹੋ। ਮੈਂ ਤੈਨੂੰ ਫੋਨ ਕਾਲ ਕਰ ਦਿੰਦਾ ਲੈ ਵੀ ਭਾਈ ਆ ਜਾ ਛੇਤੀ, ਦਿਨੇ ਮੈਨੂੰ ਕੋਰੋਨਾ ਹੋ ਗਿਆ ਤੇ ਮੈਨੂੰ ਸਾਂਭ ਲੇਗਾ।
ਨਹੀਂ ਭਾਜੀ, ਨਹੀਂ ਗੱਲ ਦੇਖੋ, ਨਹੀਂ ਗੱਲ ਦੇਖੋ ਕਿੱਦਾਂ ਹੋ ਰਹੀ ਹੈ ਕਿ ਪਹਿਲੀ ਗੱਲ ਤਾਂ ਸਾਡੀ ਜਿਹੜੀ ਕੌਮ ਹੈ ਹਨਾ, ਸਾਡੇ ਜਿਹੜੇ ਉਹਦੇ ਵਿੱਚ ਬਹੁਤ ਸਟਰੋਂਗ ਧਰਮ ਵੀ ਹੈ, ਸਾਡੇ ਜਿੰਨੇ ਹੁਣ ਪੰਜਾਬੀ ਆ, ਪਹਿਲੀ ਗੱਲ ਤਾਂ ਇਹ ਆ ਵੀ ਪੰਜਾਬੀ ਚ ਇੰਨੀ ਕਣਕ ਤਾਂ ਹੁੰਦੀ ਹੈ ਕਿ ਉਹ ਮੰਗਣ ਨੀ ਜਾਂਦਾ ਕਿਤੇ ਵੀ ਹਨਾ, ਤੇ ਉਹ ਮੰਗਦਾ ਚਾਹੇ ਉਹ ਜੋ ਮਰਜ਼ੀ ਹੋ ਜਾਵੇ, ਮਤਲਬ ਬਹੁਤਾਤ ਹੁਣ ਤਾਂ ਚਲੋ ਮੰਗਣ ਦੀ ਰਵਾਇਤ ਸ਼ੁਰੂ ਕਰ ਲਈ ਫੇਸਬੁੱਕ ਤੇ, ਉਹ ਮੰਗਣਾ ਹੀ ਹੁੰਦਾ ਆ ਵੀ ਫੰਡ ਰੇਜ਼ਿੰਗ ਸ਼ੁਰੂ ਕਰ ਲਓ, ਉਹ ਮਾਡਰਨ ਡਿਜੀਟਲ ਮੰਗਣ ਪਣਾ ਆ। ਪਰ ਤੁਸੀਂ ਇਹ ਦੇਖੋ ਕਿ ਜੇ ਕੋਈ ਮੰਗਦਾ ਹੈ ਨਾ ਤਾਂ ਇੰਡੀਵਿਜੁਅਲ ਤੌਰ ਦੇ ਉੱਤੇ, ਆਮ ਤੌਰ ਤੇ ਮੈਂ ਤੁਹਾਡਾ ਦੋਸਤ ਹਾਂ, ਤੁਸੀਂ ਮੇਰਾ ਦੋਸਤ ਹੈ, ਅਸੀਂ ਪਹਿਲਾਂ ਆਪਣੇ ਬਹੁਤ ਕਰੀਬੀ ਸਰਕਲ ਦੇ ਵਿੱਚ ਇੱਕ ਦੂਜੇ ਤੋਂ ਮਦਦ ਮੰਗੀ ਦੀ ਆ, ਉਹ ਮਦਦ ਮੰਗਣ ਤੋਂ ਪਹਿਲਾਂ ਵੀ ਅਸੀਂ ਆਪਣੇ ਗਰੇਵਾਂ ਚ ਦੇਖੀ ਦਾ ਵੀ ਸਾਡੇ ਕੋਲ ਕੋਈ ਸੋਨੇ ਦੀ ਟੁੰਬ ਪਈ ਹੋਵੇ, ਕਿਤੇ ਆਪਾਂ ਪੈਸੇ ਰੱਖੇ ਹੋਣ, ਆਪਾਂ ਉਹ ਮਾੜੇ ਸਮੇਂ ਦੇ ਵਿੱਚ ਵਰਤ ਲਈਏ ਹਨਾ, ਤੇ ਆਪਾਂ ਇਹ
ਇੱਕ ਨਿੱਜੀ ਦੱਸਦੇ ਹੁਣੇ, ਮੇਰਾ ਨਿੱਜੀ ਤਜਰਬਾ ਇਹ ਆ ਵੀ ਆ ਪਿਛਲੇ 10-15 ਦਿਨਾਂ ਤੋਂ ਮੇਰੇ ਕੋਲੇ 100-150 ਬੰਦੇ ਦਾ ਫੋਨ ਮੈਸੇਜ ਆਇਆ ਵੀ ਅਸੀਂ ਹਾਰਡ ਟਾਈਮ ਚਾਹੁੰਦੇ ਸਟੂਡੈਂਟ ਆ, ਤੇ ਆਹ ਪਰਿਵਾਰਕ ਪਿਛੋਕੜ ਸੀ, 2 ਮਹੀਨੇ ਹੋਏ ਸੀ ਕਿਸੇ ਨੂੰ, 6 ਮਹੀਨੇ ਜੇ ਕਿਸੇ ਨੂੰ, 7 ਮਹੀਨੇ 8 ਮਹੀਨੇ ਹੋਏ ਸੀ ਆਏ ਨੂੰ, ਤੇ ਵੀ ਕਹਿੰਦੇ ਪਰ ਉਹਨਾਂ ਨੇ ਇੱਕ ਗੱਲ ਕਾਮਨ ਦੇਖਣ ਚ ਮਿਲੀ ਜਿਹਨਾਂ ਨੇ ਮੈਨੂੰ ਫੋਨ ਕੀਤਾ, ਉਹਨਾਂ ਨੇ ਇਹ ਗੱਲ ਕਹੀ ਵੀ ਮੰਗਣਾ ਮਰਨ ਬਰਾਬਰ ਆ ਜੀ, ਸਾਡਾ ਜੀ ਨੀ ਕਰਦਾ ਸੀ ਪਰ ਤੁਸੀਂ ਜਿਹੜੇ ਢੰਗ ਨਾਲ ਅਪਰੋਚ ਕੀਤੀ ਆ ਜਾਂ ਬੋਲਿਆ ਜਾਂ ਲਿਖਿਆ, ਸਾਨੂੰ ਲੱਗਿਆ ਵੀ ਅਸੀਂ ਬਾਈ ਨਾਲ ਸ਼ੇਅਰ ਕਰ ਲਈਏ ਗੱਲ, ਤੇ ਅਸੀਂ ਨਾ ਜਦੋਂ ਵੀ ਕੰਮ ਚੱਲ ਪਿਆ ਤੇ ਅਸੀਂ ਵਾਪਸ ਮੋੜ ਦਿਆਂਗੇ। ਯਾਨੀ ਕਿ ਏਦਾਂ ਇੱਕ ਕੁੜੀ ਨੇ ਮੈਨੂੰ ਕਾਲ ਕੀਤੀ, ਗੁਰਸਿੱਖ ਕੁੜੀ, ਕਹਿੰਦੀ ਵੀ ਵੀਰ ਜੀ ਮੈਂ ਅੱਜ ਤੱਕ ਹੱਥ ਨੀ ਅੱਡੇ ਤੇ ਨਾ ਅੱਡਣਾ ਚਾਹੁੰਦੀ ਆ, ਪਰ ਮੇਰੇ ਨਾਲ ਉਹਨੇ ਜਦੋਂ ਸਿਚੁਏਸ਼ਨ ਦੱਸੀ ਬਹੁਤ ਸਖ਼ਤ ਹੋਈ ਹੋਈ ਸੀ, ਤੇ ਪਰ ਕਹਿੰਦੀ ਮੈਂ ਜੇ ਹੈਲਪ ਤਾਂ ਲਊਂਗੀ ਵੀ ਭਾਈ ਮੈਂ ਉਹਨਾਂ ਨੂੰ ਮੋੜੂੰਗੀ, ਮੈਂ ਜਿੱਥੇ ਵੀ ਮਰਜ਼ੀ ਨਾ ਮੈਨੂੰ ਹੋ ਸਕਦਾ 2 ਮਹੀਨੇ 6 ਮਹੀਨੇ ਲੱਗ ਜਾਣ ਪਰ ਉਹ ਮੈਂ ਪੈਸੇ ਮੋੜ ਦੂੰਗੀ। ਵੀ ਇਹ ਤਾਂ ਹੋਈ ਇੱਕ ਜੈਨੂਇਨ ਗੱਲ, ਐ ਭਾਵੇਂ ਅਗਲਾ ਵੀ ਨਾ ਮੜਵਾਵੇ ਕੁਛ ਨਾ ਕਰੇ ਉਹ ਅੱਡ ਚੀਜ਼ ਆ, ਪਰ ਇਹ ਤਾਂ ਨੀ ਨਾ ਵੀ ਤੁਸੀਂ ਐਵੇਂ ਬਿਨਾਂ ਮਤਲਬ ਇਮੋਸ਼ਨਲ ਕਰਕੇ ਜਾਂ ਏਦਾਂ ਕਰਕੇ ਕਿਸ ਤੋਂ ਪੈਸੇ ਇਕੱਠੇ ਕਰੀ ਜਾਂਦੇ ਜਾਂ ਉਹੀ ਮੂਰਖ ਬਣਾਈ ਜਾਂਦੇ ਹੋ ਵੀ ਆਹ ਤੇ ਮੁੜ ਕੇ ਵਾਹ ਜੀ ਵਾਹ ਆਪਦੀ, ਇੱਦਾਂ ਥੋੜਾ ਹੁੰਦਾ ਹੁੰਦਾ।
ਨਹੀਂ ਉਹ ਆਹੀ ਗੱਲ ਹੈ ਨਾ, ਪਿਛਲੀ ਵਾਰੀ ਵੀ ਆਪਾਂ ਕੀਤੀ ਸੀ ਵੀ ਦੇ ਕੋਈ ਰਿਹਾ ਤੇ ਨਾ ਕਿਸੇ ਦਾ ਵੱਜ ਰਿਹਾ, ਤੇ ਜਿਹੜੀ ਗੱਲ ਆਪਾਂ ਪਹਿਲਾਂ ਵੀ ਕਰ ਰਹੇ ਸੀਗੇ ਵੀ ਪਹਿਲਾਂ ਸਾਰੇ ਜਦੋਂ ਆਪਣੇ ਹੀਲੇ ਵਸੀਲੇ ਮੁੱਕ ਜਾਂਦੇ ਆ ਫੇਰ ਬੰਦਾ ਉਸ ਨੂੰ ਅਪਰੋਚ ਕਰਦਾ ਆ ਸਾਡੀ ਕੌਮ ਦੇ ਵਿੱਚੋਂ, ਜਿਹੜਾ ਉਹਦੇ ਬਿਲਕੁਲ ਕਲੋਜ਼ ਹੋਵੇ, ਪਤਾ ਹੋਵੇ ਵੀ ਉਹਦੇ ਕੋਲ ਗੁੰਜਾਇਸ਼ ਵੀ ਹੈਗੀ ਆ ਤੇ ਆਪਾਂ ਉਹਨੂੰ ਕਰ ਵੀ ਸਕਦਾ ਆ। ਜਿਹੜੀ ਮਤਲਬ ਆਹ ਫੇਸਬੁੱਕ ਤੇ ਪਾਈ ਜਾਣੀ ਉਹ ਸਾਨੂੰ ਕਰੋ, ਮੈਨੂੰ ਇਹ ਦੱਸੋ ਵੀ ਤੁਸੀਂ ਇੱਥੇ ਐਡਲੇਡ ਰਹਿੰਦੇ, ਅਸੀਂ ਵਲਗੁਲ ਕੇ ਰਹਿੰਦੇ ਆ, ਇੱਥੇ ਵੀ ਚਲੋ ਅਸੀਂ ਸਾਰੇ ਭਾਈਚਾਰਾ ਬਹੁਤ ਵਧੀਆ ਪਿਆਰ ਨਾਲ ਰਹਿੰਦੇ ਆ, ਮੈਨੂੰ ਨਹੀਂ ਲੱਗਦਾ ਇੱਥੇ ਇੱਕ ਵੀ ਪਰਿਵਾਰ ਕੋਈ ਸ਼ਖਸੀਅਤ ਹੋਊਗੀ ਜਿਹੜੀ ਮੈਨੂੰ ਫੋਨ ਕੇ ਕਰਕੇ ਕਹੂਗੀ ਵੀ ਸਿੱਧੂ ਸਾਹਿਬ ਮੈਨੂੰ ਨਾ ਰੋਟੀ ਹੈ ਨੀ, ਮੈਨੂੰ ਆਟੇ ਦਾ ਬੋਰਾ ਦੇ ਦਿਓ, ਮੈਨੂੰ ਨਹੀਂ ਲੱਗਦਾ। ਉਹ ਇਹ ਚੀਜ਼ ਜਿਹੜੀ ਆ ਇਹ ਹੋ ਸਕਦੀ ਆ, ਇਹ ਕਈ ਇਲਾਕਿਆਂ ਚ ਹੋ ਸਕਦੀ ਆ, ਪੋਸੀਬਿਲਟੀ ਹੈਗੀ ਆ, ਪਰ ਮੈਨੂੰ ਇੰਨਾ ਪਤਾ ਕਿ ਨਾ ਤਾਂ ਉਹ ਐਡਲੇਡ ਹੋਵੇ, ਨਾ ਉਹ ਸਿਡਨੀ ਹੋਵੇ, ਨਾ ਉਹ ਸ਼ੈਪਟਨ ਹੋਵੇ, ਨਾ ਗ੍ਰਿਫਥ ਹੋਵੇ, ਨਾ ਬਲਗੁਲਗੇ ਹੋਵੇ, ਨਾ ਕੇਨਸ ਹੋਵੇ, ਜਿੱਥੇ ਜਿੱਥੇ ਗੁਰੂ ਘਰ ਹੈ ਉੱਥੇ ਉੱਥੇ ਹੋ ਹੀ ਨਹੀਂ ਸਕਦੀ, ਨਾ ਹੀ ਹੋਣੀ ਚਾਹੀਦੀ ਆ, ਕਿਉਂਕਿ ਪਹਿਲਾ ਜਿਹੜਾ ਮਦਦ ਦਾ ਪੁਆਇੰਟ ਹੈ ਗੁਰੂ ਘਰ ਅਸੀਂ ਇਸੇ ਕਰਕੇ ਬਣਾਏ ਹੋਏ ਨੇ, ਉੱਥੇ ਆਟੇ ਦੇ ਬੋਰੇ ਵੀ ਪਏ ਨੇ, ਉੱਥੇ ਚਾਹ ਪੱਤੀ ਵੀ ਪਈ ਆ, ਉੱਥੇ ਖੰਡ ਵੀ ਪਈ ਆ, ਉੱਥੇ ਲੰਗਰ ਵੀ ਚੱਲਦਾ, ਉੱਥੇ ਗੈਸ ਵੀ ਹੈਗੀ, ਉੱਥੇ ਸਾਰਾ ਕੁਛ ਹੈਗਾ, ਔਰ ਕਈ ਗੁਰਦੁਆਰੇ ਸਰਵਿਸ ਦੇ ਰਹੀ ਆ ਵੀ ਤੁਸੀਂ ਖਾਣਾ ਬਣਿਆ ਬਣਾਇਆ ਹੀ ਲੈ ਜਾਓ, ਤੁਹਾਨੂੰ ਬਣਾਉਣ ਦੀ ਵੀ ਲੋੜ ਨਹੀਂ। ਠੀਕ ਹੈ, ਉਹਨਾਂ ਇਲਾਕਿਆਂ ਚ ਤਾਂ ਬਿਲਕੁਲ ਵੀ ਇਹੋ ਜਿਹੀ ਨੌਬਤ ਨਹੀਂ ਆ ਸਕਦੀ ਕਿ ਤੁਸੀਂ ਆਟੇ ਦੇ ਬੋਰੇ ਤੱਕ ਮੰਗਣ ਤੱਕ ਪਹੁੰਚ ਜਾਓ। ਸਾਡੇ ਇੱਥੇ ਬਾਕੀ ਸਾਰੇ ਸ਼ਹਿਰਾਂ ਚ ਇੱਦਾਂ ਦੀਆਂ ਦੁਕਾਨਾਂ ਹੈਗੀਆਂ ਜਿਹੜੇ ਅਕਾਊਂਟ ਤੇ ਵੀ ਦੇ ਸਕਦੇ ਆ ਵੀ ਆਟੇ ਦਾ ਬੋਰਾ ਲੈ ਜਾਓ, ਕੋਈ ਨੀ 2 ਮਹੀਨੇ ਦਾ ਕੰਮ ਚੱਲੇਗਾ, $15 $20 ਦੇ ਦਿਓ, ਥੋੜੀਆਂ ਦਾਲਾਂ ਲੈ ਜਾਓ, ਗਰੋਸਰੀ ਲੈ ਜਾਓ, 2-3 ਮਹੀਨੇ ਕੱਢ ਜਾਣਾ ਹਨਾ। ਸੋ ਇਹੋ ਜਿਹੀ ਜਿਹੜੀ ਨਾ ਇੱਕ ਅਡੰਬਰੀ ਸਿਚੁਏਸ਼ਨ ਖੜੀ ਕਰ ਦਿੱਤੀ ਆ, ਔਰ ਪਤਾ ਹੈਗਾ ਆ ਵੀ ਕਿਸੇ ਨੇ ਆਟੇ ਦਾ ਬੋਰਾ ਥੋਤੋਂ ਲੈਣ ਨੀ ਆਣਾ, ਬਸ ਨੰਬਰ ਬਣਾ ਲਈਏ ਇਸ ਟਾਈਮ ਦੇ ਵਿੱਚ, ਆਹ ਵਰਤਾਰਾ ਚੱਲ ਰਿਹਾ।
ਪਹਿਲੀ ਗੱਲ ਤਾਂ ਸਿੰਪਲ ਜੀ ਗੱਲ ਆ ਜੀ, ਆਟੇ ਦਾਲ ਦਾ ਕੋਈ ਮਸਲਾ ਹੀ ਨੀ ਇੱਥੇ, ਜਿਹਨੂੰ ਬਸ ਮਸਲਾ ਆਟੇ ਦਾਲ ਦਾ ਬਣਾ ਕੇ ਰੱਖਤਾ ਉਹ ਤਾਂ ਹੈ ਹੀ ਨੀ ਸੀਗਾ। ਬਹੁਤ ਸਾਰੇ ਕੁਝ ਕੁ ਸਟੂਡੈਂਟ ਨੇ ਇੱਕ ਦੋ ਇਹ ਜਿਹੀਆਂ ਵੀਡੀਓ ਪਾਈਆਂ ਜਾਂ ਫੋਟੋਆਂ ਪਾਈਆਂ, ਚਲੋ ਮੈਂ ਤਾਂ ਉਹਨਾਂ ਨੂੰ ਇਹੀ ਕਿਹਾ ਵੀ ਯਾਰ ਤੁਸੀਂ ਦੂਜਿਆਂ ਦੇ ਕਿਸੇ ਦੇ ਜੜਾਂ ਚ ਨਾ ਬੈਠੋ, ਪਰ ਉਹਨਾਂ ਨੇ ਨਾ ਰੱਖ ਕੇ ਪੂਰੇ 10 ਪਕਵਾਨ ਪੂਰੀ ਪਾਰਟੀ ਕਰਦੇ ਨੇ, ਫੋਟੋਆਂ ਪਾਈਆਂ ਵੀ ਲੋਕ ਕਹਿੰਦੇ ਸਟੂਡੈਂਟ ਆਟੇ ਕਿ ਨੀ ਬੈਠਾ ਜਿਸ ਤਰ੍ਹਾਂ ਖਾ ਰਹੇ ਹੈ ਰਾਜਮੋਜਾ।
ਨਹੀਂ ਨਹੀਂ ਠੀਕ ਵੀ ਆ, ਮਤਲਬ ਠੀਕ ਵੀ ਆ, ਮਤਲਬ ਮੈਂ ਕਹਿੰਦਾ ਵੀ ਠੀਕ ਹੈ, ਮਤਲਬ ਸਰ ਮੈਂ ਕਹਿੰਦਾ ਵਧੀਆ ਖਾ ਰਹੇ, ਮਤਲਬ ਠੀਕ ਹੈ। ਜਿਹੜਾ ਕੋਈ ਜ਼ਰੂਰੀ ਨਹੀਂ ਹੈਗਾ ਕੋਈ ਨਵਾਂ ਆਇਆ ਵਰਕਰ ਵੀਜ਼ੇ ਤੇ ਆ ਜਾਂ ਕੁਛ ਆ, ਸਾਡੇ ਵਰਗੀਆਂ ਜੋ ਪੁਰਾਣਿਆਂ ਚੋਂ ਵੀ ਬਹੁਤ ਮਤਲਬ ਕਈ ਪਰੇਸ਼ਾਨ ਹੋਣਗੇ, ਪਰ ਓਵਰਆਲ ਜਿਹੜੇ ਨੇ ਅਸੀਂ ਸਾਰੇ ਇੱਕ ਦੂਜੇ ਲਈ ਖੜੇ ਆ ਇਸ ਮਾੜੀ ਘੜੀ ਦੇ ਵਿੱਚ, ਸਾਰੇ ਇਕੱਠੇ ਆ, ਕੋਈ ਪ੍ਰੋਬਲਮ ਨਹੀਂ। ਸਾਡੀ ਜਿਹੜੀ ਇੰਸਟੀਟਿਊਸ਼ਨ ਬਣਾਈਆਂ ਹੋਈਆਂ ਨੇ ਹੈਗੀਆਂ ਨੇ, ਉੱਥੇ ਕਿਸੇ ਨੂੰ ਆਪਣੇ ਆਪ ਨੂੰ ਐਕਸਪੋਜ਼ ਕਰਨ ਦੀ ਲੋੜ ਨਹੀਂ, ਸਿੱਧਾ ਮੇਰੇ ਕੋਲ ਜਾ ਕੇ ਇੰਸਟੀਟਿਊਸ਼ਨ ਜਾਓ, ਉੱਥੇ ਦਾਨੀ ਪੁਰਖ ਬਥੇਰੇ ਦਾਨ ਕਰਦੇ ਨੇ ਹਨਾ, ਉੱਥੋਂ ਤੁਸੀਂ ਲੈ ਆਓ ਜਿਹੜੀ ਚੀਜ਼ ਲੈਣੀ ਹੈ। ਸੋ ਖੈਰ ਮਿੰਟੂ ਭਾਜੀ, ਮੈਨੂੰ ਪਤਾ ਤੁਸੀਂ ਜਾਣਾ, ਇੱਕ ਬਹੁਤ ਜ਼ਰੂਰੀ ਕੰਮ ਹੈ, ਤੇ ਤੁਸੀਂ ਹੁਣ ਆਪਣੀ ਕੰਧ ਤਾਂ ਖੜੀ ਕਰ ਲਈ ਆ, ਤੇ ਮੈਨੂੰ ਲੱਗਦਾ ਹੁਣ ਜੋਲੀ ਹੁਣਾਂ ਦੀ ਵੀ ਕੰਧ ਤੁਹਾਨੂੰ ਸਾਈ ਆਈ ਹੋਈ ਆ, ਚਲੋ ਟਾਈਮ ਵੀ ਪਾਸ ਕਰਨਾ ਹੋਇਆ, ਕੀ ਕਰ ਰਹੇ ਹੋ ਫਿਰ ਅੱਜ ਜੋਲੀ ਹੁਣਾਂ ਦੇ ਜਾ ਕੇ? ਜੀ ਮੈਨੂੰ ਲੱਗਦਾ ਮਿੰਟੂ ਬਰਾੜ ਭਾਜੀ ਉਹਨਾਂ ਦਾ ਸੰਪਰਕ ਜਿਹੜਾ ਉਹ ਟੁੱਟ ਗਿਆ, ਤੇ ਖੈਰ ਆਪਾਂ ਗੱਲਬਾਤ ਜਾਰੀ ਰੱਖਦੇ ਹਾਂ ਜਦ ਤੱਕ ਮੈਂ ਸੁਨੇਹੇ ਲੈ ਲੈਂਦੇ ਹਾਂ। ਤੇ ਬਾਕੀ ਕੁਲਦੀਪ ਔਲਖ ਹੁਣੀ ਵੀ ਸਾਡੇ ਨਾਲ ਜੁੜੇ ਨੇ, ਕਹਿੰਦੇ ਆਹ ਮੁੱਦਾ ਸ਼ੇਅਰ ਕਰਕੇ ਮੇਰੇ ਦਿਲ ਵਾਲੀ ਗੱਲ ਕਰ ਦਿੱਤੀ। ਦੇਖੋ ਸਾਰਿਆਂ ਦੇ ਦਿਲ ਵਾਲੀ ਗੱਲ ਹੈ ਜੀ ਇਹ, ਮਤਲਬ ਦਿਸ ਇਜ਼ ਰਿਡੀਕੁਲਸ, ਮਤਲਬ ਜਿਹੜੇ ਜੇ ਹਿਸਾਬ ਨਾਲ ਲੋਕਾਂ ਤੋਂ ਪੈਸੇ ਇਕੱਠੇ ਕੀਤੇ ਜਾ ਰਹੇ ਨੇ ਨਾ, ਪੈਸਾ ਕੀ ਕਰੂਗਾ? ਮੈਂ ਪਹਿਲਾਂ ਵੀ ਦੱਸਿਆ ਪੈਸਾ ਤਾਂ ਲੋਕਾਂ ਬੈਂਕਾਂ ਚ ਪਿਆ, ਕੰਟਰੀਆਂ ਕੋਲ ਪਿਆ, ਪੈਸੇ ਦੀ ਲੋੜ ਨਹੀਂ ਇਸ ਵੇਲੇ, ਦਿਮਾਗ ਵਰਤਣ ਦੀ ਲੋੜ ਹੈ। ਤੇ ਇਹ ਫੰਡ ਰੇਜ਼ਿੰਗ ਓਪਰਚੁਨਿਟੀ ਕਈ ਲੋਕ ਇਹਨੂੰ ਸਮਝਦੇ ਨੇ, ਤੇ ਮਨੀ ਸਲੇਮਪੁਰਾ ਹੁਣੀ ਸਾਡੇ ਨਾਲ ਜੁੜੇ ਨੇ, ਤੇ ਉਹ ਵੀ ਕਹਿ ਰਹੇ ਨੇ ਕਿ ਇੱਕ ਫੋਟੋ ਸ਼ੇਅਰ ਕੀਤੀ ਹੈ ਤਾਂ ਉਹ ਫੋਟੋ ਜਿਹੜੀ ਹੈ ਦੁਕਾਨਦਾਰ ਜਿਹੜਾ ਕੋਈ ਸ਼ੇਅਰ ਕਰ ਰਿਹਾ ਸਮਾਨ ਵੰਡ ਰਿਹਾ ਚਲੋ ਵਧੀਆ ਗੱਲ ਹੈ ਪਰ ਫੋਟੋ ਜਿਹੜੀ ਪਾਣੀ ਨਹੀਂ ਚਾਹੀਦੀ ਇੰਡੀਆ ਦੇ ਵਿੱਚ ਵੈਸੇ ਬੈਨ ਵੀ ਕਰ ਦਿੱਤੀ ਗਈ ਹੈ ਹਰਜਿੰਦਰ ਸਿੰਘ ਘੁੰਮਣ ਵੀ ਜੁੜੇ ਨੇ ਤੇ ਉਹਨਾਂ ਨੇ ਮੈਸੇਜ ਵੀ ਕਿਹਾ ਸਤਿ ਸ੍ਰੀ ਅਕਾਲ ਆਪਣੀ ਸਮਝ ਅਨੁਸਾਰ ਗੱਲ ਕਰੀ ਜਾਂਦੇ ਹਨ ਮਿੰਟੂ ਬਰਾੜ ਜੀ ਤੁਸੀਂ ਪਿੱਛੇ ਕਿਹਾ ਸੀਗਾ ਜਹਾਜ਼ ਹਾਂਜੀ ਭਾਜੀ ਤੁਹਾਡਾ ਮੈਸੇਜ ਨਾ ਪ੍ਰੋਬਲਮ ਇਹ ਹੈ ਕਿ ਸਾਨੂੰ ਸਮਝ ਨਹੀਂ ਆ ਰਿਹਾ ਲਿਖਿਆ ਪੰਜਾਬੀ ਚ ਹੁੰਦਾ ਪਰ ਇਹਨੂੰ ਟਰਾਂਸਲੇਟ ਹੀ ਕਰਨਾ ਪੈਂਦਾ ਤੁਸੀਂ ਕਲੀਅਰ ਗੱਲ ਲਿਖਿਆ ਕਰੋ ਮਤਲਬ ਅਸੀਂ ਪੜ੍ਹਨਾ ਚਾਹੁੰਦੇ ਹਾਂ ਤੁਹਾਡਾ ਮੈਸੇਜ ਪਰ ਚਲਦੇ ਪ੍ਰੋਗਰਾਮ ਦੇ ਵਿੱਚ ਅੱਖਰ ਜੋੜ ਕੇ ਬਣਾਉਣੇ ਨਾ ਬਹੁਤ ਮੁਸ਼ਕਲ ਹੋ ਜਾਂਦਾ ਸੋ ਪਲੀਜ਼ ਮੈਸੇਜ ਥੋੜਾ ਜਿਹਾ ਕਲੀਅਰ ਲਿਖਿਆ ਕਰੋ ਜਗਵੀਰ ਸਿੰਘ ਸੇਖੋਂ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਬਾਈ ਜੀ ਪ੍ਰੋਗਰਾਮ ਸੋਹਣਾ ਚੱਲ ਰਿਹਾ ਹਾਜ਼ਰੀ ਪ੍ਰਵਾਨ ਕਰੋ ਧੰਨਵਾਦ ਜੀ ਸ਼ੁਕਰੀਆ ਜੀ ਜੀਆਂ ਨੂੰ ਪ੍ਰੋਗਰਾਮ ਦੇ ਵਿੱਚ ਤੇ ਬਾਕੀ ਸਾਡੇ ਨਾਲ ਹਾਂਜੀ ਜੁੜੇ ਨੇ ਗੁਰਿੰਦਰ ਸਿੰਘ ਤੇ ਉਹ ਕਹਿੰਦੇ ਨੇ ਕਿ ਜ਼ਿਮੀਂਦਾਰ ਆਪਣੀ ਫਸਲ ਸਟੋਰ ਕਰ ਸਕਦੇ ਹਨ ਹਾਂਜੀ ਜਿਨ੍ਹਾਂ ਕੋਲ ਕਪੈਸਿਟੀ ਹੈ ਜੀ ਜ਼ਰੂਰ ਕਰ ਸਕਦੇ ਹਨ ਪਰ ਕੈਸ਼ ਫਲੋ ਦੇ ਲਈ ਥੋੜੀ ਪ੍ਰੋਬਲਮ ਆ ਜਾਂਦੀ ਹੈ ਇਹ 2-4 ਹਫ਼ਤੇ ਬਾਅਦ ਵੀ ਵੇਚੀ ਜਾ ਸਕਦੀ ਹੈ ਤੇ ਠੀਕ ਹੈ ਜੀ ਸੱਜਣ ਮਿੱਤਰ ਹੋਰ ਵੀ ਜੁੜ ਰਹੇ ਨੇ ਸਾਰਿਆਂ ਦਾ ਸਵਾਗਤ ਪ੍ਰੋਗਰਾਮ ਦੇ ਵਿੱਚ ਤੇ ਮੈਂ ਤੁਹਾਨੂੰ ਦੱਸਦਾ ਅੱਜ ਗੱਜਣਵਾਲਾ ਬਾਈ ਜੀ ਆ ਰਹੇ ਨੇ ਬਸ ਇੱਕ ਮੈਂ ਗੀਤ ਸੁਣਾਉਣਾ ਤੁਹਾਨੂੰ ਗੀਤ ਤੋਂ ਬਾਅਦ ਆਪਾਂ ਗੱਜਣਵਾਲਾ ਬਾਈ ਜੀ ਨਾਲ ਗੱਲ ਕਰਾਂਗੇ ਬਹੁਤ ਹੀ ਖੂਬਸੂਰਤ ਗੱਲਬਾਤ ਹੋਣੀ ਹੈ ਕਿਉਂਕਿ ਕੱਲ ਪਰਸੋਂ ਮੇਰੀ ਉਹਨਾਂ ਨਾਲ ਚੱਲ ਰਹੀ ਸੀ ਰੂਪਰੇਖਾ ਸੋ ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ ਤੇ ਆਓ ਤੁਹਾਨੂੰ ਇੱਕ ਮੈਂ ਗੀਤ ਸੁਣਾਉਣਾ ਰੋਸ਼ਨ ਪ੍ਰਿੰਸ ਦੀ ਆਵਾਜ਼ ਦੇ ਵਿੱਚ ਸੋਹਣਾ ਗੀਤ ਹੈ ਜ਼ਖਮੀ ਫਿਲਮ ਦੇ ਵਿੱਚ ਨਵਾਂ ਗੀਤ ਹੈ
ਲਿਖਾਂ ਦੇ ਹਰੇਕ ਪੰਨੇ ਤੇ ਮੈਂ ਆਪੇ ਲਿਖ ਲਾਣਾ ਤੇਰਾ ਲਿਖਾਂ ਦੇ ਹਰੇਕ ਪੰਨੇ ਤੇ ਮੈਂ ਆਪੇ ਲਿਖ ਲਾਣਾ ਤੇਰਾ ਮੇਰਾ ਵਸ ਚੱਲੇ ਤਾਂ ਲਿਖ ਲਾ ਮੈਂ ਹਰ ਜਨਮ ਚ ਮਿਲਣਾ ਆ ਤੇਰਾ ਜੇ ਤੂੰ ਨਾ ਹੋਵੇਂ ਧਰਤੀ ਤੇ ਮੈਂ ਇੱਕ ਨਾ ਰੱਖਾਂ ਪੱਬ ਸੱਜਣਾ ਮੈਂ ਤੈਨੂੰ ਦੁਨੀਆ ਤੋਂ ਤਾਂ ਖੋਲਾਂਗਾ ਜੇ ਵਿੱਚ ਨਾ ਆਵੇ ਰੱਬ ਸੱਜਣਾ ਮੈਂ ਤੈਨੂੰ ਦੁਨੀਆ ਤੋਂ ਤਾਂ ਖੋਲਾਂਗਾ ਜੇ ਵਿੱਚ ਨਾ ਆਵੇ ਰੱਬ ਸੱਜਣਾ ਜਦੋਂ ਨਜ਼ਰ ਪਿਆਰ ਦੀ ਕਰਦੀ ਤੂੰ ਅਸੀਂ ਰੇਸ਼ਮ ਰੇਸ਼ਮ ਹੋ ਗਏ ਹਾਂ ਜਦੋਂ ਨਜ਼ਰ ਪਿਆਰ ਦੀ ਕਰਦੀ ਤੂੰ ਸਾਨੂੰ ਸੁਖਾਲ ਦੇ ਦਿਨ ਮਿਲ ਗਏ ਸਾਡੇ ਹੱਕ ਚ ਹਮੀ ਪਰਤੀ ਤੂੰ ਅਸੀਂ ਪਾਣੀਆਂ ਵਾਂਗੂ ਇੱਕ ਹੋ ਗਏ ਹੋਣਾ ਨਾ ਕਦੇ ਅਲੱਗ ਸੱਜਣਾ ਮੈਂ ਤੈਨੂੰ ਦੁਨੀਆ ਤੋਂ ਤਾਂ ਖੋਲਾਂਗਾ ਜੇ ਵਿੱਚ ਨਾ ਆਵੇ ਰੱਬ ਸੱਜਣਾ ਮੈਂ ਤੈਨੂੰ ਦੁਨੀਆ ਤੋਂ ਤਾਂ ਖੋਲਾਂਗਾ ਜੇ ਵਿੱਚ ਨਾ ਆਵੇ ਰੱਬ ਸੱਜਣਾ ਤੈਨੂੰ ਸਾਹਾਂ ਵਿੱਚ ਪਰੋਣ ਦੀਆਂ ਰੀਝਾਂ ਤਾਂ ਪੂਰੀਆਂ ਹੋ ਗਈਆਂ ਤੈਨੂੰ ਸਾਹਾਂ ਵਿੱਚ ਪਰੋਣ ਦੀਆਂ ਹਰ ਹਾਲ ਕੋਸ਼ਿਸ਼ਾਂ ਕਰਦੇ ਆ ਤੈਨੂੰ ਪਲਕਾਂ ਵਿੱਚ ਲੁਕਾਉਣ ਦੀਆਂ ਹਰ ਪਾਸੇ ਨਜ਼ਰਾਂ ਬੁਰੀਆਂ ਨੇ ਕਿਤੇ ਜਾਣਨਾ ਤੈਨੂੰ ਲੱਗ ਸੱਜਣਾ ਮੈਂ ਤੈਨੂੰ ਦੁਨੀਆ ਤੋਂ ਤਾਂ ਖੋਲਾਂਗਾ ਵਿੱਚ ਨਾ ਆਵੇ ਰੱਬ ਸੱਜਣਾ ਮੈਂ ਤੈਨੂੰ ਦੁਨੀਆ ਤੋਂ ਤਾਂ ਖੋਲਾਂਗਾ ਜੇ ਵਿੱਚ ਨਾ ਆਵੇ ਰੱਬ ਸੱਜਣਾ
ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ.com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050606। USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ। ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ, ਪਿੰਡ ਵਾਲੀ ਗੱਲ। ਸੁਖਮੰਦਰ ਗੱਜਣ ਵਾਲਾ ਬਾਈ ਜੀ ਸਾਡੇ ਨਾਲ ਜੁੜ ਚੁੱਕੇ ਨੇ ਤੇ ਅੱਜ ਅਸੀਂ ਗੱਲਾਂ ਕਰਾਂਗੇ ਪਿੰਡਾਂ ਦੀਆਂ, ਸ਼ਹਿਰਾਂ ਦੀਆਂ, ਸਾਡੇ ਸਮਾਜ ਦੀਆਂ ਇੱਕ ਵੱਖਰੇ ਅੰਦਾਜ਼ ਤੋਂ, ਇੱਕ ਹਲਕੇ ਫੁਲਕੇ ਮੂਡ ਦੇ ਵਿੱਚ, ਲਾਈਟ ਮੂਡ ਦੀਆਂ ਗੱਲਾਂ। ਤੇ ਮੈਂ ਸਵਾਗਤ ਕਰਦਾ ਗੱਜਣ ਵਾਲਾ ਬਾਈ ਜੀ ਦਾ। ਬਾਈ ਜੀ ਓ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ, ਸਤਿ ਸ੍ਰੀ ਅਕਾਲ ਜੀ ਓ।
ਹਾਂਜੀ, ਰਾਜੀ ਖੁਸ਼ੀ ਤੰਦਰੁਸਤ ਚੜ੍ਹਦੀ ਕਲਾ?
ਹਾਂ, ਕਿਰਪਾ ਕਿਰਪਾ ਕਿਰਪਾ, ਵਾਹਿਗੁਰੂ ਦੀ ਕਿਰਪਾ।
ਚਲੋ, ਬਹੁਤ ਖੁਸ਼ੀ ਦੀ ਗੱਲ ਹੈ ਕਿ ਚਲੋ ਸਮਾਂ ਮਾੜਾ ਚੰਗਾ ਆਉਂਦਾ ਰਹਿੰਦਾ, ਪਰ ਇਸ ਦੇ ਵਿੱਚ ਵੀ ਚੜ੍ਹਦੀ ਕਲਾ ਚ ਰਹਿਣਾ ਬੜੀ ਚੰਗੀ ਖਬਰ ਹੈ। ਬਾਈ ਜੀ ਓ, ਅਸੀਂ ਗੱਲਾਂ ਕਰਦੇ ਆ ਅਕਸਰ ਪਿੰਡਾਂ ਦੀਆਂ ਤੇ ਪਿੰਡ ਦੇ ਨਾਲ ਜੁੜੇ ਹੋਏ ਲੋਕਾਂ ਦੀਆਂ, ਉਹਨਾਂ ਦੀ ਤਸਵੀਰ ਦੀਆਂ, ਤੇ ਤੁਸੀਂ ਸ਼ਹਿਰ ਚ ਵੀ ਰਹਿੰਦੇ ਹੋ, ਸਾਨੂੰ ਹੁਣ ਇਹਨਾਂ ਹਾਲਾਤਾਂ ਦੇ ਵਿੱਚ ਥੋੜਾ ਜਿਹਾ ਸ਼ਹਿਰ ਬਾਰੇ ਦੱਸੋ ਕਿ ਸ਼ਹਿਰ ਦਾ ਤੁਹਾਡੇ ਦਾ ਕੀ ਹਾਲ ਹੈ।
ਬਈ ਦੋਸਤੋ, ਅੱਜ ਦੀ ਗੱਲ ਦਾ ਲੁੱਬੇ ਲਬਾਬ ਅੱਜ ਜਿਹੜੀ ਚੱਲ ਰਹੀ ਆ ਭਿਆਨਕ ਬਿਮਾਰੀ ਕੋਰੋਨਾ ਦੇ ਉੱਤੇ ਹੀ ਹੈ। ਤੁਹਾਡਾ ਜਿਹੜਾ ਵਤਨ ਭਾਰਤ ਪੰਜਾਬ ਹੈ, ਇਹਦੇ ਤੇ ਵੀ ਕੜਕਾ ਕੱਸੀ ਨੂੰ ਮਹੀਨਾ ਹੋ ਗਿਆ ਹੈ। ਚੀਨ ਵਗੈਰਾ ਦਾ ਤਾਂ ਪਹਿਲਾਂ ਤੋਂ ਸ਼ੁਰੂ ਹੋ ਗਿਆ ਸੀਗਾ। ਬਈ ਕੋਈ ਵੇਲਾ ਸੀਗਾ ਜਦੋਂ ਨਾ ਬੈਂਕਾਂ 2 ਦਿਨ ਦੀਆਂ ਸਟ੍ਰਾਈਕ ਤੇ ਚੱਲੀਆਂ ਜਾਂਦੀਆਂ ਸੀ, ਜਾਂ ਕਿਸਾਨ ਯੂਨੀਅਨ ਦੀਆਂ ਚੱਕਾ ਜਾਮ ਕਰ ਦਿੰਦੀਆਂ ਸੀ, ਜਾਂ ਬੱਸਾਂ 1 ਦਿਨ ਬੰਦ ਹੋ ਜਾਂਦੀਆਂ ਸੀ, ਤਾਂ ਵਪਾਰੀ ਤਬਕਾ ਬਾਂ ਬਾਂ ਕਰਨ ਲੱਗ ਪੈਂਦਾ ਸੀਗਾ। ਪਰ ਹੁਣ ਇਸ ਕੋਰੋਨੇ ਦੇ ਮੌਤ ਦੇ ਡਰ ਨੇ ਸਭ ਨੂੰ ਪਤਾ ਨੀ ਕਿੰਨੇ ਚਿਰ ਵਾਸਤੇ ਅੰਦਰ ਤਾੜ ਦਿੱਤਾ ਹੈ, ਅਤੇ ਪਤਾ ਨੀ ਗਾ ਵੀ ਕਿੰਨਾ ਚਿਰ ਅੰਦਰ ਹੀ ਤੜੇ ਰਹਿਣਾ। ਸੀ ਪਿਛਲੀ ਵਾਰ ਵਾਲਾ ਜਿਹੜਾ ਐਪੀਸੋਡ ਸੀ ਉਹ ਕੁਝ ਨਾ ਭੈ ਭੀਰ ਜਿਹਾ ਸੀਗਾ, ਬੜਾ ਉਦਾਸੀ ਵਾਲਾ ਸੀਗਾ, ਡਰਾਉਣਾ ਜਿਹਾ ਸੀਗਾ। ਤੇ ਅੱਜ ਮੈਂ ਸਿੱਧੂ ਸਾਹਿਬ ਨੂੰ ਕਿਹਾ ਸੀਗਾ, ਮੈਂ ਕਿਹਾ ਵੀ ਆਪਾਂ ਨਾ ਥੋੜਾ ਜਿਹਾ ਲਾਈਟ ਮੂਡ ਵਾਲਾ ਹੀ ਰੱਖਣਾ ਤੇ ਇਸ ਲਈ ਇਹ ਲਾਈਟ ਮੂਡ ਵਾਲਾ ਹੀ ਆ ਬਾਈ ਜੀ ਆਪਣਾ ਜਿਹੜਾ ਅੱਜ ਵਾਲਾ ਐਪੀਸੋਡ।
ਆਣ ਦਿਓ
ਤੇ ਹਾਂ ਬਈ ਦੋਸਤੋ, ਇਸ ਕੋਰੋਨੇ ਤੋਂ ਪਹਿਲਾਂ ਚੰਡੀਗੜ੍ਹ ਦਾ ਜੋ ਮੰਜ਼ਰ ਸੀ ਉਹ ਬਹੁਤ ਹੀ ਅਜੀਬ, ਚਮਕ ਦਮਕ ਵਾਲਾ, ਰੋਮਾਂਟਿਕ, ਗਲੈਮਰ ਨਾਲ ਭਰਪੂਰ ਸੀਗਾ। ਹਰ ਗੀਤਕਾਰ ਨਾ ਚੰਡੀਗੜ੍ਹ ਨੂੰ ਐ ਲੈਂਦਾ ਸੀ, ਉਹਦੀ ਰੀਝ ਹੁੰਦੀ ਸੀ ਵੀ ਮੈਂ ਨਾ ਚੰਡੀਗੜ੍ਹ ਦੇ ਉੱਤੇ ਇੱਕ ਗੀਤ ਜ਼ਰੂਰ ਲਿਖਾਂ, ਇਹਦੇ ਹੁਸਨ ਤੇ ਜ਼ਰੂਰ ਗੱਲ ਲਿਖਾਂ। ਕਿਸੇ ਨੇ ਕੁਛ ਲਿਖਿਆ, ਕਿਸੇ ਨੇ ਕੁਛ ਲਿਖਿਆ। ਇੱਕ ਨੇ ਲਿਖਿਆ ਸੀਗਾ, ਤੇਰੇ ਨਾਂ ਦੀਆਂ ਧੁੰਮਾਂ ਪੈ ਗਈਆਂ, ਤੂੰ ਚੰਡੀਗੜ੍ਹ ਤੋਂ ਆਈ ਏ। ਇੱਕ ਹੋਰ ਲਿਖਦਾ ਸੀਗਾ, ਯਾਰੀ ਚੰਡੀਗੜ੍ਹ ਵਾਲੀਏ ਨੀ ਤੇਰੀ, ਕਰਾ ਗਈ ਹੱਥ ਯਾਰ ਦੇ ਖੜੇ। ਅੱਛਾ, ਇੱਕ ਨਾ ਹੋਰ ਬੜਾ ਚੱਲਿਆ ਸੀ ਗੀਤ, ਉਹਨੇ ਵੇਖੋ ਚੰਡੀਗੜ੍ਹ ਦੀ ਸੀ ਗੱਲ ਤਾਂ ਸੀਗੀ ਨਾ ਕੁਛ, ਹਵਾ ਕਾਹਦੀ ਲੱਗੀ ਤੈਨੂੰ ਚੰਡੀਗੜ੍ਹ ਦੀ, ਹਵਾ ਕਾਹਦੀ ਲੱਗੀ ਤੈਨੂੰ ਚੰਡੀਗੜ੍ਹ ਦੀ, ਸ਼ੀਸ਼ੇ ਮੂਹਰੇ ਪੋਜ ਜੇ ਬਣਾ ਕੇ ਖੜਦੀ, ਜਿਵੇਂ ਰੁਤਬਾ ਰਕਾਨੇ ਤੇਰਾ ਉੱਚਾ ਹੋ ਗਿਆ, ਨੀ ਇੱਥੇ ਜੱਟ ਦਾ ਪਜਾਮਾ ਕੁੜੇ ਉੱਚਾ ਹੋ ਗਿਆ। ਅੱਛਾ ਅੱਛਾ, ਨਾ ਸਮਝ ਹੁਣ ਜਦੋਂ ਉਹਨਾਂ ਨੇ ਵੇਖੀ ਦਾ ਤਾਂ ਯਾਰ ਉਹ ਗੀਤਕਾਰਾਂ ਤੇ ਗਾਇਕਾਂ ਦੀਆਂ ਗੱਲਾਂ ਵੀ ਠੀਕ ਹੈ ਨਾ, ਪਰ ਉਹਨਾਂ ਨੇ ਗੀਤ ਗਾਇਕਾਂ ਨੇ ਗੀਤ ਐ ਗਾਏ ਵੀ ਜਿਵੇਂ ਚੰਡੀਗੜ੍ਹ ਨਾ ਮੁਹੱਬਤਾਂ ਦਾ ਸ਼ਹਿਰ ਹੋਵੇ, ਜਿਵੇਂ ਨਾ ਪੈਰਿਸ ਹੋਵੇ। ਪਰ ਅੱਜ ਬਾਈ ਜੀ ਮੈਨੂੰ ਇੱਥੇ ਰਹਿੰਦੇ ਨੂੰ ਵਾਹਵਾ ਚਿਰ ਹੋ ਗਿਆ, ਪਰ ਅੱਜ ਇਸ ਸ਼ਹਿਰ ਤੋਂ ਸਾਰੀਆਂ ਰੌਣਕਾਂ ਰੁਖਸਤ ਹੋ ਚੁੱਕੀਆਂ, ਪਾਰਕ ਖਾਲੀ ਹੋ ਚੁੱਕੇ ਆ, ਹੋਟਲ ਵਰਾਨ ਪਏ ਆ, ਪਾਰਕਾਂ ਦੇ ਵਿੱਚ ਕੁੱਤਿਆਂ ਦੀਆਂ ਰੇਸਾਂ ਚੱਲ ਰਹੀਆਂ ਅੱਜਕੱਲ, ਤੇ ਜੋੜਿਆਂ ਦੀ ਜਿਹੜੀ ਚੋਲ ਮੋਲ ਸੀਗੀ ਉਹ ਬਿਲਕੁਲ ਖਤਮ। ਬੈਂਚ ਤੇ ਨਾ ਜਦੋਂ ਅਸੀਂ ਸੈਰ ਕਰਨ ਜਾਂਦੇ ਸੀ ਤਾਂ ਬੈਂਚ ਤੇ ਬੈਠਣ ਨੂੰ ਥਾਂ ਨੀ ਸੀ ਮਿਲਿਆ ਕਰਦੀ ਪਹਿਲਾਂ, ਕਾਰਨ ਕਿਉਂਕਿ ਕਰੋਨਾ ਕਰਕੇ ਆਈਲਟਾਂ ਬੰਦ ਹੋ ਗਈਆਂ, ਆਈਲੈਟਸ ਜਿਹਨੂੰ ਕਹਿੰਦੇ ਆਪਾਂ, ਪੀਪੀਜੀ ਬੰਦ ਹੋ ਗਏ ਆ, ਪੇਇੰਗ ਗੈਸਟ, ਹੋਸਟਲ ਬੰਦ ਹੋ ਗਏ ਆ, ਕਾਲਜ ਬੰਦ ਹੋ ਗਏ ਆ, ਜਾਂ ਲੋ ਸਾਰੇ ਸ਼ਹਿਰ ਦੀ ਬਿਊਟੀ ਚਲੀ ਗਈ ਹੈ। ਜਿਵੇਂ ਉਹ ਮੇਰਾ ਨਾਮ ਜੋਕਰ ਦਾ ਨੀ ਗੀਤ ਬਾਈ ਜੀ, ਜਾਣੇ ਕਹਾਂ ਜਾਣੇ ਕਹਾਂ ਗਏ ਵੋ ਦਿਨ, ਕਹਤੇ ਥੇ ਤੇਰੀ ਰਾਹ ਮੇ ਨਜ਼ਰੋਂ ਕੋ ਹਮ ਬਿਛਾਏਂਗੇ।
ਕਿਆ ਬਾਤ, ਰਾਜ ਕਪੂਰ।
ਚਾਹੇ ਕਹੀਂ ਵੀ ਤੁਮ ਰਹੋ, ਚਾਹੇਂਗੇ ਤੁਮਕੋ ਉਮਰ ਭਰ, ਤੁਮਕੋ ਨਹੀਂ ਬੁਲਾਏਂਗੇ। ਉਹ ਸਾਰੀ ਇਸ ਵੇਲੇ ਵਰਾਨੀ ਛਾਈ ਪਈ ਮੇਰੇ ਸ਼ਹਿਰ ਦੇ ਵਿਚ।
ਬਿਲਕੁਲ ਜੀ, ਦੇਖੋ
ਬਾਈ ਜੀ
ਜੀ,
ਹਾਂ ਹਾਂ,
ਮਤਲਬ ਇਹ ਮੰਜ਼ਰ ਹੈ
ਬਾਈ ਜੀ,
ਇਹ ਇਹ ਸਮੇਂ ਦਾ ਗੇੜ ਹੈ, ਤੇ ਇਹਦੇ ਵਿਚ ਤੁਸੀਂ ਪੰਜ ਛੇ ਝਾਤ ਮਾਰੀ ਆ ਚੰਡੀਗੜ੍ਹ ਦੇ ਮਾਹੌਲ ਤੇ, ਤੇ ਜਿਹੜੀਆਂ ਪਾਰਕਾਂ ਦੇ ਵਿਚ ਚੋਲ ਮੋਲ ਹੁੰਦੀ ਸੀ, ਰੌਣਕਾਂ ਲੱਗੀਆਂ ਹੁੰਦੀਆਂ ਸੀ, ਤੇ ਉਹਨਾਂ ਦੇ ਕੀ ਹਾਲ ਨੇ, ਫੁੱਲ ਬੂਟਿਆਂ ਦੇ ਕੀ ਹਾਲ ਨੇ, ਲੋਕਾਂ ਦੇ
ਲੋਕਾਂ ਦੇ ਕੀ ਹਾਲ? ਬਾਈ ਜੀ, ਮੈਨੂੰ ਨਾ ਇੱਥੇ ਚੰਡੀਗੜ੍ਹ ਚ ਰਹਿੰਦੇ ਨੂੰ 24 ਸਾਲ ਹੋ ਗਏ, 96 ਦਾ ਮੈਂ ਇੱਥੇ ਆਇਆ ਹਾਂ
ਜੀ।
ਕੋਰੋਨਾ ਤੋਂ ਪਹਿਲਾਂ ਨਾ ਇੱਥੇ ਜਿਹੜੇ ਹੋਟਲ ਸੀ, ਮਾਰਕੀਟਾਂ, 22, 17, 19, 26 ਜਿਹੜੇ ਸੈਕਟਰ ਸੀਗੇ, ਇੱਥੇ ਨਾ ਦੁਨੀਆਂ ਦਾ ਵਾਰ ਨਹੀਂ ਸੀ ਆਉਂਦਾ। ਆ ਡੁੜਕ ਮਹੀਨਾ ਪਹਿਲਾਂ ਦੀ ਗੱਲ ਹੀ ਹੈ, ਲੇਕ ਤੇ ਰੌਣਕ ਹੀ ਰੌਣਕਾਂ, ਤੇ ਫੂਡ ਸਟਰੀਟਾਂ, ਮੁਰਗੇ ਮੱਛੀਆਂ, ਪਤਾ ਨੀ ਕਿੱਥੋਂ ਦੁਨੀਆਂ ਇੰਨੀਆਂ ਰੌਣਕਾਂ ਹੀ ਰੌਣਕਾਂ, ਚਹਿਲ ਪਹਿਲ ਹੋਇਆ ਕਰਦੀ ਸੀ। ਅੱਛਾ, ਬੰਦੇ ਆਪਦੇ ਧੰਦੇ ਲੱਗੇ ਸੀਗੇ, ਤੇ ਜਿਹੜੀਆਂ ਔਰਤਾਂ ਸੀ ਉਹਨਾਂ ਨੇ ਆਪਦੀ ਲੀਲਾ ਰਚਾਈ ਹੋਈ ਸੀਗੀ। ਇਦੋਂ ਪਹਿਲਾਂ ਰੈਸਟੋਰੈਂਟਾਂ ਦੇ ਵਿਚ ਕਿੱਟੀ ਪਾਰਟੀਆਂ ਚੱਲਦੀਆਂ ਸੀਗੀਆਂ ਔਰਤਾਂ ਦੀਆਂ, ਸਾਰੀਆਂ ਬਣ ਠਣ ਕੇ ਪਲਾਜੇ ਪਲੂਜੇ ਪਾ ਪੂ ਕੇ ਵਿਚਾਰੀਆਂ ਜਾਂਦੀਆਂ ਸੀਗੀਆਂ, ਤੇ ਬਿਊਟੀ ਪਾਰਲਰਾਂ ਚ ਨਾ ਅਪੁਆਇੰਟਮੈਂਟਾਂ ਲੈਂਦੀਆਂ ਸੀਗੀਆਂ ਮਹਿੰਗੀਆਂ। ਬਿਊਟੀ ਪਾਰਲਰ ਚ ਅਪੁਆਇੰਟਮੈਂਟ ਲੈ ਕੇ ਐਂਟਰੀਆਂ ਹੋਇਆ ਕਰਦੀਆਂ ਸੀਗੀਆਂ। ਮਾਰਕੀਟਾਂ ਚ ਸਿਰਫ ਮਰਦ ਹੀ ਦਿਖਾਈ ਦਿੰਦੇ ਸੀਗੇ, ਔਰਤਾਂ ਨੇ ਐਸ ਵੇਲੇ ਕੀ ਹੋਇਆ, ਇਸ ਵੇਲੇ ਕੀ ਵੀ ਜਿਹੜਾ ਨਾ ਜੇ ਅਸੀਂ 2-11 ਤੋਂ 3 ਵਜੇ ਖੁੱਲਦਾ ਇੱਥੇ ਚੰਡੀਗੜ੍ਹ, ਜਿਹਨੂੰ ਉੱਥੇ ਜਾ ਕੇ ਕੰਮ ਧੰਦਾ ਪੈਂਦਾ ਵੇਖੀਦਾ, ਤੇ ਉੱਥੇ ਬੰਦੇ ਹੀ ਦਿੰਦੇ ਆ, ਉੱਥੇ ਕੁੜੀ ਚਿੜੀ ਦਾ ਤਾਂ ਉੱਥੇ ਹੁਣ ਸਵਾਲ ਹੀ ਹੈ ਨੀ ਨਾ, ਹੈ ਹੀ ਨੀ ਕੁਛ। ਤੇ ਔਰਤਾਂ ਦਾ ਪੂਰਨ ਲੋਕਡਾਊਨ ਹੋ ਚੁੱਕਿਆ ਇਸ ਵੇਲੇ ਚੰਡੀਗੜ੍ਹ
ਜੀ।
ਔਰਤ ਨਾ ਨਾ ਇੱਥੇ ਇਸ ਵੇਲੇ ਇੰਝ ਲੱਗੇ ਵੀ ਔਰਤ ਘਰ ਦੀ ਦਹਲੀਜ਼ ਤੋਂ ਪੈਰ ਵੀ ਬਾਹਰ ਨੀ ਰੱਖਦੀ, ਬਿਊਟੀ ਪਾਰਲਰਾਂ ਨੂੰ ਜਿੰਦੇ ਲੱਗ ਚੁੱਕੇ ਆ
ਬਾਈ ਜੀ। ਉਹ ਤੁਸੀਂ ਬਿਊਟੀ ਪਾਰਲਰਾਂ ਦੀ ਗੱਲ ਕੀਤੀ, ਔਰਤਾਂ ਦੀ ਗੱਲ ਕੀਤੀ, ਉਹ ਫੇਰ ਜਿਹੜੀ ਸਾਰੀ ਬਿਊਟੀ ਸੀਗੀ ਚੰਡੀਗੜ੍ਹ ਦੀ, ਉਹ ਬਰਕਰਾਰ ਹੈ ਜਾਂ ਉਹ ਚ ਵੀ ਕੋਈ ਫਰਕ ਪਿਆ?
ਹਾਂ, ਉਹਦੇ ਤੇ ਆਪਾਂ ਕਰਦੇ ਆ ਗੱਲ। ਫਿਰ ਹੁਣ ਜਿਹੜੇ ਬਿਊਟੀ ਪਾਰਲਰਾਂ ਦੇ ਜਿੰਦੇ ਲੱਗ ਗਏ ਆ, ਉਹਨਾਂ ਦੀ ਸੁੰਦਰਤਾ ਚਲੀ ਗਈ ਹੈ, ਤਾਂ ਫਿਰ ਉਹ ਜਾਣ ਵੀ ਕਿੱਥੇ, ਕਿਉਂਕਿ ਉਹਨਾਂ ਦੇ ਚਿਹਰਿਆਂ ਤੇ ਚਮਕ ਦਮਕ ਜੀ ਉਹ ਤਾਂ ਰਹੀ ਨੀ। ਕਿ ਇੱਕ ਤਾਂ ਕੋਰੋਨੇ ਦਾ ਚਿੰਤਾ ਲਾਈ ਆ, ਤੇ ਦੂਜੇ ਚਿਹਰੇ ਜਾਂ ਚੂਹਰਿਆਂ ਦੇ ਉੱਤੇ ਹੈ ਨੀ ਗੀ ਉਹ ਚਮਕ ਦਮਕ ਜੀ। ਮੈਂ ਇਹਦੇ ਹਿਸਾਬ ਨਾਲ 95% ਦੇ ਜਿਹੜਾ ਔਰਤ ਜਾਗਦਾ ਨਾ ਚੰਡੀਗੜ੍ਹ ਦਾ, ਉਹ ਬਿਊਟੀ ਪਾਰਲਰਾਂ ਦਾ ਸ਼ਿਕਾਰ ਹੈ। ਬਸ ਹੁਣ ਜਿਵੇਂ ਕਹਿੰਦੇ ਵੀ ਹੁਣ ਘਰੇ ਹੀ ਉਹ ਫੇਰ ਐਂਡ ਲਵਲੀ ਲਾ ਕੇ ਬੁੱਤਾ ਸਾਰੀ ਜਾਂਦੀ ਹੈ।
ਨਹੀਂ ਹੁਣ ਕੋਈ ਫਰਕ
ਆਪਣਾ ਮੋਠੂ ਮਲੰਗ,
ਹਾਂਜੀ
ਆਪਣਾ ਮੋਠੂ ਮਲੰਗ ਬਠਿੰਡੇ ਫਸਿਆ ਬੈਠਾ।
ਅੱਛਾ,
ਉਹ ਕਹਿੰਦਾ ਵੀ ਜੇ 2 ਮਹੀਨੇ ਹੋਰ ਬਿਊਟੀ ਪਾਰਲਰ ਜੇ ਨਾ ਖੁੱਲੇ,
ਅੱਛਾ,
ਤਾਂ ਬੁੜੀਆਂ ਦੇ ਮੁੱਛਾਂ ਨਿਕਲੇ ਹੋਣਗੇ।
ਅੱਛਾ,
ਤੇ ਉਧਰ ਸਾਡਾ ਕੋਟ ਕਰੋੜ ਵਾਲਾ ਜਿਹੜਾ ਸਿਕੰਦਰ ਹੈ, ਉਹ ਕਹਿੰਦਾ ਬਈ ਜੇ 2-2.5 ਮਹੀਨੇ ਹੋਰ ਪ੍ਰੋਗਰਾਮ ਐਂ ਰਿਹਾ ਨਾ, ਬੁੜੀਆਂ ਨੇ ਮੁੱਛਾਂ ਨੂੰ ਵੱਟ ਦੇਣਾ ਸ਼ੁਰੂ ਕਰ ਦੇਣਾ। ਪਰ ਬਾਈ ਜੀ ਤੁਸੀਂ ਤਾਂ ਹੁਣ ਜਿਆਦਾ ਖੁੱਲ ਜੀ ਲੈ ਜਾਂਦੇ, ਪਰ ਹਾਸਾ ਠੱਠਾ ਜਿਹਾ ਚੰਗਾ ਤਾਂ ਨੀ ਲੱਗਦਾ, ਹੈ ਸਾਰੇ ਰੱਬ ਦੀ ਰੰਗ ਹੈ। ਬਾਈ ਜੀ, ਕਿਸੇ ਨੂੰ ਕੀ ਪਤਾ ਸੀਗਾ ਵੀ ਖੜੇ ਪਰ ਐ ਹੋ ਜਾਣਾ।
ਬਿਲਕੁਲ,
ਚੰਡੀਗੜ੍ਹ ਤਾਂ ਇਸ ਕਰੋਨੇ ਨੇ ਨਿਖਾਰਤਾ, ਪਰ ਇਥੋਂ ਦੇ ਲੋਕਾਂ ਦੇ ਚਿਹਰੇ ਮੋਹਰੇ ਜਿਹਾ ਨੇ ਕਸਮੈਲੇ ਕਰ ਦਿੱਤੇ।
ਕਿਆ ਬਾਤ ਹੈ, ਬਹੁਤ ਵਧੀਆ ਆਬਜ਼ਰਵੇਸ਼ਨ ਤੁਸੀਂ ਦਿੱਤੀ ਆ ਚੰਡੀਗੜ੍ਹ ਦੀ ਸ਼ਹਿਰ ਦੀ। ਜਿਹੜੇ ਬਾਈ ਜੀ ਉਹ ਜਿਹੜੇ ਮਤਲਬ ਔਰਤਾਂ ਦੀ, ਚਲੋ ਆਪਾਂ ਹੁਣ ਸਾਨੂੰ ਗੁੱਸਾ ਨਾ ਕਰਨ ਕਿਤੇ ਵੀ ਸਾਡੇ ਤੇ ਗੱਲ ਕਰੀ ਜਾਂਦੇ ਆ, ਜਿਹੜੇ ਬੰਦੇ ਆ ਜਿਹੜੇ ਪਹਿਲਾਂ ਮਤਲਬ ਜਿਨ੍ਹਾਂ ਦਾ ਦਿਨੇ ਪੰਜ ਕੁ ਵਜੇ ਸ਼ਾਮ ਨੂੰ ਚੜਦਾ ਹੁੰਦਾ ਸੀਗਾ, ਉਹਨਾਂ ਦਾ ਕੀ ਹਾਲ ਹੈ?
ਉਹਨਾਂ ਦਾ ਹਾਲ ਬਾਈ ਜੀ, ਲੋਕਾਂ ਨੂੰ ਨਾ ਪੂਰੀ ਉਮੀਦ ਸੀਗੀ ਵੀ 14 ਅਪ੍ਰੈਲ ਤੋਂ ਬਾਅਦ ਨਾ ਲੋਕਡਾਊਨ ਵਿਚ ਢਿੱਲ ਹੋ ਜੂਗੀ ਤੇ 2-3 ਘੰਟੇ ਵਾਸਤੇ ਠੇਕੇ ਠੁਕੇ ਖੁੱਲ ਜਾਣਗੇ। ਵੀ ਇੱਕ ਲੋਕਾਂ ਉਹਨਾਂ ਰਿਪੋਰਟਾਂ ਪਹੁੰਚੀਆਂ ਸੀ ਨਾ ਵੀ ਡਿਪਰੈਸ਼ਨ ਚੱਲ ਰਿਹਾ ਲੋਕਾਂ ਦੇ ਵਿਚ, ਜਿਹੜੇ 40-40 ਸਾਲਾਂ ਤੋਂ ਲਗਾਤਾਰ ਪੀਂਦੇ ਤੁਰੇ ਆਉਂਦੇ ਆ, ਵੀ ਉਹਨਾਂ ਦੇ ਵੀ ਕੋਈ ਹੱਕ ਦੀ ਗੱਲ ਹੋਣੀ ਚਾਹੀਦੀ ਹੈ, ਉਹਨਾਂ ਦਾ ਵੀ ਕੋਈ ਖਿਆਲ ਰੱਖਣਾ ਚਾਹੀਦਾ। ਪਰ ਹੋਇਆ ਕਿ ਵੀ ਉਹ PGI ਦੇ ਡਾਕਟਰਾਂ ਨੂੰ ਜਦੋਂ ਸਲਾਹ ਲਈ ਗਈ ਉਹਨਾਂ ਨੇ ਨਾ ਕਰ ਦਿੱਤੀ, ਉਹਨਾਂ ਨੇ ਨਹੀਂ ਇਹ ਨੀ ਖੋਲ ਸਕਦੇ ਕਿਉਂਕਿ ਉਹ ਕਹਿੰਦੇ ਦਾਰੂ ਪੀਣ ਦੇ ਨਾਲ ਨਾ ਇਮਿਊਨਿਟੀ ਆ ਜਿਹੜੀ ਬੰਦੇ ਦੀ ਉਹ ਘੱਟ ਜਾਂਦੀ ਹੈ।
ਬਾਈ ਜੀ ਇਹੀ ਡਾਕਟਰ ਪਹਿਲਾਂ ਕਹਿੰਦੇ ਹੁੰਦੇ ਸੀ 2 ਪੈਗ ਲਾ ਲੈਣੇ ਚਾਹੀਦੇ ਜਿਆਦਾ ਵਧੀਆ ਰਹਿੰਦਾ ਸਿਹਤ ਦੇ ਲਈ।
ਨਹੀਂ ਪਰ ਉਹ ਹੁਣ ਜਿਹੜੀ ਬਾਈਪਾਸ ਕੀਤੀ ਸੀਗੀ ਤੇ ਸਟੈਂਟ ਪਏ ਹੁੰਦੇ ਸੀ ਨਾ, ਉਹਨਾਂ ਨੂੰ ਕਹਿੰਦੇ ਵੀ ਤੁਸੀਂ 90 ਮਿਲੀਲੀਟਰ ਨਹੀਂ 60 ਤੱਕ ਲਾ ਲੋ, ਇਦੋਂ ਵੱਧ ਨਾ ਲਾਇਆ ਜੋ। ਹੁਣ ਇਹ ਮੇਰਾ ਖਿਆਲ ਹੈ ਬਾਈਪਾਸ ਤੋਂ ਵੱਡੀ ਗੱਲ ਲੱਗਦੀ ਕੋਈ ਹੈ ਪਰ ਨਹੀਂ। ਮੈਂ ਨਾ ਮੇਰਾ ਇੱਕ ਭਤੀਜਾ ਹੈਗਾ ਇੱਥੇ ਕੈਨੇਡਾ ਚ ਦੀਪਾ, ਉਹ ਵੀ ਬੜਾ ਲੱਠਾ ਬੰਦਾ ਹੈਗਾ ਤੇ ਉਹ ਵੀ ਉਹ ਪਹਿਲਾਂ ਤਾਂ ਨੀ ਉਹਨੇ ਪੀਤੀ ਪੂਤੀ, ਹੁਣ ਉਹ ਵੀ ਖੁੱਲਿਆ ਫਿਰਦਾ। ਤੇ ਮੈਂ ਉਹਨੂੰ ਪੁੱਛਿਆ ਦੀਪਾ ਕੀ ਹਾਲ ਹੈ ਤੇਰਾ ਹੈ ਤੇ ਪਰ ਉਹਨੇ ਜਿਹੜੀ ਮੈਨੂੰ ਰਾਇ ਦਿੱਤੀ ਉਹਨੇ ਨਾ ਆਪਣੀ ਸਾਰੀ ਵਿਚਾਰਧਾਰਾ ਦੇ ਮੁਖਤਲਿਫ ਦਿੱਤੀ। ਮੈਂ ਉਹਨੂੰ ਪੁੱਛਿਆ ਵੀ ਦੀਪਿਆ ਸਾਡੇ ਤਾਂ ਦਾਰੂ ਤਾਂਬੇ ਠੋਕ ਬੰਦ ਕੀਤੀ ਪਈ ਹੈ, ਤੁਹਾਡੇ ਇੱਧਰ ਕਿਵੇਂ ਹੈ, ਕੋਈ ਰਾੜ ਭੀੜ ਹੋ ਜਾਂਦੀ ਹੈ? ਉਹ ਆਂਹਦਾ ਤਾਇਆ ਦੁਨੀਆਂ ਹੱਥਾਂ ਬਾਹਾਂ ਨੂੰ ਸੈਨੇਟਾਈਜ਼ਰ ਜਾਂ ਲਾ ਕੇ ਜਵਾਨੂ ਰਹਿਤ ਕਰ ਲੈਂਦੀ ਹੈ, ਪਰ ਆਪਾਂ ਤਾਂ ਐ ਕਰਦੇ ਆ ਬਈ ਘਰੇ ਵੜਨ ਤੋਂ ਪਹਿਲਾਂ ਪੱਕੀ ਦੀ ਬੰਦੂਕ ਵਾਂਗੂ 2-3 ਠੋਕ ਕੇ ਚੰਗੇ ਲਾ ਕੇ ਨਾ ਫੇਰ ਘਰੇ ਵੜੀਦਾ। ਆਪਾਂ ਉਹ ਲੋਕ ਤਾਂ ਬਾਹਰਲੇ ਹੱਥ ਪੈਰ ਜੇ ਸੈਨੇਟਾਈਜ਼ ਕਰਦੇ, ਮੈਂ ਆਪਾਂ ਤਾਂ ਪਹਿਲਾਂ 2-3 ਲਾ ਕੇ ਨਾ ਆਪਦੇ ਲੰਗ ਤੇ ਲਿਵਰ ਨੂੰ ਸੈਨੇਟਾਈਜ਼ ਕਰਕੇ ਫੇਰ ਹੀ ਘਰੇ ਵੜੀ ਦਾ।
ਫੇਰ ਘਰ ਵੜ ਕੇ ਮੂੰਹ ਚ ਡਾਡ ਇੰਨੀ ਆਂਦੀ ਕਿ ਨਾਲ ਦੇ ਆਲੇ ਦੁਆਲੇ ਦੇ ਵੀ ਸੈਨੇਟਾਈਜ਼ ਹੋ ਜਾਂਦੇ।
ਉਹ ਜੀ ਕੈਨੇਡਾ ਦੇ ਵਿਚ ਵਧੀਆ ਸਮਾਨ ਹੈਗਾ ਕਾਰਾ ਹੋਣਾ ਤੇ ਚਲੋ ਅਗਲੇ ਦਾ ਖਿਆਲ ਆ ਜੀ। ਤੇ ਬਾਈ ਜੀ ਗੱਲ ਸੀਗੀ ਵੀ ਮੇਰੇ ਦੋਸਤਾਂ ਨੂੰ ਜਿਹੜੇ ਮੇਰੇ ਆਪਣੇ ਹੈਗੇ ਸੁਣਨ ਵਾਲੇ ਸਰੋਤੇ ਹੈਗੇ ਉਹਨਾਂ ਅੱਗੇ ਇਹੀ ਹੈ ਵੀ ਮੈਨੂੰ ਸਿੱਧੂ ਸਾਹਿਬ ਨੇ 15 ਕਮੈਂਟ ਹੀ ਦਿੱਤੇ ਆ ਤੇ ਆਦੇ ਵੀ ਇਦੋਂ ਵੱਧ ਆਪਾਂ ਮੇਰੇ ਤੋਂ ਵੀ ਲੋਕਡਾਊਨ ਲਾਇਆ ਹੋ ਵੀ ਇਦੋਂ ਆਪਾਂ ਗੱਲ ਲੰਬੀ ਬਾਹਲੀ ਨਹੀਂ ਕਰਨੀ ਗੀ ਤੇ ਬਸ ਇੰਨੀ ਇਜਾਜ਼ਤ ਤੇ ਆਪਾਂ ਅਗਲੀ ਵਾਰ ਨੂੰ ਨਾ ਇੱਕ ਬਹੁਤ ਵਧੀਆ ਵਿਸ਼ਾ ਲੈ ਕੇ ਆਵਾਂਗੇ ਜਿਹਦੇ ਵਿੱਚ ਜੱਟ ਕਿਸਾਨ ਦੇ ਇਹੋ ਜਿਹੇ ਵੇਲਿਆਂ ਤੇ ਵੱਡੇ ਯੋਗਦਾਨ ਦੀ ਗੱਲ ਕਰਾਂਗੇ।
ਬਿਲਕੁਲ ਬਾਈ ਜੀ, ਰੱਬ ਇੰਤਜ਼ਾਰ ਰਹਿੰਦਾ,
ਰੱਬ ਰਾਖਾ
ਇੰਤਜ਼ਾਰ ਰਹੇਗਾ, ਇੰਤਜ਼ਾਰ ਰਹਿੰਦਾ ਆ। ਔਰ ਸਾਡੇ ਸਰੋਤੇ ਬੜਾ ਹੁਣ ਚੰਗਾ ਮਨਾ ਰਹੇ ਨੇ ਕਿ ਤੁਸੀਂ ਵਾਪਸ ਆ ਰਹੇ ਹੋ ਆਪਣੇ ਖਿਆਲਾਂ ਦੇ ਨਾਲ, ਡੂੰਘੇ ਖਿਆਲਾਂ ਨਾਲ, ਸ਼ੁੱਧ ਮਲਵਈ ਭਾਸ਼ਾ ਦੇ ਵਿਚ, ਪੰਜਾਬੀ ਭਾਸ਼ਾ ਦੇ ਵਿਚ ਸਾਡੇ ਨਾਲ ਗੱਲ ਕਰ ਰਹੇ ਹੋ ਤੇ ਬਹੁਤ ਬਹੁਤ ਧੰਨਵਾਦ ਬਾਈ ਜੀ।
ਅੱਛਾ ਬਾਈ, ਰੱਬ ਰਾਖਾ, ਚੜ੍ਹਦੀ ਕਲਾ ਚ ਰਿਹਾ ਜੋ, ਅੱਲਾਹ ਖੈਰ ਫਰਮਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੁੱਲਾਂ ਚ ਕੰਮ ਮਾਫ਼ ਕਰ ਦਿਆ ਜੀ।
ਸ਼ੁਕਰੀਆ ਜੀ।
ਸਮਝਾ ਚਾਕ ਨਾ ਆਖੋ ਕੁੜੀਆ
ਦੀਵਾ ਬਾਲ ਕੇ ਮਿਟਾ ਲੈ ਹਨੇਰਾ ਨੇ ਕੁੱਲੀ ਵਿੱਚੋਂ ਨੀ ਯਾਰ ਰੱਬ ਲੈ। ਲਖਵਿੰਦਰ ਵਡਾਲੀ ਦੀ ਆਵਾਜ਼ ਦੇ ਵਿੱਚ ਬਹੁਤ ਹੀ ਖੂਬਸੂਰਤ ਗੀਤ ਸੁਣ ਰਹੇ ਸੀ। ਮੁਖਤਿਆਰ ਸਹੋਤਾ ਇੰਗਲੈਂਡ ਵਾਲਿਆਂ ਨੇ ਇਹਨਾਂ ਦਾ ਮਿਊਜ਼ਿਕ ਦਿੱਤਾ ਸੀ। ਬਹੁਤ ਸੋਹਣੀ ਐਲਬਮ, ਸਾਰੇ ਹੀ ਗੀਤ ਬੜੇ ਜ਼ਬਰਦਸਤ ਸੀ। ਅੱਜ ਤੋਂ ਤਕਰੀਬਨ 10-15 ਸਾਲ ਪਹਿਲਾਂ ਆਈ ਸੀ। ਤੇ ਸੁਨੇਹਾਂ ਦੇ ਵਿੱਚ ਸਾਡੇ ਨਾਲ ਨਰਿੰਦਰ ਹੁਣੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਹੋਪ ਯੂ ਆਰ ਵੈਲ। ਬਿਲਕੁਲ ਬਹੁਤ ਵਧੀਆ ਜੀ। ਤੇ ਸੱਜਣ ਮਿੱਤਰੋ, ਹੁਣੇ ਹੀ ਗੱਜਣ ਵਾਲਾ ਬਾਈ ਜੀ ਦੀ ਗੱਲਬਾਤ ਸੁਣੀ ਹੈ ਤੇ ਉਮੀਦ ਰੱਖਦੇ ਹਾਂ ਕਿ ਤੁਹਾਨੂੰ ਪਸੰਦ ਆਈ ਹੋਵੇਗੀ, ਕਿਉਂਕਿ ਸਾਡੇ ਨਾਲ ਸੁਨੇਹੇ ਦੇ ਵਿੱਚ ਕੁਲਵਿੰਦਰ ਸਿੰਘ ਹੁਣੀ ਬੜਾ ਹੱਸੇ ਨੇ, ਲੋਟਪੋਟ ਹੋਏ ਨੇ ਗੱਲਾਂ ਸੁਣ ਕੇ। ਧੰਨਵਾਦ ਜੀ। ਔਰ ਗੁਰਵਿੰਦਰ ਸਿੰਘ ਨੱਤ ਸਾਡੇ ਨਾਲ ਜੁੜੇ ਨੇ, ਉਹਨਾਂ ਨੇ ਮਿੱਟੀ ਦੇ ਭਾਂਡਿਆਂ ਦੇ ਵਿੱਚ ਚਾਹ ਬਣਾਈ ਆ ਤੇ ਚਾਹ ਪੀਤੀ ਆ, ਇਹਦੀ ਫੋਟੋ ਭੇਜੀ ਆ ਸਾਡੇ ਨਾਲ, ਸ਼ੇਅਰ ਕੀਤੀ ਆ ਤੇ ਇਹ ਮੈਂ ਸ਼ੇਅਰ ਕਰ ਦਿੱਤੀ ਹੈ ਜੀ ਲਾਈਵ ਬਲੌਗ ਦੇ ਉੱਤੇ, ਤੁਸੀਂ ਦੇਖ ਸਕਦੇ ਹੋ ਮਿੱਟੀ ਦੇ ਭਾਂਡਿਆਂ ਦੇ ਵਿੱਚ। ਕਿਆ ਬਾਤ ਹੈ, ਵੈਰੀ ਨਾਈਸ। ਤੇ ਕਹਿੰਦੇ ਨੇ ਕਿ ਜੀ ਬਿਲਕੁਲ, ਦੇਖੋ ਪਹਿਲਾਂ ਇਹੋ ਜਿਹੇ ਭਾਂਡੇ ਮਿਲਦੇ ਨੇ ਇੱਥੇ, ਤੁਸੀਂ ਲੈ ਸਕਦੇ ਹੋ ਦੁਕਾਨਾਂ ਤੇ ਉੱਤੋਂ। ਗੁਰਜਬਹਾਦਰ ਹੁਣੀ ਟਸਮੇਨੀਆ ਤੋਂ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਲੈ ਭਾਜੀ ਤੁਸੀਂ ਇੱਕ ਸਭ ਤੋਂ ਮਸ਼ਹੂਰ ਗਾਣਾ ਮਿਸ ਕਰ ਗਏ, ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ ਰਾਜ ਬਰਾੜ। ਦੇਖੋ ਗੱਜਣ ਵਾਲਾ ਬਾਈ ਜੀ ਦਾ ਆਪਣਾ ਟੇਸਟ ਹੈ ਤੇ ਉਹ ਹੁਣ ਅਗਲੀ ਵਾਰੀ ਜ਼ਰੂਰ ਕਿਤੇ ਨਾ ਕਿਤੇ ਗੀਤ ਫਿੱਟ ਕਰਨਗੇ ਮੈਨੂੰ ਲੱਗਦਾ। ਗੁਰਪ੍ਰੀਤ ਮੋਗਾ ਮੋਗੇ ਵਾਲੇ ਜੁੜੇ ਨੇ ਬ੍ਰਿਸਬਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਟੀਮ ਨੂੰ। ਤੇ ਕਰੋਨਾ ਫਲਾਵਰ, ਕਿਆ ਬਾਤ ਹੈ, ਅੱਛਾ ਇਹਨੂੰ ਕਰੋਨਾ ਫਲਾਵਰ ਕਹਿੰਦੇ ਆ। ਰਾਜ ਖੱਖ ਹੁਣਾਂ ਨੇ ਫੋਟੋ ਭੇਜੀ ਹੈ ਗੁੱਡ ਮਾਰਨਿੰਗ ਬੁਲਾਉਂਦੇ ਹੋਏ, ਇਹ ਮੈਂ ਸ਼ੇਅਰ ਕਰਤੀ ਲਾਈਵ ਬਲੌਗ ਤੇ, ਤੁਸੀਂ ਦੇਖੋਗੇ ਕਰੋਨਾ ਫਲਾਵਰ ਵੀ ਹੁੰਦਾ ਹੈ ਜੀ, ਇੱਕ ਜਿਹਨੂੰ ਮਾਈ ਬੁੱਢੀ ਆਪਾਂ ਸ਼ਾਇਦ ਕਹਿ ਦਿੰਦੇ ਹੁੰਦੇ ਸੀ, ਮਾਈ ਬੁੱਢੀ ਥੋੜੀ ਹੋਰ ਤਰ੍ਹਾਂ ਹੁੰਦੀ ਪਰ ਇਹ ਸਿਮਿਲਰ ਹੁੰਦਾ ਹੈ। ਕੁਲਦੀਪ ਔਲਖ ਜੀ ਠੀਕ ਠਾਕ ਹੋ, ਤੰਦਰੁਸਤ ਹੋ, ਚੜ੍ਹਦੀ ਕਲਾ ਚੋਂ। ਤੇ ਇੱਧਰ ਸਾਡੇ ਨਾਲ ਗੁਰਜਿੰਦਰ ਸਿੰਘ ਪੰਧੇਰ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਮੇਰੇ ਕੋਲ ਬਹੁਤ ਵੱਡਾ ਇੱਕ ਪੋਟ ਹੈ ਜੀ, ਤੇ ਉਹਦੇ ਵਿੱਚ ਮੈਂ ਕੋਈ ਫਰੂਟ ਟ੍ਰੀ ਲਾ ਸਕਦਾ ਹੋਵਾਂ, ਜਿੱਦਾਂ ਬਲੂਬੈਰੀ ਵਗੈਰਾ। ਹਾਂਜੀ ਬਿਲਕੁਲ ਲੱਗ ਸਕਦੀ ਹੈ, ਤੁਸੀਂ ਬਨਿੰਗ ਜਾਓ ਲਾਗੇ ਤੁਹਾਡੇ ਜਿਹੜੀ ਹੈ, ਜਿਹੜੀ ਉੱਥੇ ਬਲੂਬੈਰੀ ਦੀ ਵਰਾਇਟੀ ਹੈ, ਕਿਉਂਕਿ ਇਹਦੀਆਂ 25-30 ਵਰਾਇਟੀਜ਼ ਹੈ, ਵੱਖਰੀਆਂ ਵੱਖਰੀਆਂ ਹੁੰਦੀਆਂ ਨੇ ਵੱਖ ਵੱਖ ਇਲਾਕਿਆਂ ਦੇ ਵਿੱਚ। ਮੈਲਬਨ ਚ ਹੋਰ ਹੋਣਗੀਆਂ, ਐਡਲੇਡ ਚ ਹੋਰ ਹੋਣਗੀਆਂ, ਤੇ ਇੱਧਰ ਸਾਡੇ ਨੌਰਥ ਵੱਲ ਨੂੰ ਹੋਰ ਹੋਣਗੀਆਂ। ਸੋ ਬਨਿੰਗ ਜਿਹੜੀ ਵੀ ਵਰਾਇਟੀ ਮਿਲਦੀ ਹੈ ਤੁਸੀਂ ਉਹ ਲਾ ਸਕਦੇ ਹੋ, ਬਿਲਕੁਲ ਪੋਟਾਂ ਚ ਹੁੰਦੀ ਹੈ। ਹਾਈਡਰੋਪੋਨਿਕ ਕਈ ਇੱਥੇ ਮਤਲਬ 10-10 ਖੇਤ ਲੱਗੇ ਹੋਏ ਨੇ, ਪੋਟਾਂ ਦੇ ਵਿੱਚ ਅੱਜ ਕੱਲ ਚੱਲ ਰਹੀ ਹੈ, ਜ਼ਰੂਰ ਲਾ ਸਕਦੇ ਹਾਂ ਤੁਸੀਂ। ਹੋਰ ਵੀ ਟ੍ਰੀ ਲਾ ਸਕਦੇ ਹਾਂ ਤੁਸੀਂ, ਅਸਲ ਦੇ ਵਿੱਚ ਪਪੀਤਾ ਵੀ ਲਾ ਸਕਦੇ ਹਾਂ ਜੇ ਮੌਸਮ ਤੁਹਾਨੂੰ ਇਜਾਜ਼ਤ ਦਿੰਦਾ ਹੈ। ਪਪੀਤਾ ਵੀ ਪੋਟ ਦੇ ਵਿੱਚ ਬਹੁਤ ਵਧੀਆ ਹੁੰਦਾ ਹੈ, ਕੰਟਰੋਲ ਰਹਿੰਦਾ ਹੈ, ਫਿਰ ਤੁਸੀਂ ਉਹਨੂੰ ਸਰਦੀਆਂ ਨੂੰ ਹਵਾ ਤੋਂ ਬਚਾ ਸਕਦੇ ਹਾਂ ਜਾਂ ਧੁੱਪੇ ਕਰ ਸਕਦੇ ਹੋ। ਅਜਮੇਰ ਸਿੰਘ ਜੀ ਸਾਡੇ ਸਤਿਕਾਰਯੋਗ ਸਾਡੇ ਨਾਲ ਜੁੜੇ ਸਨ ਕੈਨਬਰਾ ਤੋਂ, ਤੇ ਉਹਨਾਂ ਨੇ ਟਿੱਪਣੀਆਂ ਕੀਤੀਆਂ, ਕਹਿੰਦੇ ਕਿ ਸੇਵਾ ਬਿਨਾਂ ਨਾਮ ਪਿੰਗਲਾ ਹੁੰਦਾ ਹੈ, ਭਾਵ ਹੈ ਕਿ ਭਜਨ ਕਰਨ ਵਾਲੇ ਨੂੰ ਹੱਥ ਪੈਰ ਤਕੜੇ ਰੱਖਣ ਲਈ ਸੇਵਾ ਕਰਨੀ ਚਾਹੀਦੀ ਹੈ। ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ। ਤੇ ਬਾਕੀ ਕਹਿੰਦੇ 6.5-7.5 ਸਾਲ ਕਿਸੇ ਗ੍ਰਹਿ ਦਾ ਪ੍ਰਕੋਪ ਹੁੰਦੀ ਹੈ ਜਿਵੇਂ ਸ਼ਨੀ ਦਾ, ਬਾਰ ਬਾਰ ਹੱਥ ਧੋਣਾ ਇੱਕ ਮਾਨਸਿਕ ਬਿਮਾਰੀ ਹੈ ਜੀ। ਤੇ ਹੋਮਿਓਪੈਥੀ ਵਿੱਚ ਸ਼ਿਲਾਜੀਤ ਕਰਦੇ ਹਨ। ਹਾਂਜੀ ਸ਼ਾਇਦ ਪੂਰਾ ਮੈਸੇਜ ਆਇਆ ਨਹੀਂ, ਪਰ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਯੋਗਦਾਨ ਪਾ ਰਹੇ ਹੋ, ਸਾਡੀਆਂ ਗੱਲਾਂ ਬਾਤਾਂ ਦੇ ਵਿੱਚ ਸਾਂਝ ਪਾ ਰਹੇ ਹੋ। ਸੋ ਪ੍ਰੋਗਰਾਮ ਚੱਲ ਰਿਹਾ ਜੀ ਦਿਲ ਵਾਲੀ ਗੱਲ, ਤੇ ਦਿਲ ਵਾਲੀ ਗੱਲ ਦੇ ਵਿੱਚ ਅੱਜ ਮਿੰਟੂ ਬਰਾੜ ਭਾਜੀ ਨਾਲ ਗੱਲਬਾਤ ਹੋਈ, ਗੱਜਣ ਵਾਲਾ ਜੀ ਨਾਲ ਹੋਈ। ਸੋ ਕੋਸ਼ਿਸ਼ ਸਾਡੀ ਇਹ ਰਹਿੰਦੀ ਹੈ ਕਿ ਅਸੀਂ ਵੱਧ ਤੋਂ ਵੱਧ ਜਿਹੜੀਆਂ ਜਾਣਕਾਰੀਆਂ ਤੁਹਾਡੇ ਨਾਲ ਸ਼ੇਅਰ ਕਰੀਏ, ਦਿਲ ਵਾਲੀਆਂ ਗੱਲਾਂ ਕਰੀਏ, ਤੁਹਾਡੀ ਜਿਹੜੀ ਜ਼ਿੰਦਗੀ ਹੈ ਸਮਾਂ ਉਹਨੂੰ ਹੋਰ ਸੁਖਦ ਬਣਾਈਏ, ਵਿਚਾਰਾਂ ਹੋਣ। ਇਹਦੇ ਵਿੱਚ ਇਹ ਨਹੀਂ ਹੈਗਾ ਵੀ ਇਹ ਅਸੀਂ ਸਾਰਾ ਤੁਹਾਡੇ ਲਈ ਕਰ ਰਹੇ ਹਾਂ, ਸਾਡੀ ਬੜੀ ਡਿਵੈਲਪਮੈਂਟ ਹੁੰਦੀ ਹੈ, ਆਪਣੀ ਮੇਰੀ ਡਿਵੈਲਪਮੈਂਟ ਹੁੰਦੀ ਹੈ, ਸਾਡੀ ਜਿਹੜੀ ਟੀਮ ਹੈ ਉਹਨੂੰ ਬੜੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ, ਆਦਾਨ ਪ੍ਰਦਾਨ ਹੁੰਦਾ ਵਿਚਾਰਾਂ ਦਾ। ਅਸਲ ਦੇ ਵਿੱਚ ਕੀ ਹੈ ਕਿ ਨੌਲੇਜ ਸਾਰੀ ਜਿਹੜੀ ਆ ਉਹ ਆਸ ਪਾਸ ਪਈ ਹੁੰਦੀ ਆ, ਬਸ ਬੁੱਝਣ ਦੀ ਲੋੜ ਹੁੰਦੀ ਆ, ਇੱਕ ਚਿਣਗ ਦੀ ਲੋੜ ਹੁੰਦੀ ਆ। ਤੇ ਕਈ ਵਾਰੀ ਸਾਨੂੰ ਬੜੇ ਅਨੁਭਵ ਹੁੰਦੇ ਨੇ, ਔਰ ਅਨੁਭਵ ਤਾਂ ਹੁੰਦੇ ਕਈ ਵਾਰੀ ਤੁਹਾਡੇ ਚੋਂ ਕੋਈ ਸਾਨੂੰ ਇਹੋ ਜਿਹਾ ਮੈਸੇਜ ਭੇਜਦਾ ਹੈ ਕਿ ਉਹਦੇ ਤੇ ਫਿਰ ਅਸੀਂ ਵਿਚਾਰ ਕਰਦੇ ਹਾਂ, ਡੂੰਘਾਈ ਤੱਕ ਜਾਂਦੇ ਹਾਂ, ਤਾਂ ਸਮਝ ਆ ਜਾਂਦੀ ਆ। ਇਹੀ ਆਦਾਨ ਪ੍ਰਦਾਨ ਜਿਹੜਾ ਇਹੀ ਦਾਨ ਹੈ ਇੱਕ ਦੂਜੇ ਨਾਲ ਸਾਂਝ। ਬਾਕੀ ਜਿਹੜੇ ਜਿਹੜੇ ਜੀਵ ਇਸ ਧਰਤੀ ਤੇ ਆਏ ਆ, ਅਸੀਂ ਸਾਰਿਆਂ ਨੇ ਆਪਣਾ ਆਪਣਾ ਦਾਣਾ ਪਾਣੀ ਚੁਗਣਾ ਆ ਨਿਰਧਾਰਿਤ ਵਿਧਾਨ ਦੇ ਹਿਸਾਬ ਦੇ ਨਾਲ, ਸੋ ਉਹ ਅਸੀਂ ਚੁਗੇ ਜਾਣਾ। ਪਰ ਜਿਹੜਾ ਆਪਸ ਦੇ ਵਿੱਚ ਸਾਡੇ ਜੀਆਂ ਦਾ ਸੰਪਰਕ ਹੈ, ਹੁਣ ਤੁਹਾਡਾ ਤੇ ਸਾਡਾ ਕਿਹਦਾ ਸੰਪਰਕ ਹੈ, ਇੱਕ ਸਿਰਫ ਆਵਾਜ਼ ਦੇ ਕਾਰਨ ਸਾਊਂਡ, ਇਹ ਸਾਊਂਡ ਹੀ ਬਹੁਤ ਵੱਡਾ ਜਿਹੜਾ ਫੈਕਟਰ ਹੈ, ਇਹਨੂੰ ਹੀ ਸਮਝਣਾ ਚਾਹੀਦਾ ਹੈ। ਇਸੇ ਕਰਕੇ ਸ਼ਬਦ ਗੁਰੂ ਹੈ, ਇਸੇ ਕਰਕੇ ਹੀ ਨਾਮ ਜਿਹੜਾ ਸ਼ਬਦ ਦੇ ਰੂਪ ਚ ਆਉਂਦਾ ਹੈ, ਉਹਨੂੰ ਤੁਸੀਂ ਬਣਾ ਨਹੀਂ ਸਕਦੇ। ਸੋ ਇਹ ਜਿਹੜੀਆਂ ਦੁਨਿਆਵੀ ਚੀਜ਼ਾਂ ਤੋਂ ਆਪਾਂ ਉੱਤੇ ਉੱਠੇ ਹਾਂ, ਗੱਲਾਂ ਬਾਤਾਂ ਇੱਕ ਦੂਜੇ ਨਾਲ ਕਰ ਰਹੇ ਹਾਂ, ਔਰ ਇਹਦੇ ਵਿੱਚੋਂ ਇੱਕ ਜੀਵ ਦੂਜੇ ਜੀਵ ਨੂੰ ਗਿਆਨ ਟਰਾਂਸਫਰ ਕਰ ਰਿਹਾ, ਉਧਰੋਂ ਇੱਧਰ ਆ ਰਿਹਾ, ਸੋ ਇਹ ਬੜੀਆਂ ਅਲੌਕਿਕ ਵਰਤਾਰੇ ਨੇ। ਸੋ ਚਲੋ ਜਿਹੜੀਆਂ ਖਬਰਾਂ ਹੁਣ ਆਪਾਂ ਤੁਹਾਡੇ ਨਾਲ ਸਾਂਝੀਆਂ ਕਰ ਚੁੱਕੇ ਹਾਂ, ਅਮਰੀਕਾ ਦੇ ਵਿੱਚ ਕਾਫੀ ਐਮਰਜੈਂਸੀ ਟਾਈਪ ਸਿਚੁਏਸ਼ਨ ਬਣੀ ਹੋਈ ਆ, ਤੇ ਇਹ ਦੋ ਹਫ਼ਤੇ ਬੜੇ ਸੀਰੀਅਸਲੀ ਉਹ ਲੈ ਰਹੇ ਨੇ। ਜਿਹੜਾ ਸਪੇਨ ਅਤੇ ਇੰਗਲੈਂਡ ਦੇ ਵਿੱਚ ਮੌਤਾਂ ਦਾ ਜਿਹੜਾ ਦਰ ਹੈ ਉਹ 20,000 ਸੋਰੀ ਇਟਲੀ ਤੇ ਸਪੇਨ ਦੇ ਵਿੱਚ 20,000 ਮੌਤਾਂ ਹੋ ਚੁੱਕੀਆਂ ਨੇ ਔਰ ਹਜੇ ਵੀ ਉੱਥੇ ਜਾਰੀ ਹੈ। ਯੂਰਪ ਦੇ ਵਿਚ ਵੀ ਆ। ਇੰਗਲੈਂਡ ਦੀ ਰਿਪੋਰਟ ਇਹ ਆ ਰਹੀ ਹੈ ਕਿ ਉੱਥੇ ਮੌਤਾਂ ਕਾਫੀ ਹੋਈਆਂ ਪਰ ਉਹਨਾਂ ਨੇ ਰਿਪੋਰਟ ਨਹੀਂ ਕੀਤੀ, ਉਹਨਾਂ ਨੇ ਰਿਵਾਈਜ਼ ਕੀਤੀ ਆ। ਹੁਣ ਕੱਲ ਤੱਕ ਚਾਈਨਾ ਤੇ ਅਟੈਕ ਹੋ ਰਹੇ ਸੀਗੇ, ਉਹਨਾਂ ਨੇ ਵੂਹਾਨ ਦੇ ਵਿਚ ਜੀ ਦੱਸੇ ਨੀ ਲੋਕ ਕਿੰਨੇ ਆ, ਤੇ ਚਾਈਨਾ ਨੇ ਪਰਸੋਂ ਹੀ ਇਹ ਡਿਕਲੇਅਰ ਕੀਤਾ ਕਿ 50% ਰਿਪੋਰਟਿੰਗ ਨਹੀਂ ਹੋ ਪਾਈ ਕਿਉਂਕਿ ਉਹ ਸਾਰੇ ਬਿਜ਼ੀ ਸੀਗੇ, ਪ੍ਰੋਪਰ ਡਾਟਾ ਨਹੀਂ ਕਲੈਕਟ ਪਾਏ, ਪਰ ਉਹਨਾਂ ਨੇ ਆਪਣਾ ਰਿਵਾਈਜ਼ ਕੀਤਾ 35-37 ਸ਼ਾਇਦ ਮੌਤਾਂ ਉਹਨਾਂ ਨੇ ਦੱਸੀਆਂ ਵੀ ਇੰਨੀਆਂ ਹੋਈਆਂ ਸੀਗੀਆਂ। ਤੇ ਹੁਣ ਉਦੋਂ ਫਿਰ ਸਾਰਾ ਅਟੈਕ ਹੋ ਰਿਹਾ ਸੀ ਤੇ ਹੁਣ ਇੰਗਲੈਂਡ ਨੇ ਵੀ ਕਿਹਾ ਕਿ ਨਹੀਂ ਸਾਤੇ ਵੀ ਨਹੀਂ ਰਿਪੋਰਟ ਹੋਈਆਂ। ਸੋ ਇਹ ਜਿਹੜੀ ਚੀਜ਼ ਆ ਨਾ, ਮਤਲਬ ਇਹਦੇ ਚ ਪੋਲੀਟੀਕਲ ਇੱਕ ਦੂਜੇ ਨੂੰ ਥੱਲੇ ਲਾਣਾ, ਇੱਕ ਦੂਜੇ ਭਾਈਚਾਰਿਆਂ ਨੂੰ ਤੇ ਇਮੇਜ ਇੱਦਾਂ ਦੀ ਬਣਾ ਦੇਣੀ ਪੇ ਤਾਂ ਦਲਿੱਦਰੀ ਆ, ਗੰਦੇ ਆ, ਇਹ ਵਰਤਾਰਾ ਬਹੁਤ ਚੱਲ ਰਿਹਾ। ਕਲੇਸੀ ਜਿਹੜੇ ਨੇ ਕਲੇਸ਼ ਕਰ ਰਹੇ ਨੇ ਬਹੁਤ ਜ਼ਿਆਦਾ। ਸੋ ਇਹ ਤੋਂ ਥੋੜਾ ਜਿਹਾ ਬਚਾਅ ਕਰਨਾ ਚਾਹੀਦਾ, ਸਾਰਿਆਂ ਨੂੰ ਹੀ ਕਰਨਾ ਚਾਹੀਦਾ। ਬਾਕੀ ਇਹ ਆ ਵੀ ਜਿਹੜੀ ਪਬਲਿਕ ਹੈ ਨਾ, ਮੋਸਟਲੀ ਉਹ ਜਾਣਦੀ ਆ ਤੇ ਇਹਦੇ ਵਿੱਚ ਕੀ ਪਿੱਛੇ ਚੱਲ ਰਿਹਾ, ਟਰੇਡ ਵਾਰ ਚੱਲ ਰਹੀ ਆ, ਕੋਈ ਕਿਸੇ ਨੂੰ ਥੱਲੇ ਲਾ ਰਿਹਾ। ਦੇਖੋ ਜਪਾਨ ਨੇ ਮਤਲਬ ਡਿਕਲੇਅਰ ਕਰਤਾ ਕਿ ਚਾਈਨਾ ਦੀਆਂ ਕੰਪਨੀ, ਚਾਈਨਾ ਚ ਜਿਹੜੀਆਂ ਉਹਨਾਂ ਦੀਆਂ ਕੰਪਨੀਆਂ, ਬਾਹਰ ਆ ਜਾਓ, ਅਸੀਂ ਤੁਹਾਨੂੰ 170-180 ਬਿਲੀਅਨ ਡਾਲਰ ਦੀ ਮਦਦ ਦੇਵਾਂਗੇ, ਬਾਹਰ ਆ ਜਾਓ, ਅਸੀਂ ਨਹੀਂ ਕਰਨਾ ਉੱਥੇ ਕੰਮ। ਸੋ ਯੋਜਨਾਬੱਧ ਤਰੀਕੇ ਨਾਲ ਹੁਣ ਇੰਡੀਆ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੈ ਕਿ ਆਓ ਇੰਡੀਆ ਆਓ, ਤੁਸੀਂ ਕੰਪਨੀਆਂ ਜਿਹੜੀਆਂ ਅਮਰੀਕਾ ਦੀਆਂ, ਯੂਰਪ ਦੀਆਂ, ਜਪਾਨ ਦੀਆਂ, ਇੰਡੀਆ ਚ ਇਨਵੈਸਟਮੈਂਟ ਕਰੋ, ਇੰਡੀਆ ਲਾਉਂਦੇ ਤੁਹਾਨੂੰ ਅਸੀਂ ਦਿੰਦੇ ਹਾਂ। 200 ਕੰਪਨੀਆਂ ਆ ਰਹੀਆਂ, ਹੁਣ ਉਹ ਆ ਰਹੀਆਂ ਨੇ ਤੇ ਉਹਦੇ ਵਿੱਚੋਂ ਹੁਣ ਲਿਸਟ ਬਣਾਈ ਹੈ ਵੀ ਕਿਹੜੇ ਕਿਹੜੇ ਕੰਪਨੀਆਂ ਨੂੰ, ਕਿਹੜੇ ਕਿਹੜੇ ਦੇਸ਼ਾਂ ਦੀਆਂ ਕੰਪਨੀਆਂ ਨੂੰ ਇਜਾਜ਼ਤ ਲੈਣੀ ਪੈਣੀ ਹੈ ਫੋਰਨ ਇਨਵੈਸਟਮੈਂਟ ਬੋਰਡ ਦੀ ਜਾਂ ਉਹਦੀ ਜਿਹੜੀ RBI ਬਣਾਈ ਹੋਈ ਹੈ। ਸੋ ਇਹੋ ਜਿਹੀ ਗੱਲਬਾਤ ਚੱਲ ਰਹੀ ਹੈ। ਚਲੋ ਸੁਨੇਹੇ ਆਪਾਂ ਲੈਂਦੇ ਹਾਂ, ਹੋਰ ਆ ਗਏ ਨੇ ਤੇ ਸਾਡੇ ਨਾਲ GS ਚਾਹਲ ਹੁਣੀ ਜੁੜੇ ਨੇ ਤੇ ਉਹ ਵੀ ਇੱਕ ਗੀਤ ਸੁਣਨਾ ਚਾਹੁੰਦੇ। ਕਈ ਵਾਰੀ ਇੱਦਾਂ ਹੁੰਦੀ ਹੈ ਵੀ ਗੀਤ ਹਜੇ ਅਸੀਂ ਸਿਸਟਮ ਅਪਡੇਟ ਕਰ ਰਹੇ ਹਾਂ ਤੇ ਸੋਰੀ ਸੌਂਗ ਹੈਗਾ ਜੀ, ਹੈਗਾ, ਕੋਈ ਗੱਲ ਨਹੀਂ, ਇਹ ਸੁਣਾ ਦਿੰਦੇ ਹਾਂ ਤੁਹਾਨੂੰ ਕਿਉਂਕਿ ਕਈ ਵਾਰੀ ਸੌਂਗ ਜਿਹੜੇ ਆ ਉਹ ਸਾਡੇ ਕੋਲ ਨਹੀਂ ਹੁੰਦੇ ਤਾਂ ਅਸੀਂ ਸੁਣਾ ਨਹੀਂ ਸਕਦੇ, ਪਰ ਆਹ ਸੌਂਗ ਤੁਹਾਡਾ ਮੈਂ ਫਰਮਾਇਸ਼ ਪੂਰੀ ਕਰਦਾ ਪੂਰੀ। ਰਵਿੰਦਰ ਜੀ ਮੈਲਬਨ ਵਾਲੇ ਆ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਆਇਆਂ ਨੂੰ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਤੇ ਦੋਸਤੋ ਹੁਣ ਸਮਾਂ ਜਿਹੜਾ ਆ ਉਹ ਇਜਾਜ਼ਤ ਨਹੀਂ ਦੇ ਰਿਹਾ, ਪਰ ਆਪਾਂ ਜਿਹੜਾ ਇੱਥੇ ਸਮਾਪਤ ਕਰਨਾ ਪ੍ਰੋਗਰਾਮ। ਆਉਣ ਵਾਲੇ ਹਫ਼ਤੇ ਫੇਰ ਤੁਹਾਡੇ ਨਾਲ ਜੁੜਾਂਗੇ ਸ਼ਨਿਚਰਵਾਰ ਨੂੰ ਗੱਲਾਂ ਬਾਤਾਂ ਲੈ ਕੇ ਤੇ ਹੋਰ ਡੂੰਘੀਆਂ ਗੱਲਾਂ, ਕੁਛ ਹਲਕੀਆਂ ਫੁਲਕੀਆਂ ਹਾਸੇ ਵਾਲੀਆਂ, ਜਿਨ੍ਹਾਂ ਸਾਡਾ ਸਫ਼ਰ ਸੁਖਤ ਲੰਘੇ। ਤੇ ਇਹ ਪ੍ਰੋਗਰਾਮ ਪੋਡਕਾਸਟ ਤੇ ਠੀਕ 15 ਮਿੰਟ ਬਾਅਦ ਪੈ ਜਾਵੇਗਾ ਤੇ ਉਮੀਦ ਰੱਖਦੇ ਹਾਂ ਕਿ ਤੁਸੀਂ ਪਸੰਦ ਕਰੋਗੇ। ਆਪਣਾ ਖਿਆਲ ਰੱਖਿਓ ਜੀ, ਆਪਣੇ ਆਲੇ ਦੁਆਲੇ ਦਾ ਖਿਆਲ ਰੱਖਿਓ, ਚੜ੍ਹਦੀ ਕਲਾ ਵਿੱਚ ਰਹੋ, ਰੱਬ ਰਾਖਾ ਜੀ।
ਤੈਨੂੰ ਇਹ ਦੱਸਣਾ ਗੁੱਸਾ ਜਦੋਂ ਕਰਨਾ ਹੋਰ ਸੋਹਣਾ ਲੱਗਣਾ ਹੋਰ ਸੋਹਣਾ ਲੱਗਣਾ
ਹੁਣ ਨੀ ਤੈਨੂੰ ਕੁਝ ਵੀ ਕਹਿਣਾ ਰੈਲੀ ਜਿੱਦਾਂ ਮਰਜ਼ੀ ਰਹਿਣਾ ਹੁਣ ਨੀ ਤੈਨੂੰ ਕੁਝ ਵੀ ਕਹਿਣਾ ਰੈਲੀ ਜਿੱਦਾਂ ਮਰਜ਼ੀ ਰਹਿਣਾ ਤੇਰੇ ਲਈ ਹੋ ਮੰਗ ਲੈਣਾ ਤੇਰੇ ਲਈ ਹੋ ਮੰਗ ਲੈਣਾ ਬਾਬਾ ਚੜ੍ਹਦੀ ਕਲਾ ਕਰੇ ਜਿਉਂਦੀ ਰਹਿ ਮੁਟਿਆਰੇ ਨੀ ਰੱਬ ਤੇਰਾ ਨੀ ਰੱਬ ਤੇਰਾ ਭਲਾ ਕਰੇ ਹੈ ਜਿਉਂਦੀ ਰਹਿ ਮੁਟਿਆਰੇ ਨੀ ਰੱਬ ਤੇਰਾ ਭਲਾ ਕਰੇ ਹੋ ਜਿਉਂਦੀ ਰਹਿ ਮੁਟਿਆਰੇ ਨੀ ਰੱਬ ਤੇਰਾ ਨੀ ਰੱਬ ਤੇਰਾ ਨੀ ਰੱਬ ਤੇਰਾ ਭਲਾ ਕਰੇ ਹੋ
ਐਵੇਂ ਚੱਕਲੀ ਗੱਲ ਸੁਣਿਆ ਕੁੱਤਾ ਕਰ ਗਿਆ ਗੱਲ ਸੁਣਿਆ ਮਨ ਜਾਣਾ ਹੁਣ ਚੱਲ ਸੋਹਣਿਆ ਮਨ ਜਾਣਾ ਹੁਣ ਚੱਲ ਸੋਹਣਿਆ ਤੇ ਮੈਂ ਆਕੜ ਸੰਨੀਆ ਫੋਨ ਤੋਂ ਚੱਕ ਲੈ ਮੇਰਾ ਮੈਂ ਸੋਰੀ ਫੋਨ ਤੋਂ ਚੱਕ ਲੈ ਮੇਰਾ ਮੈਂ ਸੋਰੀ ਕਹਿੰਨੀ ਹੈ ਫੋਨ ਤੋਂ ਚੱਕ ਲੈ ਮੇਰਾ ਮੈਂ ਸੋਰੀ
ਮਿਕਸਿੰਗ ਇਨ ਦ ਹਾਊਸ
ਜਿੰਨਾ ਤੈਨੂੰ ਮੈਂ ਚਾਹੁੰਦੀ ਕੋਈ ਜਾਵੇ ਨਾ
ਇੱਕ ਵਾਰੀ ਜਿਹਨੂੰ ਛੱਡਤਾ ਯਾਰ ਬੁਲਾਵੇ ਨਾ
ਰੁੱਕ ਜਾ ਵੀਡੀਓ ਕਾਲ ਕਿਉਂ
ਚੱਕ ਲੈ
ਆਖਰੀ ਵਾਰੀ ਮੈਨੂੰ ਤੱਕ ਲੈ
ਜੈਕਟਾਂ ਮੇਰੀਆਂ ਤੂੰ ਹੀ ਰੱਖ ਲੈ
ਜੈਕਟਾਂ ਮੇਰੀਆਂ ਤੂੰ ਹੀ ਰੱਖ ਲੈ
ਦਿਲਾਂ ਉਹਦਾ ਗਿਲਾ ਕਰੇ
ਜਿਉਂਦੀ ਰਹਿ ਮੁਟਿਆਰੇ ਨੀ ਰੱਬ ਤੇਰਾ ਨੀ ਰੱਬ ਤੇਰਾ ਭਲਾ ਕਰੇ ਹੈ ਜਿਉਂਦੀ ਰਹਿ ਮੁਟਿਆਰੇ ਨੀ ਰੱਬ ਤੇਰਾ ਭਲਾ ਕਰੇ ਹੋ
ਨਾ ਤੂੰ ਕਰੀ ਨਾ ਮੈਂ ਕਰਨਾ ਹੁਣ ਫੋਨ ਤੈਨੂੰ
ਗੁੱਸਾ ਨਾ ਕਰ ਬੇਬੀ ਹੁਣ ਹੀ ਕਰੋਂ ਬਾਹਰ ਆਉਂਦੀ ਮਨ ਚ ਫੁੱਲ ਬਾਪੂ ਤੈਨੂੰ ਚਾਹੁੰਦੀ ਆ ਮੈਂ ਬਾਪੂ ਤੈਨੂੰ ਚਾਹੁੰਦੀ ਆ ਮੈਂ ਆਲਸ ਖਾ ਲੈਨੀ ਆ ਫੋਨ ਤਾਂ ਚੱਕ ਲੈ ਮੇਰਾ ਮੈਂ ਸੋਰੀ